ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ.com ਤੇ ਐਂਡਰੋਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈਟਲਾਈਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050606। USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਜੀ ਆਇਆਂ ਨੂੰ, ਸਭ ਨੂੰ, ਆਪ ਸਭ ਨੂੰ, ਜਿੱਥੋਂ ਵੀ ਤੁਸੀਂ ਜੁੜਦੇ ਹੋ ਦੁਨੀਆਂ ਦੇ ਕਿਸੇ ਵੀ ਹਿੱਸੇ ਤੋਂ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਕੁਛ ਆਪਾਂ ਡਿਸਕਸ ਕਰਨਾ ਹੈ। ਸੰਡੇ ਆ, ਦਿਲ ਵਾਲੀਆਂ ਗੱਲਾਂ ਬਹੁਤ ਹੋਣੀਆਂ। ਦੇਸ਼ ਵਿਦੇਸ਼ ਤੋਂ ਆਪਾਂ ਗੱਲਾਂ ਬਾਤਾਂ ਕਰਾਂਗੇ। ਤੁਹਾਡਾ ਸਾਡਾ ਸਾਥ ਬਣਿਆ ਰਹੇਗਾ ਅਗਲੇ 2 ਘੰਟੇ। ਸਾਨੂੰ ਸੁਣਨ ਦੇ ਬਹੁਤ ਤਰੀਕੇ ਨੇ। ਤੁਸੀਂ ਆਪਣੇ ਫੋਨਾਂ ਰਾਹੀਂ ਸੁਣ ਸਕਦੇ ਹੋ, ਆਪਣੀ ਸਾਡੀ ਐਪ ਰਾਹੀਂ, ਲੋਕਾਂ ਦੀ ਹੋਰ ਦੂਸਰੀਆਂ ਐਪਾਂ ਰਾਹੀਂ ਵੀ ਸੁਣ ਸਕਦੇ ਹੋ। ਵੈਬਸਾਈਟ ਤੋਂ ਹਰਮਨ ਰੇਡੀਓ .com ਤੋਂ ਵੀ ਸੁਣ ਸਕਦੇ ਹੋ। ਔਰ ਰੇਡੀਓ ਹਾਰਡ ਸੈੱਟ ਜਿਹੜੇ ਨੇ ਇੰਟਰਨੈਟ ਰੇਡੀਓ ਸਟੇਸ਼ਨਸ, ਉੱਥੋਂ ਵੀ ਤੁਸੀਂ ਲਿਸਟ ਦੇ ਵਿੱਚੋਂ ਹਰਮਨ ਰੇਡੀਓ ਨੂੰ ਚੁਣ ਸਕਦੇ ਹੋ। ਆਪ ਸੁਨੇਹੇ ਵੀ ਸਾਨੂੰ ਭੇਜਣੇ ਆ, ਦਿਲ ਵਾਲੀ ਗੱਲ ਵੀ ਸਾਡੇ ਨਾਲ ਸਾਂਝੀ ਕਰਨੀ ਆ, ਰਿਕੁਐਸਟ ਐਟ ਹਰਮਨ ਰੇਡੀਓ .com ਜਾਂ ਟੈਲੀਗ੍ਰਾਮ ਦੇ ਰਾਹੀਂ। ਮੈਨੂੰ ਪਤਾ ਹੈ ਕਿ ਥੋੜ੍ਹਾ ਜਿਹਾ ਮਾਹੌਲ ਜ਼ਿਆਦਾ ਹੀ ਗਰਮਾਇਆ ਹੋਇਆ ਹੈ ਔਰ ਬਹੁਤ ਸਾਰੇ ਜਿਹੜੇ ਸਰੋਤੇ ਨੇ ਉਹ ਆਪਣੇ ਨੈੱਟ ਪੈਕ ਮੰਗਾਈ ਬੈਠੇ ਨੇ, ਦੇਖ ਦੇਖ ਕੇ ਕੀ ਅਪਡੇਟ ਹੋ ਰਿਹਾ, ਕੀ ਹੋ ਰਿਹਾ, ਹੁਣ ਕੀ ਹੋਵੇਗਾ, ਕਿਸ ਨੇ ਕੀ ਕਹਿ ਦਿੱਤਾ, ਕਿਹਨੇ ਮਾਰਿਆ, ਕਿੱਥੇ ਧਰਨਾ, ਕਿਹਦੀ ਬਣ ਗਈ ਸਰਕਾਰ। ਸੋ ਉਹ ਜਿਹਾ ਮਾਹੌਲ ਬਣਿਆ ਹੋਇਆ, ਬੜਾ ਇਤਿਹਾਸਿਕ ਸਮਾਂ ਆ। ਅਤੇ ਸੁਨੇਹਾ ਜ਼ਰੂਰ ਭੇਜੋ ਆਪਣੇ ਦਿਲ ਵਾਲੀ, ਜ਼ਰੂਰ ਗੱਲ ਸਾਡੇ ਨਾਲ ਸਾਂਝੀ ਕਰੋ। ਮੈਂ ਮਾਫ਼ੀ ਚਾਹੁੰਦਾ, ਕੱਲ੍ਹ ਦੇ ਅਮਰੀਕ ਭਾਅ ਜੀ ਵਾਲੇ ਪ੍ਰੋਗਰਾਮ ਦੇ ਵਿੱਚ 2-3 ਕਾਲਾਂ ਮੇਤੋਂ ਓਵਰਸੀਜ਼ ਤੋਂ ਨਹੀਂ ਲੈ ਹੋਈਆਂ, ਸਮੇਂ ਦੀ ਘਾਟ ਕਾਰਨ। ਮੈਂ ਕੋਸ਼ਿਸ਼ ਕਰਦਾ ਅੱਜ ਅਗਰ ਸਮਾਂ ਹੋਇਆ। ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਗਿਆਨੀ ਸੰਤੋਖ ਸਿੰਘ ਜੀ ਜੁੜ ਰਹੇ ਨੇ ਅੱਧੇ ਘੰਟੇ ਵਾਸਤੇ, ਅਤੇ ਲਾਈਵ ਲੋਕੇਸ਼ਨ ਤੋਂ ਜਸਵਿੰਦਰ ਸਿੰਘ ਬਿੱਟਾ ਹੋਣੀ, ਤਾਜ਼ੀ ਤਰੀਨ ਐਨ ਜੋ ਵੀ ਲੈਂਦੀ ਗੱਲ ਹੈ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਫਿਲਹਾਲ ਸਿਡਨੀ, ਈਸਟ ਕੋਸਟ, ਮੈਲਬਰਨ, ਕੈਨਬਰਾ, ਹੋਬਾਰਟ 8:03 ਦੇ ਹੋਏ ਨੇ, ਦਿਨ ਐਤਵਾਰ ਚੜਿਆ ਹੋਇਆ। ਬ੍ਰਿਸਬਨ ਦੇ ਵਿੱਚ 7:03 ਹੈ। ਕੱਲ੍ਹ ਉੱਥੇ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਵਿੱਚ ਕੁਈਨਜ਼ਲੈਂਡ ਤੋਂ ਕਾਫ਼ੀ, ਬ੍ਰਿਸਬਨ ਗੋਲਡ ਕੋਸਟ ਤੋਂ ਕਾਫ਼ੀ ਜਿਹੜੇ ਸਾਡੇ ਭਾਰਤੀ ਰੱਖ ਲਓ ਪੰਜਾਬੀ ਸਿੱਖ ਜਿਹੜੇ ਪ੍ਰਦਰਸ਼ਨ ਕੀਤਾ, ਬੜਾ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕੀਤਾ। ਪਰਥ ਦੇ ਵਿੱਚ 5:03 ਹੋਏ ਨੇ ਜਿੱਥੇ 4 ਦਿਨ ਪਹਿਲਾਂ ਪ੍ਰਦਰਸ਼ਨ ਹੋਇਆ ਸੀ। ਨਵੀਂ ਦਿੱਲੀ ਇੱਥੇ ਹੋ ਰਿਹਾ ਹੈ ਪ੍ਰਦਰਸ਼ਨ, ਘੇਰੀ ਪਈ ਹੈ ਨਵੀਂ ਦਿੱਲੀ, ਔਰ ਉੱਥੇ ਇਸ ਵੇਲੇ 2:33 ਹੋਏ ਨੇ। ਲੰਡਨ ਦੇ ਵਿੱਚ 9:03, ਸ਼ਨਿਚਰਵਾਰ 5 ਤਰੀਕ ਹੈ ਰਾਤ ਦੇ, ਔਰ ਨਿਊਯਾਰਕ ਦੇ ਵਿੱਚ ਵੀ 5 ਤਰੀਕ ਹੈ, 4:04 ਹੋ ਗਏ ਨੇ। ਇਹੀ ਸਮਾਂ ਟੋਰੋਂਟੋ ਦਾ ਆ। ਐਲ ਏ ਅਤੇ ਵੈਨਕੂਵਰ ਦੇ ਵਿੱਚ 1:04 ਦੁਪਹਿਰ ਦੇ ਹੋਏ ਨੇ ਸ਼ਨਿਚਰਵਾਰ ਦੇ। ਸੋ ਪਿਆਰਿਓ, ਭੇਜੋ ਆਪਣੇ ਸੁਨੇਹੇ, ਬੁਲਾਓ ਫਤਿਹ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ, ਅਤੇ ਕਰੀਏ ਫਿਰ ਸ਼ੁਰੂ ਦਿਲ ਵਾਲੀਆਂ ਗੱਲਾਂ। ਦਿਲ ਵਾਲੀਆਂ ਗੱਲਾਂ ਦੇ ਵਿੱਚ ਜਿਹੜੇ ਅੱਜ ਆਪਾਂ ਕਰਾਂਗੇ ਕਿ ਨੈਤਿਕ ਜ਼ਿੰਮੇਵਾਰੀਆਂ ਕੀ ਹੁੰਦੀਆਂ ਨੇ। ਨੈਤਿਕ ਹੁੰਦੀਆਂ ਕਿ ਜਿਹੜੇ ਰੋਜ਼ ਆਪਾਂ ਵਰਤਦੇ ਹਾਂ ਅਤੇ ਚੰਗੀਆਂ ਹੁੰਦੀਆਂ ਨੇ, ਜਿਹਨੂੰ ਚਾਹੀਦੀਆਂ ਨੇ। ਮੰਨ ਲਓ ਕਿ ਕੋਈ ਪੰਛੀ ਆ, ਉਹ ਸਹਿਕ ਰਿਹਾ ਆ, ਅਸੀਂ ਉਹਨੂੰ ਪਾਣੀ ਪਿਲਾ ਸਕਦੇ ਹਾਂ ਤਾਂ ਸਾਨੂੰ ਪਿਲਾ ਲੈਣਾ ਚਾਹੀਦਾ ਹੈ। ਕੋਈ ਬਜ਼ੁਰਗ ਹੈ, ਉਹ ਸੜਕ ਪਾਰ ਕਰਨਾ ਚਾਹੁੰਦਾ ਹੈ ਪਰ ਵਾਰੀ ਨਹੀਂ ਆਉਂਦੀ ਜਾਂ ਨਹੀਂ ਕਰ ਸਕਦਾ, ਸਾਨੂੰ ਉਹਦਾ ਹੱਥ ਫੜ ਕੇ ਸੜਕ ਪਾਰ ਕਰਵਾ ਦੇਣੀ ਚਾਹੀਦੀ ਹੈ। ਕੋਈ ਵੀ ਕੰਮ ਜਿੱਥੇ ਕਿਸੇ ਨੂੰ ਮਦਦ ਦੀ ਲੋੜ ਪਵੇ ਔਰ ਅਸੀਂ ਕਰ ਸਕਦੇ ਹੋਈਏ ਉਸ ਨੂੰ ਨੈਤਿਕ ਜ਼ਿੰਮੇਵਾਰੀਆਂ ਕਹਿੰਦੇ ਨੇ, ਨੈਤਿਕਤਾ ਹੁੰਦੀ ਆ। ਹੁਣ ਸਮਾਂ ਜਿਹੜਾ ਆ ਅੱਜ ਜਾਂ ਕਦੇ ਵੀ ਹਮੇਸ਼ਾ ਹੀ ਨੈਤਿਕ ਜ਼ਿੰਮੇਵਾਰੀਆਂ ਦੇ ਨਾਲ ਕਿਹੜੀ ਕੌਮ ਚੰਗੀ ਤਰ੍ਹਾਂ ਨਿਭਾਉਂਦੀ ਆ ਉਹ ਵਾਚਦਾ ਆ। ਸਮੇਂ ਸਮੇਂ ਸਿਰ ਗੁਰੂ ਸਾਹਿਬ ਨੇ ਸਾਡੇ ਗੁਰੂ ਸਾਹਿਬਾਨਾਂ ਨੇ ਸਿੱਖਾਂ ਨੇ ਜਾਂ ਉਹਨਾਂ ਦੇ ਜਿਹੜੇ ਸਮਕਾਲੀ ਹੋਰ ਧਰਮਾਂ ਦੇ ਵੀ ਲੋਕ ਸੀ ਉਹਨਾਂ ਨੇ ਵੀ ਆਪਣੀਆਂ ਨੈਤਿਕ ਜ਼ਿੰਮੇਵਾਰੀਆਂ ਨਿਭਾਈਆਂ ਨੇ। ਔਰ ਇਹ ਨੈਤਿਕ ਜ਼ਿੰਮੇਵਾਰੀ ਆਉਂਦੀ ਕਿੱਥੋਂ ਆ, ਇਹ ਕਿਵੇਂ ਪਤਾ ਲੱਗਦਾ ਆ ਕਿ ਸਾਡੇ ਵਿੱਚ ਨੈਤਿਕ ਜ਼ਿੰਮੇਵਾਰੀ ਆ? ਕਹਿੰਦੇ ਸੱਚ ਤਾਂ ਪਰ ਜਾਣੀ ਹੈ। ਜੇ ਕਿੱਦਾਂ ਸੱਚ ਜਾਣਿਆ ਜਾਂਦਾ, ਇੱਥੇ ਮੈਂ ਜੇ ਹਜੇ ਰੋਕ ਲਈ ਆ ਕਿਉਂਕਿ ਅਸੀਂ ਸਾਡਾ ਜਿਹੜਾ ਜ਼ੋਰ ਲੱਗਦਾ ਰਹਿੰਦਾ ਆ ਉਹ ਇਹ ਆ ਕਿ ਅਸੀਂ ਸੱਚ ਨੂੰ ਜਾਣਨਾ। ਸੱਚ ਇਹ ਜੀ ਸੱਚੇ ਹੋਣਾ ਚਾਹੀਦਾ, ਝੂਠੇ ਨਹੀਂ ਹੋਣਾ ਚਾਹੀਦਾ। ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੈ, ਅਸੀਂ ਸਿੱਖਣੀ ਹੈ, ਸੱਚੀ ਸਿੱਖ ਲੈਣੀ ਹੈ। ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਇਹ ਜਦੋਂ ਤੱਕ ਮਨ ਦੇ ਵਿੱਚ ਦਇਆ ਨਹੀਂ ਆਉਂਦੀ ਅਸੀਂ ਉਦ ਤੱਕ ਸੱਚ ਨੂੰ ਨਹੀਂ ਜਾਣ ਸਕਦੇ। ਦਇਆ ਇਜ਼ ਅ ਫਾਊਂਡੇਸ਼ਨ, ਧੌਲ ਧਰਮ ਦਇਆ ਕਾ ਪੂਤ। ਜਿਹੜਾ ਧਰਮ ਹੈ ਉਹ ਦਇਆ ਦਾ ਪੁੱਤਰ ਹੈ ਅਤੇ ਜਿਹੜੀ ਦਇਆ ਆ ਉਹ ਕਿਹਦਾ ਪੁੱਤਰ ਹੈ? ਸੇਵਾ ਦਾ। ਇਹ ਗੁਰਬਾਣੀ ਦੇ ਵਿੱਚ ਆਉਂਦਾ, ਮੇਰੇ ਕਿਤਾਬ ਦੇ ਵਿੱਚ ਵੀ ਇਹਦਾ ਡਾਇਆਗ੍ਰਾਮ ਵੀ ਬਣਾ ਕੇ ਦਿੱਤਾ ਹੋਇਆ ਕਿ ਜਿਹੜੀ ਸੇਵਾ ਆ, ਸੇਵਾ ਤੋਂ ਪੁੰਨ ਦਾਨ ਤੋਂ ਦਇਆ ਉਪਜਦੀ ਹੈ, ਦਇਆ ਦੇ ਵਿੱਚੋਂ ਧਰਮ ਟਿਕਦਾ ਆ। ਧੌਲ ਧਰਮ ਦਇਆ ਕਾਪੂਤ, ਔਰ ਉਹਦੇ ਵਿੱਚੋਂ ਫਿਰ ਨਾਮ ਪ੍ਰਾਪਤ ਹੁੰਦਾ ਆ। ਇਹ ਚਾਰ ਸੈਕਸ਼ਨ ਹੈ। ਦਇਆ ਬਹੁਤ ਜ਼ਰੂਰੀ ਹੈ। ਜਿਹੜੀ ਨੈਤਿਕਤਾ ਆ ਉਹ ਤਾਂ ਆਉਂਦੀ ਆ ਜਦੋਂ ਫਿਰ ਸੇਵਾ ਕਰਨੀ ਆ ਬਾਹਰ, ਜਿਹਦਾ ਆਧਾਰ ਦਇਆ ਆ ਉਹਦੇ ਵਿੱਚ ਨੈਤਿਕਤਾ ਆਪਣੇ ਆਪ ਹੀ ਆ ਜਾਂਦੀ ਆ ਕਿਉਂਕਿ ਉਹਦੇ ਅੰਦਰ ਧਰਮ ਹੋ ਜਾਂਦਾ ਆ। ਹੁਣ ਕਿਤੇ ਵੀ ਕੋਈ ਵੀ ਸਾਇੰਸ ਦੀ ਕਿਤਾਬ, ਕੋਈ ਵੀ ਕੌਂਸਟੀਟਿਊਸ਼ਨ, ਕੋਈ ਵੀ ਰੂਲ, ਕੋਈ ਵੀ ਰੈਗੂਲੇਸ਼ਨ ਉਹ ਤੁਹਾਨੂੰ ਇਹ ਨਹੀਂ ਦੱਸਦੇ, ਸਾਨੂੰ ਇਹ ਨਹੀਂ ਦੱਸਦੇ ਵੀ ਤੁਸੀਂ ਪੰਛੀ ਨੂੰ ਪਾਣੀ ਵੀ ਪਿਲਾਉਣਾ ਆ। ਕੋਈ ਬੂਟਾ ਸੁੱਕ ਰਿਹਾ, ਤੁਹਾਡੇ ਕੋਲ ਵਾਧੂ ਪਾਣੀ ਹੈ, ਤੁਸੀਂ ਉਹਨੂੰ ਪਾਣੀ ਵੀ ਪਾਉਣਾ ਆ, ਤੁਸੀਂ ਦਾਨ ਵੀ ਦੇਣਾ ਹੈ। ਕਿਤੇ ਲਿਖਿਆ ਨਹੀਂ ਹੋਇਆ? ਹਾਂ, ਉੱਥੇ ਇਹ ਲਿਖਿਆ ਹੋਇਆ ਤੁਹਾਨੂੰ ਇੰਨੇ % ਟੈਕਸ ਲੱਗੇਗਾ, ਤੁਸੀਂ ਦੇਣਾ ਹੀ ਦੇਣਾ ਹੈ। ਲਵ ਦਾਈ ਨੇਬਰਸ, ਆਪਣੇ ਗੁਆਂਢੀਆਂ ਨਾਲ ਪਿਆਰ ਸਤਿਕਾਰ ਦੇ ਨਾਲ ਰਹੋ। ਇਹ ਕੋਈ ਦੁਨੀਆ ਦਾ ਕੌਂਸਟੀਟਿਊਸ਼ਨ ਨਹੀਂ ਤੁਹਾਨੂੰ ਦੱਸੇਗਾ, ਇਹ ਬਾਈਬਲ ਦੱਸੇਗੀ। ਇਸਲਾਮ ਦੇ ਵਿੱਚ ਇੱਕ ਬੜੀ ਮਿਸਇੰਟਰਪ੍ਰਟੇਸ਼ਨ ਹੈ ਜਿਹੜੀ ਸਾਨੂੰ ਦੱਸੀ ਜਾਂਦੀ ਹੈ ਕਿ ਲਿਖਿਆ ਹੋਇਆ ਝੂਠ ਤੇ ਝੂਠ ਬਹੁਤ ਫੈਲਦਾ ਆ, ਬਸ ਇੰਨੀ ਕਰ ਲਿਖ ਕੇ ਲੋਕਾਂ ਨੂੰ ਪੁੱਠੇ ਪਾਸੇ ਲਾ ਦਾ ਵੀ ਝੂਠ ਵੀ ਬੋਲੋ ਤੇ ਝੂਠ ਵੀ ਫੈਲਾਓ। ਅਸਲ ਦੇ ਵਿੱਚ ਉਹਦੀ ਅਰਬੀ ਭਾਸ਼ਾ ਚੋਂ ਮਿਸਇੰਟਰਪ੍ਰੇਟ ਟ੍ਰਾਂਸਲੇਟੇਸ਼ਨ ਗਲਤ ਕੀਤੀ ਹੋਈ ਆ। ਉਹ ਉੱਥੇ ਦੱਸਣਾ ਇਹ ਚਾਹੁੰਦੇ ਕਿ ਝੂਠ ਤੇ ਝੂਠ ਬਹੁਤ ਫੈਲਦਾ ਹੈ, ਇਹਨੂੰ ਨਾ ਇਹਦੇ ਲਾਗੇ ਨਾ ਆਓ। ਸੋ ਹਰ ਧਰਮ ਜਿਹੜਾ ਆ, ਜਿਹੜਾ ਵੀ ਆਪਣੇ ਗ੍ਰੰਥ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਜਿਹੜੀ ਨੈਤਿਕਤਾ ਦੀਆਂ ਗੱਲਾਂ ਦੱਸੀਆਂ ਗਈਆਂ ਹੈ ਇਹ ਬਹੁਤ ਜ਼ਰੂਰੀ ਹੈ। ਜਿਹੜੀ ਅਣਖ ਹੈ, ਅਣਖ ਸਾਡੇ ਇਤਿਹਾਸ 'ਚੋਂ ਲੱਭਣੀ ਹੈ, ਈਵਨ ਗੁਰੂ ਗ੍ਰੰਥ ਸਾਹਿਬ 'ਚੋਂ ਲੱਭਣੀ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੁਰਿਆਓ। ਇਹ ਕੌਂਸਟੀਟਿਊਸ਼ਨ 'ਚ ਨਹੀਂ ਲਿਖਿਆ ਹੁੰਦਾ ਕਿ ਤੁਸੀਂ ਅਣਖ ਨਾਲ ਜੀਣਾ ਹੈ। ਇਹ ਕਿਸੇ ਕੈਮਿਸਟਰੀ ਦੀ ਕਿਤਾਬ 'ਚ ਜਾਂ ਫਿਜ਼ਿਕਸ ਦੀ ਕਿਤਾਬ 'ਚੋਂ ਨਹੀਂ ਲੱਭਣਾ। ਸੋ ਉਹਨਾਂ ਮਿੱਤਰ ਪਿਆਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਇਹ ਦੋ ਵੱਖਰੇ ਵਿਸ਼ੇ ਨੇ, ਇਹਨਾਂ ਦਾ ਆਪਸ ਦੇ ਵਿੱਚ ਮੇਲ ਜੋਲ ਹੈ ਪਰ ਦੋਨਾਂ ਤੋਂ ਬਿਨਾਂ ਜੇ ਇੱਕ ਨੂੰ ਫੜ ਕੇ ਦੂਸਰੇ ਨੂੰ ਭੰਡਣਾ ਉਹ ਬਿਲਕੁਲ ਗਲਤ ਹੈ ਅਤੇ ਅਧੂਰਾ ਹੈ। ਜਿਹੜੇ ਬੰਦੇ ਚੰਗੇ ਸਾਇੰਟਿਸਟ ਨੇ, ਗੁੱਡ ਸਾਇੰਟਿਸਟ ਨੇ, ਅਗਰ ਉਹਨਾਂ ਦੇ ਅੰਦਰ ਇਹ ਧਰਮ ਵੀ ਹੋਵੇ ਤਾਂ ਕਿਹੜੀ ਮਾੜੀ ਗੱਲ ਹੈ, ਸੋਨੇ 'ਤੇ ਸੁਹਾਗਾ ਆ। ਅਗਰ ਜਿਹੜੇ ਧਰਮੀ ਨੇ ਉਹ ਵਿਗਿਆਨੀ ਵੀ ਹੋਣ, ਉਹਦੇ ਵਿੱਚ ਵੀ ਕੋਈ ਘਾਟਾ ਨਹੀਂ, ਬਹੁਤ ਵਾਧਾ ਹੀ ਵਾਧਾ ਆ। ਜੇ ਧਰਮੀ ਹੋ ਕੇ ਵਿਗਿਆਨ ਨੂੰ ਭੰਡੀ ਜਾਣਾ ਆ ਜਾਂ ਵਿਗਿਆਨੀ ਹੋ ਕੇ ਧਰਮ ਨੂੰ ਮਨਫੀ ਕਰੀ ਜਾਣਾ ਆ, ਉਹ ਸਰਾਸਰ ਗਲਤ ਹੈ। ਕਿਉਂਕਿ ਧਰਮ ਤੋਂ ਬਾਅਦ ਪਹਿਲਾਂ ਧਰਮ ਹੈ, ਧਰਮ ਖੰਡ, ਅਤੇ ਉਸ ਤੋਂ ਬਾਅਦ ਗਿਆਨ ਖੰਡ ਨਾਲ ਹੀ ਆ ਉਹਦੇ। ਧਰਮ ਅਰਥ, ਅਰਥ ਵੈਸੇ ਧਰਮ ਅਰਥ ਜਿਹੜੇ ਚਾਰ ਪਦਾਰਥ ਹੈ ਉਹ ਅਰਥ ਨੂੰ ਅਰਥ ਵਿਵਸਥਾ ਨਾਲ ਲੈ ਲੈਂਦੇ ਆ, ਪਰ ਅਰਥ ਦਾ ਇੱਥੇ ਮਤਲਬ ਅਰਥ ਹੀ ਹੁੰਦਾ ਕਿ ਧਰਮ ਦੇ ਅਰਥ ਸਮਝ ਆ ਜਾਣੇ, ਗਿਆਨ ਸਮਝ ਆ ਜਾਣਾ ਆਲੇ ਦੁਆਲੇ ਜੋ ਵਾਪਰ ਰਿਹਾ ਹੈ। ਸੋ ਜਿਹੜੀ ਨੈਤਿਕਤਾ ਆ ਉਹ ਬਹੁਤ ਜ਼ਰੂਰੀ ਹੈ। ਉਹ ਜ਼ਰੂਰੀ, ਉਹ ਆਉਂਦੀ ਕਿਸੇ ਕਿਤਾਬ 'ਚੋਂ ਪੜ੍ਹ ਕੇ ਨਹੀਂ ਆਉਂਦੀ, ਉਹ ਧਰਮ ਨੂੰ ਕਮਾ ਕੇ ਆਉਂਦੀ ਹੈ। ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੇ, ਜੇ ਸੱਚੀ ਸਿੱਖ ਲਵੇ, ਸੱਚੀ ਜਿਹੜੀ ਐਜੂਕੇਸ਼ਨ ਹੈ ਉਹ ਪ੍ਰਾਪਤ ਕਰੇ। ਸੱਚੀ ਐਜੂਕੇਸ਼ਨ ਕਾਹਦੀ ਹੈ? ਅਕਾਲ ਪੁਰਖ ਦੀ। ਦਇਆ ਜਾਣੇ ਜੀ ਕੀ, ਕਿਛ ਪੁੰਨ ਦਾਨ ਕਰੇ। ਹੁਣ ਇਹ ਜੋ ਵਰਤਾਰਾ ਚੱਲ ਰਿਹਾ ਆ ਦੇਸ਼ ਭਰ ਦੇ ਵਿੱਚ, ਮੁਹਿੰਮ ਚੱਲ ਰਹੀ ਆ, ਇੰਡੀਆ ਦੇ ਵਿੱਚ ਵੀ ਚੱਲ ਰਹੀ ਹੈ, ਹੁਣ ਤਾਂ ਦੁਨੀਆਂ ਦੇ ਵਿੱਚ ਹੀ ਫੈਲ ਗਈ ਹੈ, ਇਤਿਹਾਸ ਗਵਾਹ ਹੋਏਗਾ ਇਸ ਚੀਜ਼ ਦਾ ਕਿ ਇਹ ਪ੍ਰੋਟੈਸਟ, ਇਹ ਅੰਦੋਲਨ ਦੁਨੀਆਂ ਦਾ ਅੱਜ ਤੱਕ ਦਾ ਸਾਰਿਆਂ ਨਾਲੋਂ ਵੱਡਾ ਅੰਦੋਲਨ ਹੋਏਗਾ। ਸਾਰਿਆਂ ਨਾਲੋਂ ਵੱਡਾ ਅੰਦੋਲਨ ਇਹ ਬਣੇਗਾ। ਪਹਿਲੀ ਗੱਲ ਤਾਂ ਮੈਨੂੰ ਤਾਂ ਲੱਗਦਾ ਆਲਰੇਡੀ ਬਣਿਆ ਆ, ਪਰ ਇਹ ਬਣੇਗਾ। ਹੁਣ ਇਸ ਨੂੰ ਚਲਾਉਣ ਦੇ ਲਈ ਕਿੰਨਾ ਰਾਸ਼ਨ ਚਾਹੀਦਾ ਹੈ, ਅੰਦੋਲਨ ਦੇ ਵਿੱਚ ਕਿੰਨੀਆਂ ਦਵਾਈਆਂ ਚਾਹੀਦੀਆਂ ਆ, ਕਿੰਨੇ ਕੱਪੜੇ ਚਾਹੀਦੇ ਨੇ, ਕੰਬਲ ਚਾਹੀਦੇ ਨੇ, ਪਾਣੀ ਚਾਹੀਦਾ ਹੈ, ਕਿੰਨਾ ਕੁਛ ਚਾਹੀਦਾ ਹੈ, ਔਰ ਕਿੰਨੀ ਐਨਰਜੀ ਚਾਹੀਦੀ ਹੈ। ਆਪਣੇ ਆਪਣੇ ਨੈਤਿਕ ਫਰਜ਼ ਨਿਭਾਉਂਦੇ ਹੋਏ ਮੈਨੂੰ ਬੜੀ ਖੁਸ਼ੀ ਹੈ ਕਿ ਤਕਰੀਬਨ ਪੰਜਾਬ ਦੇ ਸਾਰੇ ਪਿੰਡ ਜਿਹੜੇ ਨੇ ਉਹ ਵੱਧ ਚੜ੍ਹ ਕੇ ਹਿੱਸਾ ਪਾ ਰਹੇ ਨੇ। ਜਿਹੜੇ ਵੀ ਪਿੰਡ ਤੋਂ ਕੋਈ ਗਿਆ ਹੋਇਆ ਆ ਉਹਦੇ ਮਗਰ ਦੂਜੀ ਟਰਾਲੀ ਜਾ ਰਹੀ ਆ, ਪੂਰਾ ਸਮਾਨ ਜਿੰਨਾ ਵੀ ਪਿੰਡ ਵਾਲੇ ਬਣਾ ਕੇ ਦੇ ਸਕਦੇ ਉਸ ਟਰਾਲੀ 'ਚ ਰੱਖ ਸਕਦੇ ਰੱਖ ਰਹੇ ਨੇ। ਬਹੁਤ ਸਾਰੇ ਪਿੰਡਾਂ ਤੋਂ ਐਗਜ਼ਾਮਪਲਸ ਆਈਆਂ ਨੇ, ਇੱਕ ਪਿੰਡ ਨੇ 1 ਟਨ ਪਿੰਨੀਆਂ ਬਣਾ ਕੇ ਦਿੱਤੀਆਂ ਨੇ, ਕਿਸੇ ਨੇ ਪਾਣੀ ਦੀਆਂ ਬੋਤਲਾਂ ਕਿੰਨੇ ਹਜ਼ਾਰ ਭੇਜ ਰਹੇ ਨੇ, ਕੋਈ ਕੰਬਲ ਵੰਡ ਰਿਹਾ ਆ। ਟੁੱਟ ਬ੍ਰਦਰਸ ਸ਼ਾਇਦ 2 ਟਨ ਜਾਂ 20 ਟਨ, ਮੈਨੂੰ ਹੁਣ ਐਗਜੈਕਟ ਨਹੀਂ ਪਤਾ, ਬਦਾਮ ਭੇਜ ਰਹੇ ਨੇ ਅਮਰੀਕਾ ਤੋਂ, ਕੰਟੇਨਰ ਸ਼ਾਇਦ 20 ਟਨ ਹੋਏਗਾ। ਔਰ ਦਿਲਜੀਤ ਦੁਸਾਂਝ ਜਿਹੜਾ ਪੰਜਾਬੀ ਸਿੰਗਰ ਹੈ ਉਹ ਵੀ ਆ ਕੇ ਧਰਨੇ ਵਿੱਚ ਬਹਿ ਗਿਆ, ਅਤੇ 1 ਕਰੋੜ ਰੁਪਇਆ ਦੇ ਬਰਾਬਰ ਦੀ ਉਸਨੇ ਰਾਸ਼ੀ ਜਿਹੜੀ ਡੋਨੇਟ ਕੀਤੀ ਆ। 20 ਲੱਖ ਰੁਪਇਆ ਸ਼ਹੀਦਾਂ ਦੇ ਪਰਿਵਾਰ ਨੂੰ ਦਿੱਤਾ, ਜਿਹੜਾ ਤਕਰੀਬਨ 1 ਕਰੋੜ ਬਣ ਜਾਣਾ ਮੈਨੂੰ ਲੱਗਦਾ, ਵਿੱਚ ਪਾ ਕੇ ਸਾਰਾ ਕੁਛ, ਅਤੇ ਮਟੀਰੀਅਲ ਲੈਣ ਦੇ ਲਈ ਦਿੱਤੇ ਨੇ। ਸੋ ਉਹਦੇ ਕੋਲ ਪੈਸਾ ਹੈ, ਹੁਣ ਉਹਦੇ ਕੋਲ ਸਮਾਂ ਵੀ ਆ, ਉਹਦੇ ਕੋਲ ਮਾਈਕ ਵੀ ਆ, ਲੋਕ ਉਹਨੂੰ ਸੁਣਦੇ ਵੀ ਆ, ਉਹਦੇ ਕੋਲ ਪਦਾਰਥ ਨੇ ਜਿਹੜੇ ਉਹਨੂੰ ਦਾਨ ਕੀਤੇ ਨੇ। ਉਹਦੇ ਅੰਦਰ ਬਾਬੇ ਨਾਨਕ ਦੀ ਚਿਣਗ ਹੈ, ਉਹ ਸਿੱਖ ਹੈ, ਉਹਦੀ ਬੈਕਗਰਾਊਂਡ ਹੈ ਪੰਜਾਬ ਦੀ, ਚਾਹੇ ਸਿੱਖ ਹੈ ਜਾਂ ਨਹੀਂ ਹੈ, ਉਹਨੂੰ ਬਾਬੇ ਨਾਨਕ ਦੇ ਫਲਸਫੇ ਦਾ ਪਤਾ ਹੈ, ਫਿਲੋਸਫੀ ਦਾ ਪਤਾ ਆ। ਸੋ ਉਸਨੇ ਦਾਨ ਕੀਤਾ ਹੈ, ਜਿੱਥੇ ਲੋੜ ਹੈ ਥਾਂ ਸਿਰ ਅਕਲ ਨਾਲ। ਔਰ ਬਹੁਤ ਸਾਰੇ ਮਿਲੀਅਨੇਅਰ ਬਿਲੀਅਨੇਅਰ ਜਿਹੜੇ ਨੇ ਉਹ ਬੈਠੇ ਨੇ। ਔਰ ਇੱਦਾਂ ਹੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਦੋਂ ਕੋਈ ਮੁਹਿੰਮ ਚੱਲਦੀ ਹੈ, ਕੁਛ ਬਣਾਉਣਾ ਹੁੰਦਾ ਆ, ਕਿਸੇ ਗੁਰੂ ਘਰ ਦੀ ਉਸਾਰੀ ਹੋਣੀ ਹੁੰਦੀ ਹੈ, ਕੋਈ ਖੇਡ ਮੇਲਾ ਕਰਾਉਣਾ ਹੁੰਦਾ, ਕੋਈ ਬੱਚਿਆਂ ਦੇ ਲਈ ਕਰਨਾ ਹੁੰਦਾ ਆ, ਤਾਂ ਬਹੁਤ ਵੱਧ ਚੜ੍ਹ ਕੇ ਲੋਕ ਹਿੱਸਾ ਪਾਉਂਦੇ ਨੇ। ਪਰ ਨਮੋਸ਼ੀ ਉਦੋਂ ਹੁੰਦੀ ਹੈ ਵੀ ਜਿਨ੍ਹਾਂ ਤੋਂ ਵੱਧ ਆਸਾਂ ਉਮੀਦਾਂ ਹੁੰਦੀਆਂ ਕਿ ਇਹਨਾਂ ਕੋਲ ਬਹੁਤ ਮਾਇਆ ਸਰਮਾਇਆ ਆ, ਉੱਥੋਂ ਕਈ ਵਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ। ਸੋ ਇਹ ਜਿਹੜੀ ਨੈਤਿਕਤਾ ਆਪਣੇ 'ਚ ਅਸੀਂ ਬਿਲਡ ਕਰਨੀ ਹੈ ਨਾ, ਇਹ ਜਿੰਨੀਆਂ ਜੇ ਅਸੀਂ ਮੈਂ ਹੁਣ ਮੇਰੀਆਂ ਗੱਲਾਂ ਤੁਸੀਂ ਸੁਣ ਰਹੇ ਹੋ ਜਾਂ ਆਪਾਂ ਕਿਸੇ ਹੋਰ ਦੀਆਂ ਗੱਲਾਂ ਸੁਣ ਰਹੇ ਹਾਂ, ਇਹ ਸੁਣਨੀਆਂ ਚਾਹੀਦੀਆਂ ਆ, ਇਹ ਕੰਮ ਕਰਦੀਆਂ ਆ, ਪਰ ਇਹ ਉਦੋਂ ਤੱਕ ਕੰਮ ਨਹੀਂ ਕਰਦੀਆਂ ਜਦੋਂ ਤੱਕ ਅਸੀਂ ਦਾਨ ਪੁੰਨ ਨਹੀਂ ਕਰਦੇ, ਅਸੀਂ ਸੇਵਾ ਨਹੀਂ ਕਰਦੇ। ਪੁੰਨ ਹੁੰਦਾ ਚੰਗੇ ਕੰਮ, दान हुंदा कुछ कोल होवे चीज़ वो दे देनी, सेवा हुंदी है सर्विस दे कर देनी। तीन चीज़ा ने यह माड़े माड़े इन्हां च फर्क है। सो अगर ये तीन चीज़ा आपां करन लग पईए तो साढ़े अंदर जिहड़ी दया बिल्डअप होनी शुरू हो जाती है, फिर सानू पशु नाल भी प्यार हो जाएगा। इस दी एक एग्जाम्पल थोनू दिंदे आ, तुसीं कई तस्वीरां देखियां होणियां कि बच्चा घोड़े नूं जां बलद नूं प्यार कर रहा है, जफ्फी पा रहा उसके मूँह दे नाल, मूँह लाया तो घोड़ा भी उसनूं उन्ना ही प्यार कर रहा है, उन्हां दी सांझ है। इस लैवल का प्यार जिहड़ा अंदर पलपना चाहिए, इस लैवल का जिहड़ा प्यार है अंदर निकलना चाहिए, अंदरों पैदा हो जाना चाहिए कि थोनू अपने आले दुआले नाल, सृष्टि नाल, आबो हवा नाल, पंछियों के नाल, आले दुआले जानवरों नाल प्यार हो जाना चाहिए। उठ के देखो कित्थे आ, वो ये है जी, ये है सेवा, ये है नैतिकता। चलो हुण आपां एक तुहानूं गीत सुणाउने आ, ते गीत तो बाद आपां सुनेहे लैणे आ। बहुत सारे सज्जण सवेर दे साडे नाल जुड़े हुए ने, गुरबाणी विचार प्रोग्राम सुन रहे ने, गल्लां बातां करांगे अज प्रोग्राम दे विच बहुत ज़्यादा, ते तुसीं अपने सुनेहे साढ़े तक अपड़ते कर दौ। मैं रसीद दे दिना, सुखविंदर सौंध भाजी, गुरमीत सिंह माल्टा वाले, गुरनाम भुल्लर, कुलवीर सिंह संधू कनेडा वाले, रविंद्र सिंह मैलबर्न वाले, मनदीप सिंह ते गुरिंदर सिंह पहुँच गए ने USA तो। लो तुहानूं फिर पम्मे दुम्मेवाल का गीत सुना, उन्हें भी कमाल करती सी। परसों चौथ उन्होंने एक ना शायरी की सी दसवें पातशाह की उस्तत दे विच, एक बाबा जी दे नाल, बहुत बहुत बाकमाल है। तो मैं उन्होंने एक गीत सुना हूँ, पम्मे दुम्मेवाल का, चुनिया दे ते पग्गां दे ब्रांड।
लोरियां मोबाइल तो सुनाउण वालियां, भुल जान मामा पुत शेर होणगे, ताकतां दी डोज जेड़े चिट्टा दस दे, खेड़दे मैदान मिट्टी ढेर होणगे, जंग दा मैदान सिद्धा तेरे फैसले, सरदारां दे फिनाले कोई ग्रैंड नी हुंदे। पग्गां दी ना लगे कदे सेल मित्रा, चुन्नियां दे कदे कोई ब्रैंड नी हुंदे, गुरु अगे होवे जिन सीस टेकिया, उन्हां नूं चकाउंदे कोई रिमांड नी हुंदे। कदे कोई ब्रांड नहीं होंदे, हुंदा अखां च जनून आने खांदा जिना दे, ओ करदे नहीं कदे हेरा फेरी बल्लेया, गूगल ते ना कोई ऐसी साइट लभनी जेड़ी डाउनलोड कर दे दलेरी बल्लेया, जाके जंगलां च देखो शेर कला कर जे, एवें उल्लूआं दे कहे तो उजाड़ नहीं हुंदे। पग्गां दी ना लगे कदे सेल मित्रा, चुन्नियां दे कदे कोई ब्रांड नहीं हुंदे, कदे कोई ब्रांड नहीं हुंदे। बाज वांगू हुंदा जिना अखां च निशाना, ओ करदे नहीं फॉलो कदे नैविगेशना, गुरिल्ला वार नीति जिनूं मिली गुड़ती च, शो करदे नहीं शूट ते लोकेशना, पम्मे आओए अंबरा च उड़दे परिंदियां दे, चेते रखी कदे भी गुआंढ नहीं हुंदे। पग्गां दी ना लगे है, पग्गां दी ना लगे कदे सेल मित्रा, चुन्नियां दे कदे कोई ब्रांड नहीं हुंदे, गुरु अगे होवे जिन सीस टेकिया, उन्हां नूं चकाउंदे कोई रिमांड नहीं हुंदे। पग्गां दी ना लगे कदे सेल मित्रा, चुन्नियां दे कदे कोई ब्रांड नहीं हुंदे। ਸੁਖ ਚੈਨ ਕਲਮ ਚਲਾਈ ਬੋਚ ਕੇ ਕੇਰਾ ਘਰੇ ਕਰਦਾਰ ਫੇਰ ਸ਼ਾਂਗ ਨੀ ਹੁੰਦੇ
ਬਿਲਕੁਲ ਚੁੰਨੀਆਂ ਦੇ ਕਦੇ ਕੋਈ ਬ੍ਰਾਂਡ ਨਹੀਂ ਹੁੰਦੇ ਪੱਗਾਂ ਦੀ ਨਾ ਲੱਗੇ ਕਦੇ ਸੇਲ ਮਿੱਤਰਾ ਪੰਮਾ ਦੁੰਮੇਵਾਲ ਦਾ ਬਹੁਤ ਹੀ ਖੂਬਸੂਰਤ ਗੀਤ ਔਰ ਪਹਿਲਾਂ ਆਪਾਂ ਮੌਸਮ ਦੀ ਜਾਣਕਾਰੀ ਲੈ ਲਈਏ ਅੱਜ ਰਾਤੀਂ ਬਹੁਤ ਜ਼ਿਆਦਾ ਤੇਜ਼ ਹਵਾ ਚੱਲੀ ਸਾਡੇ ਇਲਾਕੇ ਦੇ ਵਿੱਚ ਸ਼ਾਇਦ ਕੁਛ ਨੁਕਸਾਨ ਵੀ ਹੋਏ ਹੋਣਗੇ ਹਜੇ ਫਿਲਹਾਲ ਕੋਈ ਰਿਪੋਰਟ ਨਹੀਂ ਹੈ ਕੇਨਸ ਦੇ ਵਿੱਚ 33 ਡਿਗਰੀ ਤਾਪਮਾਨ ਅੱਜ ਰਹੇਗਾ ਹਲਕੇ ਬੱਦਲ ਬ੍ਰਿਸਬਨ ਦੇ ਵਿੱਚ ਵੀ ਹਲਕੇ ਬੱਦਲ 34 ਡਿਗਰੀ ਇਸੇ ਤਰ੍ਹਾਂ 32 ਡਿਗਰੀ ਤੱਕ ਵੱਧ ਤੋਂ ਵੱਧ ਤਾਪਮਾਨ ਜਾਏਗਾ ਕੌਫ ਸਾਰਬਰ ਦੇ ਵਿੱਚ ਦਿਨ ਖੂਬਸੂਰਤ ਚੜਿਆ ਸੀ ਹਵਾ ਤੋਂ ਬਾਅਦ ਅਤੇ ਹੁਣ ਬੱਦਲ ਫੇਰ ਹੋ ਗਏ ਨੇ ਅਤੇ ਸਿਡਨੀ ਦੇ ਵਿੱਚ ਵੀ 32 ਡਿਗਰੀ ਗਰਮ ਦਿਨ ਸਾਫ਼ ਰਹੇਗਾ 19 ਡਿਗਰੀ ਕੈਨਬਰਾ ਦੇ ਵਿੱਚ ਠੰਡਾ ਅੱਛਾ ਕਿਆ ਬਾਤ ਮੈਲਬਨ ਦੇ ਵਿੱਚ ਮੀਂਹ ਅਤੇ ਹਵਾ ਦੱਸੀ ਜਾ ਰਹੀ ਹੈ 20 ਡਿਗਰੀ ਇਸੇ ਤਰ੍ਹਾਂ ਐਡਲੇਡ ਦੇ ਵਿੱਚ ਦੱਸਿਆ ਜਾ ਰਿਹਾ ਪਰਥ ਦੇ ਵਿੱਚ ਦਿਨ ਸਾਫ਼ 27 ਡਿਗਰੀ ਅਤੇ ਇੱਧਰ ਡਾਰਵਿਨ ਦੇ ਵਿੱਚ 32 ਡਿਗਰੀ ਗਰਜ ਨਾਲ ਚਿੱਟਾ ਐਲਿਸ ਸਪ੍ਰਿੰਗ ਦੇ ਵਿੱਚ 33 ਡਿਗਰੀ ਹਲਕੇ ਬੱਦਲ ਹੋ ਸਕਦੇ ਨੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 16 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ ਅੱਜ 25 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਸੋ ਪਿਆਰਿਓ ਕੀ ਹਾਲ ਚਾਲ ਹੈ ਰਣਜੀਤ ਸੇਖੋ ਮੁਦਕੀ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਕੀ ਹਾਲ ਚਾਲ ਹੈ ਰਣਜੀਤ ਸਾਹਿਬ ਠੀਕ ਠਾਕ ਹਰਨੇਕ ਸਿੰਘ ਸਾਡੇ ਨਾਲ ਜੁੜੇ ਨੇ ਦਿਲ ਹੈਰੀ ਉਹ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਂਦੇ ਨੇ ਇੱਕ ਪੋਸਟਰ ਸ਼ੇਅਰ ਕਰ ਰਹੇ ਨੇ ਕਹਿੰਦੇ ਕਿ ਹਮ ਖਾਲਿਸਤਾਨ ਨਹੀਂ ਮੰਗ ਰਹੇ ਹਮ ਇਸ ਦੇਸ਼ ਕੋ ਅੰਬਾਨਿਸਤਾਨ ਔਰ ਅਡਾਨਿਸਤਾਨ ਬਣਨੇ ਸੇ ਬਚਾ ਰਹੇ ਹਾਂ ਠੀਕ ਹੈ ਆਸਟ੍ਰੇਲੀਆ 'ਚ ਵੀ ਵਿਰੋਧ ਹੋ ਰਿਹਾ ਜੀ ਇਸਦਾ ਸੁਖਵਿੰਦਰ ਸੰਤ ਭਾਅ ਜੀ ਜੁੜੇ ਨੇ ਪ੍ਰੋਗਰਾਮ 'ਚ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕੀ ਹਾਲ ਚਾਲ ਹੈ ਭਾਅ ਜੀ ਠੀਕ ਹੋ ਅਤੇ ਹੁਣ ਹੋਰ ਵੀ ਸੁਨੇਹੇ ਆ ਰਹੇ ਨੇ ਕੁਲਵੀਰ ਸਿੰਘ ਧੰਜੂ ਭਾਅ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਜੀ ਐਸ ਚਾਲ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਸਤਿ ਸ਼੍ਰੀ ਅਕਾਲ ਜੀ ਚਾਲ ਸਾਹਿਬ ਪਾਲਾ ਬੈਂਸ ਕਹਿੰਦੇ ਪਜਾਰ ਬਹੁਤ ਵਧੀਆ ਜੀ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਦਾ ਆਨੰਦ ਲਵਾਂਗੇ ਅਤੇ 10 ਵਜੇ ਤੱਕ ਬਹੁਤ ਖੂਬਸੂਰਤ ਪਾਲਾ ਜੀ ਕੋਬਰਮ ਥੋੜ੍ਹਾ ਜਿਹਾ ਠੰਡਾ ਹੋ ਗਿਆ ਕਿਤੇ ਤੁਹਾਨੂੰ ਸਰਪੰਚ ਤਾਂ ਨਹੀਂ ਬਣਾਤਾ ਵੀ ਇੱਕੋ ਜਣੇ ਨੇ ਮੈਸੇਜ ਭੇਜਣਾ ਬਾਕੀ ਮਿੱਤਰ ਪਿਆਰੇ ਕਿੱਧਰ ਗਏ ਮਨਦੀਪ ਮਾਨ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਰਮਾਤਮਾ ਮਿਹਰ ਕਰੇ ਗੁਰੂ ਘਰ ਅਤੇ ਗੁਰਦੁਆਰੇ ਦੇ ਵਿੱਚ ਕੋਈ ਫਰਕ ਹੈ ਜੀ ਨਹੀਂ ਕੋਈ ਫਰਕ ਨਹੀਂ ਵੈਸੇ ਹੀ ਕਈ ਵਾਰੀ ਇਹ ਦੋ ਵੰਨਗੀਆਂ ਨੇ ਜਿਹੜੇ ਆਸ਼ਰਮ ਵੀ ਕਹਿ ਦਿੰਦੇ ਨੇ ਗੁਰੂ ਘਰ ਨੂੰ ਧਰਮਸਾਲ ਵੀ ਕਹਿ ਦਿੰਦੇ ਨੇ ਗੁਰੂ ਘਰ ਗੁਰਦੁਆਰੇ ਕੁਛ ਕੋਈ ਫਰਕ ਨਹੀਂ ਹੈਗਾ ਜਿੱਥੇ ਗੁਰੂ ਰਹਿ ਰਿਹਾ ਗੁਰੂ ਦਾ ਘਰ ਹੈ ਜਿੱਥੇ ਗੁਰੂ ਪ੍ਰਕਾਸ਼ਮਾਨ ਹੈ ਉਹੀ ਦੁਆਰਾ ਆ ਉਹਦਾ ਉਹੀ ਗੁਰੂ ਘਰ ਹੈ ਹਾਂ ਕਈ ਵਾਰੀ ਇੱਦਾਂ ਹੁੰਦੀ ਹੈ ਕਿ ਗੁਰੂ ਘਰ ਦੇ ਵਿੱਚ ਲੰਗਰ ਹਾਲ ਹੁੰਦੇ ਨੇ ਪਾਠੀ ਸਿੰਘਾਂ ਦੇ ਕੁਆਟਰ ਹੁੰਦੇ ਨੇ ਅਕੋਮੋਡੇਸ਼ਨ ਹੁੰਦੀ ਆ ਜਾਂ ਹੋਰ ਉਹ ਗੁਰੂ ਘਰ ਦਾ ਹਿੱਸਾ ਹੁੰਦਾ ਪਰ ਜਿਹੜਾ ਗੁਰਦੁਆਰਾ ਹੁੰਦਾ ਜਿੱਥੇ ਮਹਾਰਾਜ ਪ੍ਰਕਾਸ਼ ਹੁੰਦਾ ਆ ਉਹਨੂੰ ਗੁਰਦੁਆਰਾ ਕਹਿੰਦਾ ਕਿ ਉਹ ਗੁਰਦੁਆਰਾ ਸੈਕਸ਼ਨ ਹੈ ਰਵਿੰਦਰ ਸਿੰਘ ਮੈਲਬਨ ਵਾਲੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਕੁਲਵੀਰ ਸਿੰਘ ਸੰਧੂ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਕੈਨੇਡਾ ਤੋਂ ਸਤਿ ਸ਼੍ਰੀ ਅਕਾਲ ਬਾਈ ਜੀ ਕਿੱਦਾਂ ਠੀਕ ਠਾਕ ਗੁਰਨਾਮ ਸਿੰਘ ਭੁੱਲਰ ਵੀ ਪ੍ਰੋਗਰਾਮ 'ਚ ਮਲਡੂਰਾ ਤੋਂ ਆ ਗਏ ਨੇ ਵਧੀਆ ਚੱਲ ਰਿਹਾ ਕਹਿੰਦੇ ਤਾਇਆ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਬੁਲਾ ਦਿਓ ਆਉਂਦੇ ਹੋਣਗੇ ਜੀ ਤਾਇਆ ਜੀ ਗੁਰਮੀਤ ਸਿੰਘ ਮਾਲਟਾ ਵਾਲੇ ਆ ਗਏ ਨੇ ਪ੍ਰੋਗਰਾਮ 'ਚ ਫਤਿਹ ਦੀ ਸਾਂਝ ਪਾ ਰਹੇ ਨੇ ਕੀ ਹਾਲ ਚਾਲ ਹੈ ਜੀ ਮਾਲਟਾ ਵਾਲਿਓ ਠੀਕ ਠਾਕ ਹੋ ਚਲੋ ਸਵੇਰੇ ਨਾ ਪ੍ਰੋਗਰਾਮ ਦੇ ਵਿੱਚ ਥੋੜ੍ਹਾ ਅਰਲੀ ਵਰਿੰਦਰ ਧਾਲੀਵਾਲ ਜੁੜੇ ਸੀ ਅਮਰੀਕਾ ਤੋਂ ਅਤੇ ਕੌਂਸਲੇਟ ਇੰਡੀਅਨ ਕੌਂਸਲੇਟ ਸ਼ਿਕਾਗੋ ਦੇ ਮੂਹਰੇ ਉਹਨਾਂ ਨੇ ਇੱਕ ਵੀਡੀਓ ਪਾਇਆ ਸੀਗਾ ਭੇਜਿਆ ਸੀ ਅਤੇ ਇਹ ਵੀਡੀਓ ਫਿਲਹਾਲ ਮੈਂ ਨਹੀਂ ਦੇਖ ਪਾ ਰਿਹਾ ਜਾਂ ਸ਼ੇਅਰ ਨਹੀਂ ਕਰ ਸਕਿਆ ਪਰ ਬਹੁਤ ਬਹੁਤ ਧੰਨਵਾਦ ਹੈ ਅਗਰ ਤੁਸੀਂ ਸੁਣ ਰਹੇ ਹੋ ਰਾਜਨਦੀਪ ਕੈਨਬਰਾ ਤੋਂ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਅਤੇ ਰਾਜ ਬੇਕਰਫੀਲਡ ਕੈਲੀਫੋਰਨੀਆ ਤੋਂ ਪ੍ਰੋਗਰਾਮ ਦੇ ਵਿੱਚ ਆ ਗਏ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਟਵਿੱਟਰ ਇਜ਼ ਆਲਸੋ ਪਲੇਇੰਗ ਅ ਬਿਗ ਰੋਲ ਟੂ ਸਪੋਰਟ ਦਾ ਪ੍ਰੋਟੈਸਟ ਪਲੀਜ਼ ਰਿਪੀਟ ਇਟ ਔਨ ਏਅਰ ਦ ਸਪੈਲਿੰਗ ਆਫ ਮੈਸੇਜ ਐਵਰੀ ਵਨ ਕੈਨ ਸੈਂਡ ਵਿਦ ਹੈਸ਼ ਟੈਗ ਜਿਹਨਾਂ ਜਿਹਨਾਂ ਨੇ ਭਾਈ ਟਵਿੱਟਰ ਨਹੀਂ ਚਲਾਇਆ ਹਜੇ ਤੱਕ ਉਹ ਸਿੱਖ ਲੈਣ ਟਰੈਕਟਰ ਨਾਲੋਂ ਔਖਾ ਨਹੀਂ ਹੈਗਾ ਟਰੈਕਟਰ ਟੂ ਟਵਿੱਟਰ ਸੋ ਇੱਕ ਹੋਰ ਅਸੀਂ ਤਾਂ ਵੈਸੇ ਇਹਨਾਂ ਨੂੰ ਛਡਾਉਣ ਦੀ ਗੱਲ ਕਰਦੇ ਸੀ ਪਰ ਹੁਣ ਗੱਲ ਇਹ ਹੈ ਕਿ ਜੰਗ ਦੇ ਵਿੱਚ ਇਹ ਵੀ ਇੱਕ ਅਸਤਰ ਅਤੇ ਸ਼ਸਤਰ ਦਾ ਕੰਮ ਕਰ ਰਿਹਾ ਜਿਹੜੇ ਆਈ ਟੀ ਸੈੱਲ ਨੇ ਦੁਨੀਆ ਨੂੰ ਮਿਸਲੀਡ ਕਰ ਰਹੇ ਨੇ, ਇਕੱਲੇ ਬੀਜੇਪੀ ਦੇ ਨਹੀਂ ਹੈਗੇ, ਸਾਰੀਆਂ ਪਾਰਟੀਆਂ ਦੇ ਹੁੰਦੇ ਨੇ, ਕਾਂਗਰਸ ਦੇ ਵੀ ਹੈਗੇ ਆ, ਹਰ ਪਾਰਟੀ ਦੇ ਹੈਗੇ ਆ, ਪਰ ਜਿਹੜਾ ਸਿੱਖ ਹੈ ਉਹ ਆਪਣੇ ਆਪ 'ਚ ਆਈ ਟੀ ਸੈੱਲ ਹੈ, ਜਿਹੜਾ ਪੰਜਾਬੀ ਆਪਣੇ ਆਪ 'ਚ ਆਈ ਟੀ ਸੈੱਲ ਹੈ। ਚੰਗੀ ਗੱਲ ਲੱਗਦੀ ਹੈ, ਚੰਗੀ ਸ਼ੇਅਰ ਕਰੋ, ਚੰਗਿਆਈਆਂ ਸ਼ੇਅਰ ਕਰੋ। ਪਾਲਾ ਜੀ ਕਹਿੰਦੇ ਬਾਈ ਜੀ ਕੰਮ ਚੱਲਦਾ ਬਹੁਤ ਜੀ, ਸੁਣਦੇ ਸਾਰੇ ਨੇ ਜੀ, ਠੀਕ ਹੈ ਮੈਨੂੰ ਪਤਾ ਸੀ, ਠੀਕ ਠੀਕ, ਵੈਸੇ ਹੀ ਮੈਂ ਤਾਂ ਟੈਸਟ ਕਰ ਰਿਹਾ ਸੀਗਾ। ਮੌਲੀ ਜੋਲ ਭੈਣ ਜੀ ਅਤੇ ਸਰੂਪ ਸਿੰਘ ਭਾਅ ਜੀ ਵੀ ਆ ਗਏ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਬੱਬੂ ਮਾਨ ਦਾ ਗੀਤ ਸੁਣਨਾ ਚਾਹੁੰਦੇ ਨੇ। ਹਾਂਜੀ, ਅਗਰ ਇਹ ਨਵਾਂ ਗੀਤ ਹੈ, ਅਗਰ ਹੋਇਆ ਤਾਂ ਜ਼ਰੂਰ ਸੁਣਾਉਂਦੇ ਹਾਂ ਅਗਰ ਮੌਕਾ ਮਿਲਿਆ ਅੱਜ, ਕਿਉਂਕਿ ਗੱਲਾਂ ਬਾਤਾਂ ਅਸੀਂ ਬਹੁਤ ਜ਼ਿਆਦਾ ਕਰਨੀਆਂ ਅਤੇ ਸਾਡੇ ਸਰੋਤੇ ਸਾਨੂੰ ਕਹਿੰਦੇ ਨੇ ਗੀਤ ਘੱਟ ਲਾਇਆ ਕਰੋ ਅਤੇ ਗੱਲਾਂ ਜ਼ਿਆਦਾ ਕਰਿਆ ਕਰੋ। ਖੈਰ, ਪ੍ਰੋਗਰਾਮ ਅੱਗੇ ਵਧਾਉਂਦੇ ਹਾਂ ਅਤੇ ਇੱਕ ਤੁਹਾਨੂੰ ਗੀਤ ਹੁਣ ਮੈਂ ਹਿੰਦੀ ਸੁਣਾਉਣਾ ਹੈ, ਕਿਉਂਕਿ ਕਾਫੀ ਟਾਈਮ ਹੋ ਗਿਆ, ਥੋੜ੍ਹੀ ਵੰਨਗੀ ਵੀ ਚਾਹੀਦੀ ਆ। ਅਸੀਂ ਸ਼ੁਰੂ ਤੋਂ ਇਸ ਫਿਲੋਸਫੀ 'ਚ ਆ ਕਿ ਜਿਹੜੀ ਚੰਗੀ ਚੀਜ਼ ਆ ਚਾਹੇ ਉਹ ਕਿਸੇ ਵੀ ਭਾਸ਼ਾ 'ਚ ਹੋਵੇ ਜ਼ਰੂਰ ਸੁਣਨੀ ਚਾਹੀਦੀ ਆ, ਸੁਣਾਉਣੀ ਵੀ ਚਾਹੀਦੀ ਆ। ਅਤੇ ਸਾਡਾ ਦਾਇਰਾ, ਅਸੀਂ ਪੰਜਾਬੀ ਹਾਂ, ਪੰਜਾਬ ਦੇ ਰਹਿਣ ਵਾਲੇ ਹਾਂ, ਪਰ ਗੀਤ ਹੋਰ ਭਾਸ਼ਾ ਦੇ ਵੀ ਸੁਣਨੇ ਚਾਹੀਦੇ ਆ, ਹਿੰਦੀ ਦੇ ਵੀ ਸੁਣਨੇ ਚਾਹੀਦੇ ਆ, ਹਰਿਆਣਵੀ ਦੇ ਵੀ ਸੁਣਨੇ ਚਾਹੀਦੇ ਆ। ਪਾਕਿਸਤਾਨੀ ਗੀਤ ਬੜੇ ਮੈਨੂੰ ਪਸੰਦ ਨੇ, ਉਹ ਵੀ ਅਸੀਂ ਸੁਣਦੇ ਹਾਂ। ਉਰਦੂ ਦੇ ਸੁਣਨੇ ਚਾਹੀਦੇ, ਕਿਤਾਬਾਂ ਵੀ, ਧਰਮ ਦੀਆਂ ਗ੍ਰੰਥਾਂ ਵੀ ਸਾਰੇ ਪੜ੍ਹਨੇ ਚਾਹੀਦੇ ਆ। ਸੋ ਵੰਨਗੀਆਂ ਨੂੰ ਮੁੱਖ ਰੱਖਦੇ ਹੋਏ ਬਹੁਤ ਸਾਰੇ ਸਰੋਤੇ ਜਿਹੜੇ ਸਾਡੇ ਹਿੰਦੀ ਗੀਤਾਂ ਤੋਂ ਪਿੱਛੋਂ ਬੈਕਗਰਾਊਂਡ ਜਾਣਦੇ ਨੇ, ਉਹਨਾਂ ਨੂੰ ਚੰਗਾ ਲੱਗਦਾ ਹੈ। ਸੋ ਸੋਹਣੇ ਸੋਹਣੇ ਗੀਤ ਮੈਂ ਸੁਣਾਉਂਦਾ ਹੁੰਦਾ ਅਤੇ ਆਓ ਲਤਾ ਮੰਗੇਸ਼ਕਰ ਅਤੇ ਮੁਹੰਮਦ ਰਫੀ ਸਾਹਿਬ ਨੂੰ ਸੁਣੀਏ ਫਿਲਮ ਦੋ ਕਲੀਆਂ ਦੇ ਵਿੱਚ। 1968 'ਚ ਫਿਲਮ ਆਈ ਸੀ।
तुम्हारी नजर क्यों खफा हो गई, खता बख्श दो गर खता हो गई। तुम्हारी नजर क्यों खफा हो गई, खता बख्श दो गर खता हो गई। मोहब्बत का अब कुछ भी अंजाम हो, मुलाकात की इब्तिदा हो गई। तुम्हारी नजर क्यों खफा हो गई, खता बख्श दो गर खता हो गई। खफा हो गई, खता बख्श दो गर खता हो गई। सताते न हम तो मनाते ही कैसे, तुम्हें अपने नजदीक लाते ही कैसे। सताते न हम तो मनाते ही कैसे, तुम्हें अपने नजदीक लाते ही कैसे। इसी दिन का चाहत को अरमान था, कबूल आज दिल की दुआ हो गई। तुम्हारी नजर क्यों खफा हो गई, खता बख्श दो गर खता हो गई।
दिल मिले ताइयों गल बनती है, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तों अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया कितने तरना की बन गई सरकार, विच मिठे मिठे गीत होंगे ते सजना दा सत्कार, फिर तीर सिद्धे होंगे मुश्किलां दे वल, वीकेंड ते सुबह करांगे आपां जदों दिल वाली गल।
जी आस्ट्रेलिया दे विच वीकेंड पूरे जो बनते हैं और गल्लां बातां साडियां शुरू हो चुकी हैं दिल वालियां। दुनिया च जिथे भी तुसी साडा प्रोग्राम सुन रहे हो जिया नू, माल्टा तो गुरमीत सिंह सुन रहे ने प्रोग्राम ते कहंदे हां जी भाजी सब ठीक ठाक है जी, तुहाडे विचार बहुत ही अनमुल्ले है जी। शुकराना जी, गुरबाणी दे विचों ही आपां गुर विचार जिहड़े ने प्रगट करी दे ने उच्चो ही आउंदे ने। राज बेकरफील्ड वाले कैलीफोर्निया तो आ गए ने, वह भी सत श्री अकाल बुलाउंदे ने, कहंदे कि वी हैव अ बिगेस्ट रैली गोइंग ऑन राइट नाउ इन सैन फ्रांसिस्को, जिहड़ी ओकलैंड तो शुरू हुई है ते ओवर 1000 व्हीकल्स जिहड़े ने उहदे विच है, ऑर्गनाइज बाय जकारा मूवमेंट बाय अवर यंग जनरेशन। मलकीत बघियाणा सत श्री अकाल बुला रहे ने, ट्रैक्टर टू ट्विटर फुल सपोर्ट फ्रॉम न्यूयॉर्क। भगवंत पट्टी जी भी न्यूयॉर्क न्यू जर्सी तो आए ने, वह भी सत श्री अकाल बुला रहे ने, कहिंदे दिल वाली गल सुन रहे हैं। कलवरन सिंह दा भी साडे नाल जुड़े ने, सत श्री अकाल बुला रहे ने, कहिंदे पॉडकास्ट दो तीन दिन बाद लभदा नहीं तुहाडा प्रोग्राम, ऐसी तुहाडी अपनी ऐप च ही सुनदे हां जी। दस्यो जरा, बिल्कुल मैं इनफॉर्मेशन लैके तुहानू मैसेज करांगा। तो साढ़े नाल दीपजोत सिंह भी आ गए ने, आपां उहनां दा मैसेज थोड़ी देर बाद लैने आ। तो गुरिंदर सिंह कह रहे ने वीर जी पाकिस्तान दे गाने तो कैप्टन भी बहुत सुनदे हन। जी बड़ा प्यार है पाकिस्तान नाल उहनां नूं। खैर मेरे नाल ज्ञानी जी प्रोग्राम दे विच शामिल हो चुके ने, उहनां नूं प्रोग्राम दे विच आपां शामिल करवाइए। सत श्री अकाल ताया जी, जी आयां नूं।
ਹਾਂਜੀ ਸਤਿ ਸ੍ਰੀ ਅਕਾਲ ਵੀ, ਤੇ ਤੁਹਾਡੇ ਰਾਹੀਂ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਦੋਨੋਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ
ਜੀ। ਤਾਇਆ ਜੀ ਤੰਦਰੁਸਤ ਹੋ, ਠੀਕ ਠਾਕ ਹੋ?
ਬਸ ਬਾਬਿਆਂ ਦੀ ਫੁੱਲੋ ਫੁੱਲ ਕਿਰਪਾ ਜੀ, ਜਿਹੜਾ ਦਿਨ ਲੰਘ ਚੜਦਾ ਆ ਉਹਦਾ ਸ਼ੁਕਰਾਨਾ ਕਰੀਦਾ ਕਿ ਮੈਂ ਅਜੇ ਇਸ ਸੰਸਾਰ ਵਿੱਚ ਹੈਗਾ।
ਜੀ ਜੀ ਤਾਇਆ ਜੀ, ਤੁਸੀਂ ਤਾਂ ਬਹੁਤ ਖੁਸ਼ ਹੋਣੇ ਆ, ਤੁਹਾਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਹੋਈ ਹੋਣੀ ਆ, ਕਿਉਂਕਿ ਅਕਾਲੀ ਤਾਂ ਮੋਰਚਿਆਂ ਤੋਂ ਬਿਨਾਂ ਰਹਿ ਨਹੀਂ ਸਕਦੇ, ਉਹਨਾਂ ਨੂੰ ਤਾਂ ਕੋਈ ਨਾ ਕੋਈ ਮੋਰਚਾ ਚਾਹੀਦਾ ਹੁੰਦਾ ਸੀ। ਤੁਹਾਡੇ ਤੁਹਾਨੂੰ ਐਵੇਂ ਲੱਗਦਾ ਸੀ ਮੋਰਚੇ ਖਤਮ ਹੋ ਗਏ? ਮੈਨੂੰ ਲੱਗਦਾ ਦੁਨੀਆ ਦਾ ਇਤਿਹਾਸ ਦੇ ਵਿੱਚ ਸਾਰਿਆਂ ਨਾਲ ਵੱਡਾ ਮੋਰਚਾ ਫੇਰ ਲੱਗ ਗਿਆ। ਤੁਹਾਨੂੰ ਪੁਰਾਣੇ ਦਿਨ ਨਹੀਂ ਯਾਦ ਆਉਂਦੇ ਫਿਰ ਹੁਣ?
ਉਹ ਗੱਲ ਤਾਂ ਇਹੋ ਹੀ ਹੈ ਭਈ, ਦੋ ਜਨਾਨੀਆਂ ਲੜ ਪਈਆਂ ਤੇ ਇੱਕ ਕਹਿੰਦੀ ਰੱਬ ਕਰੇ ਤੇਰਾ ਘਰ ਵਾਲਾ ਮਰ ਜਾਏ ਤੇ ਤੂੰ ਰੰਡੀ ਹੋ ਜਾਵੇਂ।
ਅੱਛਾ
ਦੂਜੀ ਕਹਿੰਦੀ ਰੱਬ ਕਰੇ ਤੇਰਾ ਤੇਰੇ ਤੇਰਾ ਖਸਮ ਕਾਲੀ ਹੋ ਜੇ ਤੇ ਲਾਗੋਂ ਕੋਈ ਤੁਹਾਡੇ ਤੁਹਾਡੇ ਵਰਗਾ ਬੰਦਾ ਸੀ ਉਹ ਕਹਿੰਦਾ ਬਈ ਉਹ ਲੈ ਲੜਾਈ ਤੇ ਨਹਿਲੇ ਤੇ ਦਹਿਲਾ ਵੱਜਦਾ ਹੈ ਤੇ ਤੂੰ ਕੀ ਕੀਤਾ ਬੀਬੀ ਉਹਨੇ ਕਿਹਾ ਬਈ ਤੇਰਾ ਘਰ ਵਾਲਾ ਮਰ ਜਾਵੇ ਰੰਡੀ ਹੋ ਜਾਵੇ ਤੇ ਤੂੰ ਕਹਿੰਦੀ ਤੇਰਾ ਕਾਲੀ ਹੋ ਜਾਵੇ ਘਰ ਵਾਲਾ ਕਾਲੀ ਦੇ ਮਾਰ ਪੁਲਿਸ ਵਾਲੇ ਸਲੂਟਾਂ ਮਾਰਦੇ ਆ ਦਫਤਰਾਂ ਚ ਕੁਰਸੀ ਮਿਲਦੀ ਆ ਕਾਲੀ ਹੋਣਾ ਕੋਈ ਮਾੜਾ ਕਹਿੰਦੀ ਸਵਾਹ ਕੁਰਸੀ ਮਿਲਦੀ ਆ ਜੇ ਕਹਿੰਦੀ ਸਰਕਾਰ ਬਣ ਗਈ ਤੇ ਰੇਲਾਂ ਚ ਸਰਕਾਰ ਟੁੱਟ ਗਈ ਤੇ ਜੇਲਾਂ ਚ ਜੋ ਇਹ ਨਾ ਉਹ ਨਾ ਉਹ ਘਰ ਵੜੇ ਨਾ ਮੈਂ ਕਿਸੇ ਦੇ ਹੋਰ ਬਹਿ ਸਕਾਂ ਤੇ ਨਾ ਮੈਂ ਰੰਡੀ ਤੇ ਨਾ ਮੈਂ ਵਿਆਹੀ ਤੇ ਇਸ ਲਈ ਮਤਲਬ ਅਕਾਲੀਆਂ ਦਾ ਤਾਂ ਕੰਮ ਹੀ ਮੋਰਚੇ ਲਾਉਣਾ ਤੇ ਜੇਲਾਂ ਭਰਨੀਆਂ ਤੇ ਕਹਿੰਦੇ ਵੀ ਇੱਕ ਆਪਣਾ ਜਾਇਦਾਰ ਈਸਰ ਸਿੰਘ ਉਸ ਜਾਇਦਾਰ ਈਸਾਪੁਰੀ ਜਾ ਦਰਸ਼ਨ ਸੌਂਦਾ ਉਹ ਕਹਿੰਦਾ ਦਸ ਕੁ ਹਜ਼ਾਰ ਅਕਾਲੀ ਦੇ ਲੱਕ ਨਾਲ ਇੱਕ ਕਛਹਿਰਾ ਤੇੜ ਤੇ ਇੱਕ ਕਛਹਿਰਾ ਲੱਕ ਨਾਲ ਬੰਨ ਕੇ ਉਹ ਪੁੱਛਦੇ ਹੀ ਫਿਰਦੇ ਰਹਿੰਦੇ ਖਾਲਸਾ ਜੀ ਮੋਰਚਾ ਕਦੋਂ ਲੱਗਣਾ ਤੇ ਸੋ ਇਹ ਆ ਵੀ ਅਕਾਲੀਆਂ ਨੂੰ ਹੁਣ ਸਗੋਂ ਮੌਕਾ ਮਿਲ ਗਿਆ ਵੀ ਕਿਸਾਨਾਂ ਦੇ ਪਰਦੇ ਹੇਠਾਂ ਸਾਰਾ ਅਕਾਲੀਆਂ ਦਾ ਹੀ ਬੋਲਬਾਲਾ ਹੋਈ ਜਾਂਦਾ ਹਾਂਜੀ
ਤੁਸੀਂ ਵੀ ਬਹੁਤ ਮੋਰਚੇ ਦੇਖੇ ਹੋਣੇ ਆ ਬੜੇ ਪ੍ਰਬੰਧ ਕਿਉਂਕਿ ਤੁਸੀਂ ਪਿੱਛੇ ਪ੍ਰਬੰਧਾਂ ਚ ਸੀਗੇ ਤੇ ਜਿਹੜੇ ਅੱਜ ਪ੍ਰਬੰਧ ਹੋ ਰਹੇ ਨੇ ਆਪ ਮੁਹਾਰੇ ਹੋ ਰਹੇ ਨੇ ਆਪਣਾ ਆਪਣਾ ਪਿੰਡ ਲੋਕ ਆਪਣੇ ਪ੍ਰਬੰਧ ਕਰਦੇ ਨੇ ਪਿੱਛੋਂ ਬੈਕਅਪ ਜਾ ਰਹੀ ਹੈ ਜਿਹੜੇ ਉਦੋਂ ਵੀ ਕਾਫੀ ਲੰਬਾ ਸਮਾਂ ਮੋਰਚੇ ਚੱਲੇ ਨੇ ਜਦੋਂ ਮੋਰਚੇ ਲੱਗਦੇ ਹੁੰਦੇ ਸੀ ਪੰਜਾਬੀ ਸੂਬੇ ਦਾ ਮੋਰਚਾ ਲੱਗਿਆ ਹੋਰ ਕਈ ਮੋਰਚੇ ਲੱਗੇ ਨੇ ਕਈ ਕਈ ਟਾਈਮ ਉਹ ਜੇਲ੍ਹਾਂ 'ਚ ਵੀ ਕੱਟੇ ਨੇ ਹਨਾ ਜੇਲ੍ਹਾਂ ਵੀ ਭਰੀਆਂ ਨੇ ਹੁਣ ਤਾਂ ਵੈਸੇ ਕੋਈ ਗ੍ਰਿਫਤਾਰੀ ਨਹੀਂ ਹੋਈ ਅਜੇ ਤੱਕ ਉਹ ਧਾਨਕ ਰੂਪ ਨਹੀਂ ਧਾਰਨ ਕੀਤਾ ਜਿਹੜੇ ਪਹਿਲਾਂ ਮੋਰਚਿਆਂ ਦੇ ਵਿੱਚ ਇੰਦਰਾ ਦੇ ਦੌਰਾਨ ਐਮਰਜੈਂਸੀ ਦੇ ਦੌਰਾਨ ਹੋਏ ਨੇ ਉਦੋਂ ਫਿਰ ਪਿੱਛੋਂ ਜਿਹੜੀ ਸਪਲਾਈ ਹੈ ਜਾਂ ਉਹਨਾਂ ਨੂੰ ਖਾਣ ਪੀਣ ਦਾ ਹੋਰ ਜਿਹੜਾ ਪ੍ਰਬੰਧ ਹੈ ਕੱਪੜੇ ਲੀੜੇ ਦਾ ਉਹ ਕਿੱਦਾਂ ਹੁੰਦਾ ਸੀ ਕੌਣ ਕਰਦੇ ਸੀ
ਉਹ ਉਦੋਂ ਤੇ ਇਉਂ ਸੀਗਾ ਵੀ ਅਕਾਲੀਆਂ ਦਾ ਮੋਰਚਾ ਹੁੰਦਾ ਸੀ ਤੇ ਅਕਾਲੀ ਸਿੱਖਾਂ ਦੀ ਪਾਰਟੀ ਸਮਝੀ ਜਾਂਦੀ ਸੀ ਤੇ ਉਹ ਅਕਾਲੀ ਮਾਇੰਡਡ ਧਾਰਮਿਕ ਲੋਕ ਕਿਸਾਨ ਲੋਕ ਖਾਸ ਕਰਕੇ ਸਿੱਖ ਹੀ ਸਪੋਰਟ ਕਰਦੇ ਸਨ ਮਟੀਰੀਅਲ ਸਪੋਰਟ ਰਾਸ਼ਨ ਹੋਵੇ ਚਾਹੇ ਬਸਤਰ ਹੋਣ ਤੇ ਚਾਹੇ ਕੋਈ ਹੋਰ ਜੇਲ੍ਹਾਂ ਵਿੱਚ ਸਮਾਨ ਪਹੁੰਚਾਉਣਾ ਹੋਵੇ ਉਹ ਸਮਝ ਲਓ ਵੀ ਸਿੱਖਾਂ ਵੱਲੋਂ ਹੀ ਆਉਂਦਾ ਸੀ ਪਰ ਇਹ ਜਿਹੜਾ ਮੋਰਚਾ ਆ ਇਹਦੇ ਚ ਭਾਵੇਂ ਕਿ ਮੋਹਰੀ ਸਿੱਖ ਸਾਨੂੰ ਨਜ਼ਰ ਆਉਂਦੇ ਨੇ ਪੱਗਾਂ ਦਾੜੀਆਂ ਵਾਲੇ ਨਜ਼ਰ ਆਉਂਦੇ ਨੇ ਪਰ ਇਹਦੇ ਵਿੱਚ ਮੈਂ ਸਮਝਦਾ ਆ ਕਿ ਜਿਹੜੇ ਬਿਲਕੁਲ ਹੀ ਸਰਕਾਰ ਦਾ ਚਿਮਚਾ ਤੇ ਗੋਦੀ ਮੀਡੀਆ ਨਾ ਉਹਨੂੰ ਛੱਡ ਕੇ ਆਮ ਗਰੀਬ ਕਿਰਤੀ ਕਿਸਾਨ ਸਿੱਖ ਜਨਤਾ ਦੀ ਜਿਹੜੀ ਆ ਉਹ ਹਮਾਇਤ ਉਹਨਾਂ ਨੂੰ ਹਾਸਲ ਆ ਜਿਵੇਂ ਪਹਿਲਾਂ ਵੀ ਅਕਾਲੀਆਂ ਦੇ ਮੋਰਚੇ ਲੱਗੇ ਆ ਤੇ ਸਾਰੇ ਨਾਨ ਸਿੱਖਾਂ ਨੂੰ ਸਰਕਾਰ ਲਾਮਬੰਦ ਮੋਰਚਿਆਂ ਦੇ ਖਿਲਾਫ਼ ਕਰ ਲੈਂਦੀ ਸੀ ਹਰਿਆਣੇ ਨੂੰ ਸ਼ਰੀਕ ਬਣਾ ਕੇ ਬੜਾ ਖੜਾ ਕਰ ਦਿੰਦੀ ਸੀ ਉਹ ਗੱਲ ਚਲਾਉਣ ਦੇ ਵਿੱਚ ਪਾੜ ਪਾਉਣ ਦੇ ਵਿੱਚ ਅਜੇ ਤੱਕ ਹਿੰਦੁਸਤਾਨ ਦੀ ਸਰਕਾਰ ਬਾਵਜੂਦ ਸਾਰੇ ਮੀਡੀਆ ਦੇ ਸਾਰੇ ਹੱਥ ਕੱਟਿਆਂ ਦੇ ਉਹ ਪਾਉਣ ਵਿੱਚ ਕਾਮਯਾਬ ਨਹੀਂ ਹੋ ਸਕੀ ਇਹਦੇ ਚ ਗੁਰੂ ਦੀ ਮਿਹਰ ਤੇ ਨਾਲ ਮੋਰਚਾ ਚਲਾਉਣ ਵਾਲੇ ਆਗੂਆਂ ਦੀ ਸਿਆਣਪ ਨੂੰ ਮੰਨਣਾ ਪਏਗਾ
ਬਿਲਕੁਲ ਮੈਂ ਇਹਦੇ ਨਾਲ ਸਹਿਮਤ ਹਾਂ ਕਿ ਹੁਣ ਤਾਇਆ ਜੀ ਵੀ ਆਪਣਾ ਮੀਡੀਆ ਜਿਹੜਾ ਸੋਸ਼ਲ ਮੀਡੀਆ ਦੇ ਵਿੱਚ ਲੋਕ ਰਿਪੋਰਟਿੰਗ ਕਰਦੇ ਨੇ ਦੱਸਦੇ ਨੇ ਸੁਨੇਹੇ ਭੇਜ ਰਹੇ ਕੱਲ੍ਹ ਵੀ ਮੈਂ ਇੱਕ ਨੌਜਵਾਨ ਨਾਲ ਗੱਲ ਕਰ ਰਿਹਾ ਸੀ ਮੋਰਚੇ ਦੇ ਉੱਤੇ ਗੁਰਸੇਵਕ ਸਿੰਘ ਸਾਡੇ ਪ੍ਰੋਗਰਾਮ ਵੀ ਕਰਦੇ ਹੁੰਦੇ ਆ ਲਾਈਵ ਵੀ ਕੀਤਾ ਸੀ ਉਹਨਾਂ ਨੇ ਪ੍ਰੈਸ ਕਾਨਫਰੰਸ ਉਹ ਵੀ ਦੱਸ ਰਹੇ ਸੀਗੇ ਕਿ ਜਿਹੜੀ ਇੱਥੇ ਵੀ ਆਪਸ ਦੇ ਵਿੱਚ ਕਮਿਊਨੀਕੇਸ਼ਨ ਹੈ ਉਹ ਮੀਡੀਆ ਰਾਹੀਂ ਨਹੀਂ ਹੋ ਰਹੀ ਉਹ ਜਿਹੜਾ ਸੋਸ਼ਲ ਮੀਡੀਆ ਦੇ ਵਿੱਚ 5-7 ਪੱਤਰਕਾਰ ਨੇ ਮੁੱਖ ਉਹ ਕਵਰ ਕਰਦੇ ਨੇ ਉਹਨਾਂ ਰਾਹੀਂ ਸੁਨੇਹੇ ਅੱਗੇ ਅੱਗੇ ਜਾਂਦੇ ਆ ਵੀਡੀਓ ਪਾ ਦਿੰਦੇ ਨੇ ਉਹ ਚੈਨਲ ਦੇਖ ਲੈਂਦੇ ਨੇ ਇੱਕ ਦੂਜੇ ਨੂੰ ਵਟਸਐਪ ਕਰ ਦਿੰਦੇ ਨੇ ਸੋ ਇੱਦਾਂ ਜਿਹੜਾ ਸੁਨੇਹਾ ਆ ਉਹ ਬਿਜਲੀ ਤੰਤਰ ਯੰਤਰ ਰਾਹੀਂ ਬੜੀ ਛੇਤੀ ਮੋਰਚੇ ਦੇ ਵਿੱਚ ਹੀ ਚੱਲ ਰਿਹਾ ਔਰ ਕੋਈ ਵੀ ਉੱਥੇ ਅਰਾਜਕਤਾ ਵਾਲੀ ਗੱਲ ਨਹੀਂ ਕੋਈ ਵੀ ਉੱਥੇ ਹੁੱਲੜਬਾਜ਼ੀ ਨਹੀਂ ਕੀਤੀ ਜਾ ਰਹੀ ਸਮਾਂ ਕਿ ਸੇਵਾ ਹੀ ਕੀਤੀ ਜਾ ਰਹੀ ਆਲੇ ਦੁਆਲੇ ਨਾਲ ਲੋਕ ਬੜੇ ਖੁਸ਼ ਨੇ ਸੋ ਤੁਹਾਡਾ ਕੀ
ਵਿਚਾਰ ਸਰਕਾਰ ਹੁੱਲੜ ਹਾਂਜੀ ਸਰਕਾਰ ਹੁੱਲੜਬਾਜ਼ੀ ਕਰਾਉਣ ਲਈ ਕੋਈ ਕਸਰ ਨਹੀਂ ਛੱਡ ਰਹੀ ਪਰ ਇਹ ਮੋਰਚੇ ਦੇ ਆਗੂਆਂ ਦੀ ਸਿਆਣਪ ਆ ਕਿ ਉਹਨਾਂ ਨੇ ਇਹਨੂੰ ਫਿਰਕੂ ਰੰਗਤ ਨਹੀਂ ਦੇਣ ਦਿੱਤਾ, ਉਹਨਾਂ ਨੇ ਇਹਨੂੰ ਸਿਆਸੀ ਰੰਗਤ ਨਹੀਂ ਦੇਣ ਦਿੱਤੀ, ਉਹਨਾਂ ਨੇ ਇਹਨੂੰ ਅਕਾਲੀਆਂ ਦਾ ਮੋਰਚਾ ਨਹੀਂ ਬਣ ਦਿੱਤਾ। ਤੇ ਅਕਾਲੀਆਂ ਦੀ ਸਿਆਣ ਪਿਆ ਵੀ ਭਾਵੇਂ ਉਹ ਆਪਣੇ ਗੁਰਦੁਆਰਿਆਂ ਦੇ ਤੇ ਸਾਰੇ ਵਸੀਲੇ ਵਰਤ ਕੇ ਇਹਨੂੰ ਸਪੋਰਟ ਕਰ ਰਹੇ ਆ, ਪਰ ਉਹ ਫੋਰ ਫਰੰਟ ਤੇ ਨਹੀਂ ਆ ਰਹੇ, ਉਹ ਇਹਨੂੰ ਅਕਾਲੀਆਂ ਦਾ ਮੋਰਚਾ ਨਹੀਂ ਬਣਨ ਦੇ ਰਹੇ। ਹਾਲਾਂਕਿ ਬੈਕ ਬੋਨ ਅਕਾਲੀਆਂ ਦੀ ਜਿਹੜੀ ਆ ਉਹ ਕਿਸਾਨੀ ਆ, ਔਰ ਪੰਜਾਬ ਦੀ ਕਿਸਾਨੀ ਆ, ਖਾਸ ਕਰਕੇ ਸਿੱਖ ਕਿਸਾਨੀ ਆ, ਪਰ ਉਹ ਪੂਰੀ ਸਪੋਰਟ ਦੇਣ ਦੇ ਬਾਵਜੂਦ ਵੀ ਮੋਹਰੇ ਇਹਨੂੰ ਆਪਣਾ ਮੋਰਚਾ ਨਹੀਂ ਬਣਾ ਰਹੇ। ਇਹ ਵੀ ਸਮਝ ਲਓ ਕਿ ਸਮੇਂ ਦੇ ਆਗੂਆਂ ਦੀ ਸਿਆਣ ਪਿਆ, ਇਹ ਸਾਰੀ ਵੱਡੀ ਭਾਰੀ ਪ੍ਰਾਪਤੀ ਆ। ਹਰਿਆਣੇ ਦਾ ਕਿਸਾਨ ਇਹਨੂੰ ਆਪਣਾ ਮੋਰਚਾ ਸਮਝਦਾ ਆ, ਆੜ੍ਹਤੀ ਇਹਨੂੰ ਆਪਣਾ ਮੋਰਚਾ ਸਮਝਦੇ ਆ। ਤੇ ਰਵੀਸ਼ ਕੁਮਾਰ ਨੇ ਦੋ ਤਿੰਨ ਦਿਨ ਹੋਏ ਬੜੀ ਸੋਹਣੀ ਗੱਲ ਕੀਤੀ ਸੀ, ਉਹ ਕਹਿੰਦਾ ਵੀ ਕਿਸਾਨਾਂ ਨੇ ਦਿੱਲੀ ਨੂੰ ਤੁਰਨ ਤੋਂ ਪਹਿਲਾਂ ਇਹ ਸਮਝ ਲਿਆ ਕਿ ਸਾਡੀ ਅਜੇ ਸਰਕਾਰ ਨਾਲ ਲੜਾਈ ਨਹੀਂ ਗਈ, ਸਾਡੀ ਸਰਕਾਰੀ ਗੋਦੀ ਮੀਡੀਏ ਨਾਲ ਲੜਾਈ ਹੋਣੀ ਆ। ਮਤਲਬ ਵੀ ਸਾਰੇ ਮੀਡੀਏ ਦੇ ਉੱਪਰ ਸਰਕਾਰ ਦਾ ਕਬਜ਼ਾ ਹੋਣ ਦੇ ਬਾਵਜੂਦ ਵੀ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਾਉਣ ਦੇ ਵਿੱਚ ਆਗੂ ਜਿਹੜੇ ਨੇ ਕਾਮਯਾਬ ਹੋ ਰਹੇ ਨੇ। ਬੜੀ ਸੋਹਣੀ ਗੱਲ ਆ, ਮੈਨੂੰ ਅਜੇ ਵੀ ਡਰ ਆ ਵੀ ਸਰਕਾਰ ਇੱਕ ਵਾਰ ਪਾੜਾ ਪਾ ਕੇ ਗੜਬੜ ਕਰਵਾ ਕੇ ਤੇ ਇਹ ਅਕਾਲੀਆਂ ਦੇ ਗਲ ਮੜ ਕੇ ਮੋਰਚਾ ਤੇ ਸਿੱਖ ਤੇ ਸਰਕਾਰ ਦੀ ਲੜਾਈ ਹੀ ਨਾ ਬਣਾ ਦੇਣ, ਜਿਵੇਂ ਇੰਦਰਾ ਗਾਂਧੀ ਨੇ ਐਮਰਜੈਂਸੀ ਨੂੰ ਬਣਾ ਦਿੱਤਾ ਸੀ, ਜਿਵੇਂ ਇੰਦਰਾ ਗਾਂਧੀ ਨੇ ਧਰਮ ਯੁੱਧ ਮੋਰਚਾ ਪੰਜਾਬ ਦੀਆਂ ਮੰਗਾਂ ਨੂੰ ਅਕਾਲੀਆਂ ਦੀ ਐਜੀਟੇਸ਼ਨ ਬਣਾ ਕੇ ਤੇ ਸਖਤੀ ਨਾਲ ਫੌਜਾਂ ਚੜਾ ਕੇ ਖਤਮ ਕਰਤਾ ਸੀ। ਔਰ ਮੈਨੂੰ ਡਰ ਆ, ਰੱਬ ਕਰੇ ਮੇਰਾ ਡਰ ਸੱਚਾ ਨਾ ਹੋਵੇ ਕਿ ਮੋਦੀ ਅਖੀਰਲੀ ਤੱਕ ਜਾਊਗਾ, ਪੱਥਰ ਚੱਟ ਕੇ ਸ਼ਾਇਦ ਇਹ ਮੁੜੇ।
ਦੇਖੋ ਟ੍ਰਿਕ ਤਾਂ ਸਾਰੇ ਵਰਤ ਰਹੇ ਨੇ, ਇਹ ਹੁਣ ਆਪਾਂ ਬਿੱਟਾ ਸਾਹਿਬ ਤੋਂ ਪੁੱਛਾਂਗੇ ਕਿ ਗਰਾਊਂਡ ਰਿਐਲਿਟੀ ਕੀ ਹੈ। ਪਰ ਤਾਂ ਜੀ ਇੱਕ ਹੋਰ ਵਰਤਾਰਾ ਮੈਂ ਤੁਹਾਤੋਂ ਪੁੱਛਣਾ ਚਾਹੁੰਦਾ, ਜਿਹੜਾ ਮੈਂ ਨੋਟ ਕਰ ਰਿਹਾ ਕਿ ਅਸੀਂ ਪੜ੍ਹਦੇ ਆਏ ਹਾਂ, ਦੇਖਦੇ ਵੀ ਆਏ ਹਾਂ ਕਿ ਜਿਹੜੀ ਖੱਬੀ ਪੱਖੀ ਧਿਰਾਂ ਆ, ਜਿਨ੍ਹਾਂ ਨੂੰ ਅਸੀਂ ਪੰਜਾਬੀ 'ਚ ਕਾਮਰੇਡ ਧਿਰਾਂ ਵੀ ਕਹਿ ਦਿੰਦੇ ਹਾਂ, ਵੀ ਉਹਨਾਂ ਨੇ ਕਦੇ ਵੀ ਕਿਸੇ ਵੀ ਸਿੱਖ ਮੁਹਿੰਮ ਦਾ ਜਾਂ ਮੋਰਚੇ ਦਾ ਜਾਂ ਕੋਈ ਮੰਗ ਦਾ ਸਾਥ ਨਹੀਂ ਦਿੱਤਾ ਅੱਜ ਤੱਕ। ਸਮਾਂ ਕਿ ਮੁਖਬਰੀਆਂ ਕਰ ਕਰਕੇ ਬਹੁਤ ਸਿੱਖ ਨੌਜਵਾਨ ਮਰਵਾਏ ਨੇ, ਟਾਊਟਪਣਾ ਕੀਤਾ, ਬਹੁਤ ਧਿਆਨ ਹੈ, ਸਾਰੇ ਨਹੀਂ, ਮੈਂ ਕਹਿੰਦਾ ਸਾਰੇ ਮਾੜੇ ਨਹੀਂ ਹੈਗੇ, ਪਰ ਆਮ ਤੌਰ 'ਤੇ ਸਾਡੇ ਪਿੰਡਾਂ ਦੇ ਵਿੱਚ ਅਸੀਂ ਖੁਦ ਦੇਖੇ ਨੇ ਵੀ ਪੈਸੇ ਲੈ ਕੇ ਪਹਿਲਾਂ ਫੜਾ ਦੇਣਾ ਫਿਰ ਛੁਡਾ ਲੈਣਾ, ਹੈ ਨਾ, ਅਤੇ ਬਹੁਤ ਮਰਵਾਏ ਵੀ ਨੇ ਅਤੇ ਕਦੇ ਵੀ ਕਿਸੇ ਵੀ ਲਹਿਰ ਦਾ ਸਾਥ ਨਹੀਂ ਦਿੱਤਾ। ਪਰ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਅਕਾਲੀ ਨਹੀਂ ਫਰੰਟ 'ਤੇ ਆ ਰਹੇ, ਜਿਹੜੇ ਸਿੱਖ ਐਕਚੁਅਲੀ ਕੱਲ੍ਹ ਜਿਹੜੀ ਰਿਪੋਰਟ ਸੀਗੀ ਗਰਾਊਂਡ ਤੋਂ ਉਹ ਸਾਰੇ ਦੇਖਿਆ ਵੀ ਉੱਥੇ 70-80% ਜਿਹੜੇ ਨੇ ਉਹ ਨੌਨ ਜਥੇਬੰਦੀਆਂ ਦੇ ਲੋਕ ਪਹੁੰਚੇ ਹੋਏ ਨੇ, ਸਿੱਖ ਪਹੁੰਚੇ ਹੋਏ ਨੇ, ਤੇ ਇਹ ਜਿਹੜੇ ਸਿੱਖਾਂ ਦਾ ਅਨਕੰਡੀਸ਼ਨਲ ਸਾਥ ਦੇਣਾ ਔਰ ਮੋਹਰੇ ਨਾ ਆਉਣਾ, ਔਰ ਇਹਨਾਂ ਦੀ ਜਿਹੜੀ ਜ਼ਿਆਦਾਤਰ ਜਿਹੜੇ ਕਿਸਾਨ ਜਥੇਬੰਦੀ ਆ ਉਹਨਾਂ 'ਚੋਂ ਜ਼ਿਆਦਾਤਰ ਖੱਬੇ ਪੱਖੀ ਲੋਕ ਨੇ ਜਿਹੜੇ ਉਹਨਾਂ ਨੂੰ ਲੀਡ ਕਰ ਰਹੇ ਨੇ, ਤੇ ਉਹਨਾਂ ਦਾ ਅਨਕੰਡੀਸ਼ਨਲ ਸਾਥ ਦੇ ਰਹੇ ਨੇ, ਉਹਨਾਂ ਨੂੰ ਫੂਡ ਵੀ ਦੇ ਰਹੇ ਨੇ, ਉਹਨਾਂ ਦੇ ਪਿੱਛੇ ਬੈਕਅਪ ਵੀ ਹੈ, ਸਾਰਾ ਕੁਛ ਹੈ, ਤੇ ਇਹ ਇਹ ਕਿਵੇਂ ਵਾਪਰ ਰਿਹਾ?
ਇੱਕ ਹਰਿਆਣਵੀ ਨੇ ਬੜੀ ਸੋਹਣੀ ਗੱਲ ਕੀਤੀ ਹੈ, ਕਹਿੰਦੇ ਵੀ ਇਸ ਜੰਜ ਦੇ ਵਿੱਚ ਲਾੜਾ ਹੈ ਪੰਜਾਬ, ਸਰਬਾਲਾ ਹੈਗਾ ਹਰਿਆਣਾ, ਤੇ ਬਾਕੀ ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਇਹਨਾਂ ਸਾਰਿਆਂ ਦੀ ਮਿਲ ਕੇ ਜੰਜ ਬਣੀ ਆ। ਤੇ ਇਹ ਬੜਾ ਸੋਹਣਾ ਜਿਹੜੀ ਪੇਂਡੂ ਬੋਲੀ ਦੇ ਵਿੱਚ ਉਹਨੇ ਗੱਲ ਕੀਤੀ ਹੈ ਵੀ ਅਗਵਾਈ ਫਿਰ ਵੀ ਪੰਜਾਬ ਹੀ ਕਰ ਰਿਹਾ ਵਾ, ਤੇ ਚਲੋ ਇਹ ਚੰਗੀ ਗੱਲ ਆ, ਪਰ ਇਹ ਧਰਮ ਦਾ ਇਹਨੂੰ ਅਜੇ ਮਖੌਟਾ ਨਹੀਂ ਪਾਇਆ, ਇਹ ਅਕਾਲੀਆਂ ਦੇ ਗੱਲ ਨਹੀਂ ਮੜੀਗੀ। ਤੁਹਾਨੂੰ ਕਹਿੰਦਾ ਜੀ ਕਪੂਰੀ ਮੋਰਚਾ ਲੱਗਾ ਸੀ ਤੇ ਉਹਦੇ CPM ਨੇ ਅਕਾਲੀਆਂ ਦਾ ਪੂਰਾ ਸਾਥ ਦਿੱਤਾ ਸੀ ਸ਼ੁਰੂ ਚ, ਤੇ ਜਦੋਂ ਡੰਗ ਮਰਨ ਲੱਗੀਆਂ ਤੇ CPM ਵਾਲੇ ਪਿੱਛੇ ਹੋ ਗਏ, ਤੇ ਜਦੋਂ ਉਸ ਮੋਰਚਾ ਧਰਮ ਯੁੱਧ ਦੇ ਨਾਂ ਤੇ ਉਹੀ ਮੋਰਚਾ ਅੱਗੇ ਚੱਲਿਆ, ਤੇ ਫਿਰ ਇਹ ਜਿੰਨੇ CPM ਹੈ ਜਾਂ CPI ਆ ਜਾਂ ਕੋਈ ਵੀ ਹੈ, ਤੇ ਇਹ ਸਗੋਂ ਸਰਕਾਰ ਦੇ ਮੂਹਰੇ ਹੋ ਕੇ ਲੜਨ ਲੱਗ ਪਏ। ਇੱਥੇ ਉਹ ਆਪਣਾ ਸੱਜਣ ਹੈ, ਉਹਦਾ ਵੱਡਾ ਭਰਾ ਇੰਡੀਆ ਤੋਂ ਆਇਆ, ਉਹ ਚੱਲਦੇ ਮੋਰਚੇ ਦੌਰਾਨ ਗੜਬੜ ਦੇ, ਮੈਂ ਕਿਹਾ ਕੀ ਹਾਲ ਹੈ ਪੰਜਾਬ ਦਾ, ਕਹਿੰਦਾ ਲੜਾਈ ਸਰਕਾਰ ਤੇ ਸਿੱਖਾਂ ਦੀ ਹੈ ਤੇ ਕਮਿਊਨਿਸਟ ਵਿੱਚ ਐਵੇਂ ਹੀ ਆਣ ਕੇ ਮਰੀ ਜਾਂਦੇ ਆ।
ਵੈਸੇ ਤਾਂ ਜਸਵੰਤ ਸਿੰਘ ਕਮਲ ਹੋਣਾ ਨੇ ਵੀ ਲਿਖਿਆ ਸੀ, ਉਹ ਵੀ ਪਹਿਲਾਂ ਖੱਬੇ ਪੱਖੀ ਵਿਚਾਰਧਾਰਾ ਦੇ ਸੀ, ਉਹਨਾਂ ਨੇ ਇੱਕ ਆਪਣੀ ਕਿਤਾਬ 'ਚ ਲਿਖਿਆ ਵੀ ਜੇ ਕੋਈ ਉਸ ਵੇਲੇ ਦੀ ਗੱਲ ਹੈ 80s ਦੀ ਗੱਲ ਹੈ ਵੀ ਜੇ ਕੋਈ ਪੰਜਾਬ ਦੇ ਹੱਕਾਂ ਲਈ ਲੜ ਰਿਹਾ ਤਾਂ ਉਹ ਸਿੱਖ ਜਥੇਬੰਦੀਆਂ ਹੀ ਲੜ ਰਹੀਆਂ ਨੇ ਤੇ CPM ਜਾਂ ਕਹਿ ਲਓ ਕਿ ਇਹ ਤਾਂ ਸਰਕਾਰੀ ਬੀ ਟੀਮਾਂ ਬਣੀਆਂ ਹੋਈਆਂ ਨੇ। ਪਰ ਮੈਂ ਮੇਰਾ ਸਵਾਲ ਉੱਥੇ ਦਾ ਉੱਥੇ ਹੈ, ਤੁਸੀਂ ਜਵਾਬ ਨਹੀਂ ਦਿੱਤਾ ਕਿ ਸੋ ਫਾਰ ਹਰ ਸਿੱਖ ਜਿਹੜਾ ਆ, ਮਤਲਬ ਜੇ ਆਪਾਂ ਸਿੱਖਾਂ ਦੀ ਗੱਲ ਕਰੀਏ ਜਾਂ ਬੈਕਗਰਾਊਂਡ ਆਪਾਂ ਹਿਸਟਰੀ ਤੋਂ ਲੈਣੀ ਹੈ ਇਹਨਾਂ ਸਾਰੇ, ਕਿਉਂਕਿ ਇਹ ਹਿਸਟਰੀ ਤੋਂ ਬਿਨਾਂ ਨਹੀਂ ਚੱਲ ਸਕਦਾ। ਹੁਣ ਜਿੰਨਾ ਗਲਤ ਰੋਲ ਹੈ ਖੱਬੇ ਪੱਖੀ ਧਿਰਾਂ ਨੇ ਅਦਾ ਕੀਤਾ ਹੋਇਆ, ਉਸ ਨੂੰ ਸਾਰਿਆਂ ਨੂੰ ਪਾਸੇ ਰੱਖ ਕੇ, ਮਤਲਬ ਬਿਨਾਂ ਕੰਡੀਸ਼ਨ ਤੋਂ ਸਿੱਖ ਜਿਹੜਾ ਨਾਲ ਖੜਾ ਆਪਣੇ ਸਿਧਾਂਤਾਂ ਦੇ, ਜਿਹੜੇ ਸਿਧਾਂਤਾਂ ਨੂੰ ਇਹ ਸਵੇਰੇ ਉੱਠ ਕੇ ਭੰਡਦੇ ਆਏ ਆ, ਲੰਗਰਾਂ ਨੂੰ ਭੰਡਦੇ ਆਏ ਆ, ਗੋਲਕ ਨੂੰ ਭੰਡਦੇ ਆਏ ਆ, ਦਾਨ ਪੁੰਨ ਨੂੰ ਭੰਡਦੇ ਆਏ, ਉਹ ਸਾਰੇ ਹੁਣ ਉਹਦੇ ਚ ਲਾਗੂ ਹੋ ਰਹੇ ਨੇ, ਹੁਣ ਕੋਈ ਬੋਲ ਨਹੀਂ ਰਿਹਾ।
ਬਿਲਕੁਲ ਬਿਲਕੁਲ ਬਿਲਕੁਲ, ਤੇ ਉਹ ਇਹ ਹੈ ਵੀ ਗੁਰੂ ਨਾਨਕ ਦੀ ਜਿਹੜੀ ਵਿਚਾਰਧਾਰਾ ਆ ਨਾ, ਇਹ ਸੂਨਰ ਆਰ ਲੇਟਰ ਦੁਨੀਆ ਦੇ ਭਲਾਈ ਲਈ ਉਹਨੂੰ ਤੁਹਾਨੂੰ ਅਪਣਾਉਣਾ ਹੀ ਪਊਗਾ। ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਤੇ ਚਲੋ ਨਾਮ ਨਹੀਂ ਹੈ ਜਪਦੇ, ਕਿਉਂਕਿ ਨਾਮ ਜਪਣਾ ਹੀ ਸਭ ਤੋਂ ਔਖਾ ਹੈ, ਆਖਣ ਔਖਾ ਸਾਚਾ ਨਾਮ, ਤੇ ਕਿਰਤ ਕਰਨੀ ਇਹ ਥੋੜਾ ਜਿਹਾ ਉਸ ਤੋਂ ਘੱਟ ਔਖਾ ਆ, ਤੇ ਵੰਡ ਕੇ ਛਕਣਾ ਇਹ ਬੜੀ ਵੱਡੀ ਗੱਲ ਆ। ਵੀ ਇਹ ਤਿੰਨੋ ਹੀ ਗੱਲਾਂ ਜੇ ਸੰਸਾਰ ਦੇ ਲੋਕ ਹੀ ਅਪਣਾ ਲੈਣ ਤੇ ਦੁਨੀਆਂ ਤੋਂ ਸਾਰੇ ਜਿਹੜੇ ਝਗੜੇ ਝੇੜੇ ਜੰਗਾਂ ਯੁੱਧਾਂ ਦਾ ਜੋ ਲੁੱਟ ਖਸੁੱਟ ਸਾਰੀ ਮੁੱਕ ਸਕਦੀ ਹੈ। ਤੇ ਆਹ ਲੁੱਟਣ ਦਾ ਹੀ ਜੋ ਇਹ ਤਿੰਨ ਆਰਡੀਨੈਂਸ ਜਾਰੀ ਕਰਵਾਏ ਆ, ਤੇ ਇਹ ਇੱਕ ਆਪਣੇ ਗੁਜਰਾਤੀ ਭਾਈਆਂ ਨੂੰ ਜਿਨ੍ਹਾਂ ਦੀ ਆਰਥਿਕ ਸਪੋਰਟ ਦੇ ਨਾਲ ਸਰਕਾਰ ਤੇ ਕਾਬਜ ਹੋਏ ਨੇ ਮੋਦੀ ਹੋਰੀ, ਇਹ ਉਹਨਾਂ ਨੂੰ ਲਾਭ ਪਹੁੰਚਾਉਣ ਲਈ, ਕਿਉਂਕਿ ਜਿੰਨਾ ਕੁ ਉਹਨਾਂ ਨੇ ਖਰਚ ਕੀਤਾ ਉਹਨਾਂ ਤੋਂ ਕਈ ਗੁਣਾ ਲੋਕਾਂ ਨੂੰ ਲੁੱਟ ਕੇ ਉਹਨਾਂ ਨੂੰ ਪਹੁੰਚਾਉਣਾ, ਇਹ ਆਰਥਿਕ ਲੁੱਟ ਕਰਨ ਵਾਸਤੇ ਸਾਰਾ ਕੁਝ ਚੱਕਰ ਚਲਾਇਆ ਜਾ ਰਿਹਾ ਆਰਡੀਨੈਂਸ ਰਾਹੀਂ। ਤੇ ਵਾਹਿਗੁਰੂ ਭਲੀ ਕਰੇ, ਇਹਨਾਂ ਨੂੰ ਸਮਰੱਥ ਬਖਸ਼ੇ
ਜੀ,
ਆਪਾਂ ਇਹੋ ਹੀ ਕੁਝ ਕਹਿ ਸਕਦੇ ਹਾਂ, ਕੰਮ ਨਾ ਕਰ ਸਕਦੇ।
ਹਾਂਜੀ, ਕੁਛ ਸੁਨੇਹੇ ਆਪਾਂ ਲੈ ਲੈਣੇ। ਕਿਰਪਾਲ ਸਿੰਘ ਚੀਮਾ ਸਾਡੇ ਨਾਲ ਜੁੜੇ ਨੇ ਨਿਊਯਾਰਕ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਜੀ ਆਇਆਂ ਨੂੰ ਸਾਰਿਆਂ ਦਾ। ਤੇ ਸੁਖਪ੍ਰੀਤ ਸਿੱਧੂ ਬਲਿੰਟਨ ਨਿਊਜ਼ੀਲੈਂਡ ਸਾਡੇ ਨਾਲ ਜੁੜਦੇ ਨੇ, ਪ੍ਰੋਗਰਾਮ ਸ਼ਾਮਿਲ ਹੁੰਦੇ ਨੇ, ਸਤਿ ਸ੍ਰੀ ਅਕਾਲ ਬੁਲਾਉਂਦੇ। ਕਹਿੰਦੇ ਨੇ ਕਿ ਟਰੱਕ ਦੀ ਪੈਸੰਜਰ ਸੀਟ ਤੇ ਬੈਠ ਕੇ ਪ੍ਰੋਗਰਾਮ ਸੁਣ ਰਹੇ ਹਾਂ ਜੀ, ਮੇਰੇ ਨਾਲ ਸੌਰਵ ਮਹਿਤਾ ਵੀ ਡਰਾਈਵ ਕਰਦੇ ਨੇ, ਪ੍ਰੋਗਰਾਮ ਦਾ ਆਨੰਦ ਲੈ ਰਹੇ ਨੇ, ਖੂਬਸੂਰਤ ਮੌਸਮ ਚੱਲ ਰਿਹਾ। ਦੋ ਤਸਵੀਰਾਂ ਭੇਜੀਆਂ ਮੈਂ, ਸਾਂਝੀਆਂ ਕਰਤੀਆਂ ਜੀ, ਬਹੁਤ ਬਹੁਤ ਧੰਨਵਾਦ ਜੀ। ਤੇ ਜਰਾ ਧਿਆਨ ਨਾਲ ਡਰਾਈਵ ਕਰਿਓ ਮਹਿਤਾ ਸਾਹਿਬ, ਦੇਖਿਓ ਇਹ ਸੁਖਪ੍ਰੀਤ ਸਿੱਧੂ ਹੁਣੀ ਕਈ ਵਾਰੀ ਇਮੋਸ਼ਨਲ ਹੋ ਜਾਂਦੇ ਆ। ਤੇ ਗੁਰਿੰਦਰ ਭੰਗਲ ਪ੍ਰੋਗਰਾਮ ਚ ਸ਼ਾਮਿਲ ਹੋਏ ਨੇ, ਸਤਿ ਸ੍ਰੀ ਅਕਾਲ ਗੁਰਿੰਦਰ, ਠੀਕ ਠਾਕ ਹੋ? ਤੇ ਇੱਧਰ ਸਾਡੇ ਨਾਲ ਹਾਂਜੀ ਗੁਰਿੰਦਰ ਸਿੰਘ ਵਰਜੀਨੀ ਵਾਲਿਆਂ ਨੇ ਸੁਨੇਹਾ ਲਾਇਆ, ਕਹਿੰਦੇ ਸਿੱਧੂ ਸਾਹਿਬ ਇਹ ਧਰਨਾ ਦੁਨੀਆ ਸਭ ਤੋਂ ਵੱਡਾ ਕਾਫਲਾ ਬਣ ਗਿਆ, ਪਰ ਇਹ ਮੇਨ ਸਟ੍ਰੀਮ ਮੀਡੀਆ ਇਸ ਨੂੰ ਦਰਸਾ ਨਹੀਂ ਰਿਹਾ, ਪਰ ਇਹ ਤਾਂ ਸਰਕਾਰ ਨੂੰ ਸਹੀ ਦਰਸਾ ਰਿਹਾ ਹੈ, ਪਰ ਕਿਸਾਨ ਤੇ ਮਜ਼ਦੂਰ ਦੀ ਕੋਈ ਗੱਲ ਨਹੀਂ ਕਰਦਾ। ਉੱਧਰ ਬਾਦਲ ਸਾਹਿਬ ਨੇ ਪਦਮ ਸ਼੍ਰੀ ਪੁਰਸਕਾਰ ਵਾਪਸ ਕਰ ਦਿੱਤਾ, ਤੇ ਕੈਪਟਨ ਸਾਹਿਬ ਕਹਿੰਦੇ ਆ ਕਿ ਇਹਨੂੰ ਦਿੱਤਾ ਹੀ ਕਿਉਂ ਸੀ, ਇਹਨੇ ਕਿਹੜੇ ਕੋਈ ਚੰਗਾ ਕੰਮ ਕੀਤਾ,
ਦਿੱਤਾ ਹੀ ਕਿਉਂ ਸੀ। ਉਹ ਇਹ ਤੇ ਇਸ ਤਰ੍ਹਾਂ ਹੀ ਆ ਨਾ ਵੀ ਉਹ ਕਹਿੰਦਾ ਪਿਛਲੀ ਵਾਰੀ ਕਹਿੰਦਾ ਜਦੋਂ ਸੁਖਬੀਰ ਸਿੰਘ ਬਾਦਲ ਤੇ ਕੈਪਟਨ ਸਾਹਿਬ ਦਾ ਅਫਸਰ ਦੀ ਮਿਹਣੋ ਮਿਹਣੇ ਹੋਏ ਸੀ ਨਾ, ਤੇ ਉਹ ਕੈਪਟਨ ਸਾਹਿਬ ਕਹਿੰਦੇ ਮੈਂ ਹੁਣ ਖੂੰਡੇ ਨਾਲ ਇਹਨਾਂ ਨੂੰ ਸਿੱਧਾ ਕਰੂੰਗਾ, ਤੇ ਉਹ ਸੁਖਬੀਰ ਉਹ ਨੀ ਕਹਿੰਦੇ ਵੀ ਕੋਈ ਨੀ ਸਾਡਾ ਰਾਜ ਆ ਲੈਣਾ ਤੇ ਉਹਦੀ ਪਜਾਮੀ ਚ ਅਸੀਂ ਚੂਹੇ
ਛੱਡਾਂਗੇ। ਲੜਾਈ ਹੋਈ ਸੀ ਚੂਹੇ ਵਾਲੀ, ਚੂਹੇ ਚੂਹੇ ਖੇਡੇ ਸੀਗੇ।
ਇਹ ਗੱਲ ਹੈ ਵੀ
ਜੀ ਹੁਣ ਏਦਾਂ ਆ ਵੀ ਮੈਨੂੰ ਕੱਲ ਦਾ ਵੀ ਸਵਾਲ ਆਇਆ ਹੋਇਆ ਵੀ ਸਵਾਲ ਪੁੱਛਿਓ ਤਾਇਆ ਜੀ ਨੂੰ ਵੀ ਇਹ ਬੀਬੀ ਜਗੀਰ ਕੌਰ ਫੇਰ ਪ੍ਰਧਾਨ ਬਣਾ ਤੀ SGPC ਦੀ, ਤੇ ਮੈਂ ਕਿਹਾ ਚਲੋ ਮੈਂ ਪੁੱਛ ਲਊਂਗਾ, ਵੈਸੇ ਮੈਂ ਕਿਹਾ ਤਾਇਆ ਜੀ ਦਾ ਨਥਿੰਗ ਟੂ ਡੂ ਵਿਦ ਹਰ ਹੈ, ਪਰ ਫਿਰ ਵੀ ਪੁੱਛ ਲਾਂਗੇ। ਹਾਂਜੀ ਤਾਇਆ ਜੀ,
ਗੱਲ ਇਹ ਹੈ ਭਾਈ, ਗੱਲ ਇਹ ਹੈ ਵੀ ਇਹ ਅਮਨਦੀਪ ਨੂੰ ਸਵਾਲ ਪੁੱਛਣਾ ਜਾਂ ਉਹਦੇ ਰਾਹੀਂ ਉਹਦੇ ਤਾਏ ਨੂੰ ਸਵਾਲ ਪੁੱਛਣਾ, ਤੇ ਜੇ ਆਪਾਂ ਅੰਗਰੇਜ਼ੀ ਚ ਕਹੀਏ ਤੇ ਥੋੜਾ ਜਿਹਾ ਉਹ ਨਰਮ ਜਿਹਾ ਹੋ ਜਾਂਦਾ ਆ, ਫਿਰ ਮੈਂ ਦੋਨਾਂ ਜ਼ਬਾਨਾਂ ਚ ਕਹਿ ਦੂ ਪੰਜਾਬੀ ਵਿੱਚ ਵੀ। ਪਹਿਲੀ ਤੇ ਗੱਲ ਆ ਵੀ ਉਹ ਕਹਿੰਦੇ ਹੁੰਦੇ ਆ ਅੰਗਰੇਜ਼ੀ ਵਾਲੇ ਕਹਿੰਦੇ ਯੂ ਆਰ ਬਾਰਕਿੰਗ ਐਟ ਰੋਂਗ ਟ੍ਰੀ ਮੇਟ, ਤੇ ਪੰਜਾਬੀ ਵਿੱਚ ਫਿਰ ਸਿੱਧਾ ਥੋੜਾ ਜਿਹਾ ਕੌੜਾ ਆ, ਉਹ ਕਹਿੰਦੇ ਵੀ ਅੰਨੀ ਕੁੱਤੀ ਵਾਹ ਨੂੰ ਭੌਂਕੇ। ਉਹ ਇਹ ਸਵਾਲ ਕਰੋ 185 ਮੈਂਬਰ ਸ਼੍ਰੋਮਣੀ ਕਮੇਟੀ ਦੇ ਜਿਹੜੇ ਸਿੱਖਾਂ ਦੀਆਂ ਵੋਟਾਂ ਨਾਲ ਚੁਣ ਕੇ ਮੈਂਬਰ ਬਣੇ ਹੋਏ ਆ, ਉਹਨਾਂ ਨੇ 185 ਦੇ ਵਿੱਚੋਂ ਜਿਹਨੂੰ ਯੋਗ ਸਮਝਿਆ ਉਹਨੂੰ ਇੱਕ ਸਾਲ ਲਈ ਪ੍ਰਧਾਨ ਬਣਾਇਆ ਵਾ, ਉਹ ਮੈਂ ਬਣਾਇਆ ਵਾ ਜੋ ਅਮਨਦੀਪ ਸਿੱਧੂ ਨੇ ਬਣਾਇਆ। ਚੱਲ ਜੇ ਤੂੰ ਫਿਰ ਜਾਂ ਸਾਡੀ ਵੋਟ ਤੇਰੇ ਵੱਲ ਜਾਂ ਤੂੰ ਪ੍ਰਧਾਨਗੀ ਲਈ ਖੜਾ ਹੋ ਜਾ, ਅਸੀਂ ਤੈਨੂੰ ਵੋਟਾਂ ਪਾ ਦਿਆਂਗੇ ਦੋਵੇਂ ਜਣੇ।
ਸਾਨੂੰ ਤਾਂ ਆਪ ਨੀ ਕੋਈ ਮਤਲਬ ਚੋਲਿਆਂ ਦੇ ਭਾਅ ਨੀ ਪੁੱਛਦਾ ਦੋਵਾਂ ਜਣਿਆਂ ਨੂੰ, ਅਸੀਂ ਤਾਂ ਪ੍ਰਧਾਨ ਬਣ ਨੂੰ ਫਿਰਦੇ ਆ, ਸਾਨੂੰ ਕੋਈ ਮਨਾਉਂਦਾ ਹੀ ਨੀ। ਬੀਬੀ ਜਗੀਰ ਕੌਰ ਦੀਆਂ ਕਈ ਕੰਟਰੋਵਰਸੀਆਂ ਨੇ, ਸਾਰੇ ਨੇ ਵੱਡੀ ਤਾਂ ਜਿਹੜੀ ਗਲਤੀ ਉਹ ਤੇ ਹੋਈ ਆ ਜਾਂ ਕੀਤੀ ਆ ਜਾਂ ਕਿੱਦਾਂ ਉਹਦੇ ਪਿੱਛੇ ਮਤਲਬ ਉਹਦੇ
ਗੱਲ ਸੁਣੋ, ਤੁਸੀਂ ਤੁਹਾਡੇ ਖਿਲਾਫ਼ ਕੋਈ ਕੰਟਰੋਵਰਸੀ ਨੀ, ਲੋਕਾਂ ਨਾਲ ਵਾਹ ਪੈਂਦਾ, ਉਹਨਾਂ ਨੂੰ ਪੁੱਛ ਕੇ ਵੇਖੋ, ਤੁਹਾਡੇ ਚ 100 ਗਲਤੀਆਂ ਦਿਲਾ ਦੇਣਗੇ। ਤੇ ਬੀਬੀ ਜਗੀਰ ਕੌਰ ਕੋਈ ਗੁਰੂ ਥੋੜਾ ਆ, ਉਹ ਵੀ ਸਾਡੇ ਵਰਗੀ ਇਨਸਾਨ ਆ, ਉਹਦੇ ਚ ਵੀ ਗਲਤੀਆਂ ਹੋ ਸਕਦੀਆਂ, ਉਹ ਵੀ ਗਲਤੀ ਕਰ ਸਕਦੀ ਆ, ਗਲਤੀ ਮੁੜ ਕੇ ਦਰੁਸਤੀ ਵੀ ਹੋ ਸਕਦੀ ਆ, ਗਲਤੀ ਦੀ ਬੰਦਾ ਸਜ਼ਾ ਵੀ ਭੁਗਤ ਕੇ ਮੁੜ ਕੇ ਵੀ ਸਮਾਜ ਦੇ ਵਿੱਚ ਸ਼ਾਮਿਲ ਹੋ ਸਕਦਾ। ਸਾਨੂੰ ਕੀ ਪਤਾ, ਸਾਨੂੰ ਤੇ ਮੀਡੀਆ ਤੋਂ ਹੀ ਪਤਾ ਲੱਗਦਾ ਕਿ ਮੀਡੀਆ ਕੋਈ ਕਿਸੇ ਦਾ ਕੋਈ ਸਹੀ ਗੱਲ ਥੋੜਾ ਮੀਡੀਆ ਦੱਸਦਾ।
ਤਾਇਆ ਜੀ ਉਦਾਂ ਗਲਤੀਆਂ ਦਾ ਤੁਹਾਡੇ ਚ ਵੀ, ਇੱਕ ਵਾਰੀ ਮੈਂ ਤਾਈ ਜੀ ਨੂੰ ਵੀ ਪੁੱਛਿਆ ਸੀ, ਮੈਂ ਕਿਹਾ ਤਾਇਆ ਜੀ ਬਹੁਤ ਫਿੱਟ ਆ, ਹੁਣ ਮੈਂ ਗਲਤੀਆਂ ਦੀ ਗੱਲ ਦੱਸਣ ਲੱਗਾ। ਗਲਤੀਆਂ ਤੁਸੀਂ ਮਤਲਬ ਢੂੰਡਣ ਤਾਂ ਜਾਓ, ਉਹਦਾ ਬੱਟ ਦੇ ਉੱਪਰ ਪਈਆਂ ਹੁੰਦੀਆਂ, ਥੱਲੇ ਪੱਟਣ ਦੀ ਵੀ ਲੋੜ ਨਹੀਂ। ਤੇ ਮੈਂ ਤਾਈ ਜੀ ਨੂੰ ਪੁੱਛਿਆ, ਮੈਂ ਕਿਹਾ ਤਾਇਆ ਜੀ ਦਾ ਬਹੁਤ ਫਿੱਟ ਹੈ ਹਨਾ, ਇਹ ਬਿਮਾਰ ਕਿੱਦਾਂ ਹੋ ਗਏ ਹਨਾ, ਇਹ ਤਾਂ ਇੱਕ ਪ੍ਰਸ਼ਾਦਾ ਖਾਂਦੇ ਆ ਹਨਾ, ਤੇ ਬਸ ਸਿੰਪਲ ਜਿਹੀ ਲਾਈਫ ਹੈ। ਕਹਿੰਦੇ ਤੈਨੂੰ ਕੀ ਪਤਾ, ਜਿਹੜੀਆਂ ਨਾਲ ਅੱਧਾ ਕਿਲੋ ਜਲੇਬੀਆਂ ਖਾ ਲੈਂਦੇ ਆ ਉਹ। ਮੈਂ ਕਿਹਾ ਹੁਣ ਤਾਈ ਜੀ ਤੁਸੀਂ ਰਹਿਣੇ ਹੀ ਦਿਓ, ਹੁਣ ਗਾਂਹ ਮੈਂ ਗੱਲ ਹੀ ਨੀ ਕਰਨੀ, ਵੀ ਇੱਦਾਂ ਦਾ ਫਿਰ ਕਸੂਰ ਤਾਈ ਜੀ ਨੇ ਤੁਹਾਡਾ ਵੀ ਕੱਢ ਦਿੱਤਾ ਸੀਗਾ ਹਨਾ। ਅਸੀਂ ਸਮਝਦੇ ਜਾਂਦੇ ਸੀਗੇ ਤੁਸੀਂ ਬਹੁਤ ਮਤਲਬ ਆਪਣੇ ਸਿਹਤ ਦਾ ਖਿਆਲ ਰੱਖਦੇ ਆ।
ਦਰਅਸਲ ਜਿਹੜੀ ਮੈਂ ਇੱਕ ਰੋਟੀ ਖਾਂਦਾ ਨਾ, ਉਹ ਸਿਹਤ ਨੂੰ ਮੁੱਖ ਰੱਖ ਕੇ ਨੀ ਖਾਂਦਾ, ਉਹ ਤੇ ਹੁਣ ਲਾਕਡਾਊਨ ਦੇ ਵਿੱਚ ਮੈਨੂੰ ਪੌਣਾ ਸਾਲ ਹੋ ਗਿਆ ਘਰ ਬੈਠੇ ਨੂੰ, ਮੈਂ ਘਰ ਦਾ ਰਾਸ਼ਨ ਵਟਾਉਣ ਲਈ ਕੰਜੂਸੀ ਵਜੋਂ ਇੱਕ ਰੋਟੀ ਖਾ ਕੇ ਗੁਜ਼ਾਰਾ ਕਰਦਾ।
ਠੀਕ ਹੈ, ਨਾਲੇ ਜਿਹੜਾ ਤੁਸੀਂ ਗੁਰਦੁਆਰੇ ਵੀ ਨਾ, ਫਿਰ ਉੱਥੇ ਰੋਟੀ ਤੁਸੀਂ ਘੱਟੇ ਖਾਂਦੇ, ਕਿਉਂਕਿ ਮਗਰੋਂ ਮਿੱਠਾ ਵਗੈਰਾ ਕਾਫੀ ਖਾਣਾ ਹੁੰਦਾ ਨਾ, ਫਿਰ ਉਹਦੇ ਥਾਂ ਨੀ ਵੱਜਦਾ, ਇਸ ਕਰਕੇ ਤੁਸੀਂ ਰੋਟੀ ਇੱਕ ਨਾਲੇ ਸਾਰਦੇ। ਉਹ ਫਾਰਮੈਲਿਟੀ ਲਈ ਖਾਣੀ ਪੈਂਦੀ, ਉਹ ਵੀ ਲੋਕਾਂ ਨੂੰ ਦਿਖਾਉਣ ਲਈ, ਨਹੀਂ ਤਾਂ ਲੋਕੀ ਕਹਿੰਦੇ ਆ ਰੋਟੀ ਖਾ ਕੇ ਨੀ ਗਿਆ। ਤੇ ਚਲੋ ਆਪਾਂ ਗੱਲ ਬੀਬੀ ਜਗੀਰ ਕੌਰ ਤੇ ਕਰਦੇ ਹਾਂ। ਮੈਂ ਉਦਾਂ ਇਹ ਸਮਝਦਾ, ਜਿੱਥੇ ਤੱਕ ਮੈਨੂੰ ਰਿਪੋਰਟ ਮਿਲੀ ਸੀ ਨਾ, ਮੈਂ ਤੁਹਾਨੂੰ ਓਨੈਸਟਲੀ ਦੱਸਦਾ, ਚਲੋ ਨੈਗੇਟਿਵ ਗੱਲਾਂ ਅਸੀਂ ਸਾਰੇ ਹੀ ਜਾਣਦੇ ਹਾਂ, ਜਿਹੜੀਆਂ ਬੀਬੀ ਜਗੀਰ ਕੌਰ ਉਹਨਾਂ ਦੇ ਹੋਈਆਂ ਨਾ, ਦੋ ਤਿੰਨ ਐਪੀਸੋਡ ਹੋਏ ਨੇ ਉਹਨਾਂ ਦੇ, ਵੈਰੀ ਅਨਫੋਰਚੁਨੇਟ ਰਾਈਟ। ਤੇ ਜਿਹੜੀ ਪੋਜ਼ਿਟਿਵਿਟੀ ਵੀ ਥੋੜ੍ਹੀ ਜਿਹੀ ਗੱਲ ਕਰ ਲਈਏ, ਤਾਂ ਜਿੱਥੇ ਤੱਕ ਮਤਲਬ ਮੈਂ ਰੈਫਰੈਂਸ ਦੇ ਸਕਦਾ ਦੇ ਰਿਹਾ ਹਾਂ, ਵੀ ਮੈਨੂੰ ਦੋ ਬੰਦਿਆਂ ਨੇ ਉਹਨਾਂ ਦੀ ਰੈਫਰੈਂਸ ਦੇ ਸੀ, ਕਿਉਂਕਿ ਮੇਰਾ ਕੋਈ ਵਾਹ ਨਹੀਂ ਪਿਆ ਨਾ ਅੱਜ ਤੱਕ ਮੈਂ ਕਿਤੇ ਮਿਲਿਆ ਹਾਂ ਹਨਾ। ਵੀ ਇੱਕ ਤਾਂ ਪਾਲ ਸਿੰਘ ਪੁਰੇਵਾਲ, ਜਿਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਦਾ ਬੀੜਾ ਚੁੱਕਿਆ, ਉਹਨਾਂ ਨੇ ਮਤਲਬ ਬਹੁਤ ਉੱਤੇ ਕੰਮ ਕੀਤਾ, ਤੇ ਜਦੋਂ ਉਹਨਾਂ ਨੇ ਪ੍ਰੈਜੈਂਟੇਸ਼ਨ ਦਿੱਤੀ ਤਾਂ ਉਹ ਤੋਂ ਬਾਅਦ ਮਤਾ ਪਾਸ ਹੋਇਆ, ਉਹ ਤੁਸੀਂ ਬਿਹਤਰ ਦੱਸ ਸਕਦੇ ਹੋ, ਪਰ ਉਸ ਤੋਂ ਬਾਅਦ ਜਿਹੜੀ ਇੰਪਲੀਮੈਂਟੇਸ਼ਨ ਵੇਲੇ ਨਾ ਬਹੁਤ ਦਿੱਕਤਾਂ ਆਈਆਂ, ਬਹੁਤ ਜਾਣੀ ਕਿ ਵਿਰੋਧ ਕੀਤਾ ਗਿਆ RSS ਵੱਲੋਂ, ਜਾਂ ਉਹਨਾਂ ਦੇ ਬੰਦੇ ਜਿਹੜੇ ਵਿੱਚ ਪਾਏ ਹੋਏ, ਇਹ ਹੋਣ ਨਹੀਂ ਦੇਣਾ। ਤੇ ਉਹ ਪਾਲ ਸਿੰਘ ਪੁਰੇਵਾਲ ਦੀ ਹੁਣ ਮੈਂ ਤੁਹਾਨੂੰ ਜ਼ਬਾਨੀ ਦੱਸ ਰਿਹਾ ਕਿ ਉਹ ਬੀਬੀ ਜਗੀਰ ਕੌਰ ਸੀ ਜਿਹਨੇ ਇੱਕ ਟੁੱਕ ਸਾਰਿਆਂ ਨੂੰ ਬੈਠ ਕੇ ਮੀਟਿੰਗ ਦੇ ਵਿੱਚ ਕਹਿ ਦਿੱਤਾ ਸੀ ਵੀ ਇਹ ਕਰਨਾ ਆ, ਮੈਂ ਇਹ ਤੋਂ ਬਿਲਕੁਲ ਇਹਨਾਂ ਸਹਿਮਤ ਹਾਂ, ਇਸ ਕੈਲੰਡਰ ਨਾਲ ਇਹ ਕਰਨਾ ਚਾਹੀਦਾ, ਇਹ ਔਰ ਇਹ ਕਰਨਾ ਆ ਜਿੱਦਾਂ ਮਰਜ਼ੀ ਹੋ ਜਾਵੇ। ਤੇ ਉਹਨੇ ਬਹੁਤ ਉੱਦਮ ਕਰਕੇ ਉਹ ਕੈਲੰਡਰ ਲਾਗੂ ਕਰਾਇਆ ਸੀ, ਜਿਹੜਾ ਉਹਦੀ ਪ੍ਰਧਾਨਗੀ ਦੇ ਜਾਣ ਤੋਂ ਬਾਅਦ ਉਹ ਤੈਸ ਨੈਸ ਕਰ ਦਿੱਤਾ ਗਿਆ ਸੀ। ਇਹ ਪਾਲ ਸਿੰਘ ਪੁਰੇਵਾਲ ਉਹਨਾਂ ਦੀ ਜਵਾਨੀ ਮੈਂ ਤੁਹਾਨੂੰ ਦੱਸ ਰਿਹਾ। ਦੂਜਾ ਜਿਹੜਾ ਮਤਲਬ ਕਈ ਉਹਨਾਂ ਨੇ ਬਣਾਏ ਸੀਗੇ ਉਹਨਾਂ ਦੇ ਕਾਰਜਕਾਲ ਵੇਲੇ ਨਾ, ਅਧਿਐਨ ਕੇਂਦਰ ਬਣਾਏ ਸੀਗੇ ਜਿੱਦਾਂ ਵੱਖ ਵੱਖ ਸ਼ਹਿਰਾਂ ਦੇ ਵਿੱਚ, ਜਿਹੜੇ ਸਕਾਲਰ ਸੀ ਨਾ ਉਹਨਾਂ ਤੋਂ ਬਹੁਤ ਕੰਮ ਕਰਾਏ ਸੀ ਅਧਿਐਨ ਕਰਨ ਦੇ ਲਈ, ਪੁਰਾਣੇ ਗ੍ਰੰਥ, ਪੁਰਾਣੇ ਲਿਟਰੇਚਰ, ਔਰ ਉਹਨਾਂ ਦੀਆਂ ਜਿਹੜੀਆਂ ਖਰੜੇ ਨੇ ਉਹ ਸਾਰੇ ਹੁਣ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਨੇ, ਪ੍ਰਕਾਸ਼ਿਤ ਨੇ, ਤੇ ਇਹੋ ਜਿਹੇ ਜਿਹੜੇ ਕੰਮ ਨੇ ਉਹ ਬਹੁਤ ਜ਼ਿਆਦਾ ਕਰਵਾਏ ਗਏ ਸੀ। ਤੇ ਦੈਟਸ ਵਟ ਆਈ ਨੋ ਕਿ ਉਹਨਾਂ ਦੀ ਪ੍ਰਧਾਨਗੀ ਹੇਠਾਂ ਇਹ ਕੰਮ ਹੋਏ ਨੇ, ਹੋਰ ਵੀ ਬਹੁਤ ਹੋਏ ਹੋਣਗੇ, ਪਰ ਇਹ ਦੋ ਮੈਂ ਰੈਫਰੈਂਸਾਂ ਤੁਹਾਨੂੰ ਦੱਸ ਸਕਦਾ ਵੀ ਇਹ ਕਿਸੇ ਦੀਆਂ ਦਿੱਤੀਆਂ ਹੋਈਆਂ ਨੇ। ਹਾਂਜੀ ਤਾਇਆ ਜੀ,
ਠੀਕ ਹੈ। ਉਹ ਪੁਰੇਵਾਲ ਨੇ ਪੇਸ਼ ਕੀਤਾ ਸੀਗਾ ਬਣਾ ਕੇ 40 ਸਾਲ, ਉਹ ਕਹਿੰਦੇ ਵੀ ਲਾਏ ਮੈਂ ਇੱਥੇ, ਤੇ ਉਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀਗੇ ਆਪਣਾ ਸਰਦਾਰ ਗੁਰਚਰਨ ਸਿੰਘ ਟੌੜਾ, ਉਹਨਾਂ ਦੀ ਪ੍ਰਧਾਨਗੀ ਹੇਠ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਉਸਨੇ ਸਰਬਸੰਮਤੀ ਨਾਲ ਲਾਗੂ ਕਰਨ ਲਈ ਪਾਸ ਕੀਤਾ ਸੀ, ਪਰ ਫਿਰ ਮੁੜ ਕੇ ਸੰਤ ਮਤ ਤੋਂ ਪ੍ਰਭਾਵਿਤ, ਕਿਤੇ ਉਹ ਕਹਿ ਲਓ ਬਾਹਰਲੀ ਸ਼ਕਤੀ ਨਾਲ ਪ੍ਰਭਾਵਿਤ ਹੋ ਕੇ ਅਕਾਲ ਤਖ਼ਤ ਦੇ ਜਹੇਦਾਰ ਗਿਆਨੀ ਪੂਰਨ ਸਿੰਘ ਨੇ ਇਹਨੂੰ ਲਾਗੂ ਕਰਨ ਤੋਂ ਨਾ ਕਰ ਦਿੱਤੀ। ਉਦੋਂ ਬੀਬੀ ਜੀ ਪ੍ਰਧਾਨ ਸਨ, ਇਹਨਾਂ ਨੇ ਇਸ ਬਾਰੇ ਸਟੈਂਡ ਸਹੀ ਲਿਆ। ਬੀਬੀ ਜੀ ਵੇਖਿਆ ਜਦੋਂ ਇਹ ਚੌੜਾ ਸਾਹਿਬ ਦੇ ਮੁਕਾਬਲੇ ਤੇ ਉਹਨਾਂ ਨੂੰ ਲਾ ਕੇ ਪ੍ਰਧਾਨ ਬਣੇ ਨੇ। ਉਸ ਸੈਸ਼ਨ ਦੇ ਵਿੱਚ ਮੈਂ ਸ਼ਾਮਿਲ ਸੀ, ਮੈਂ ਵੋਟਰ ਨਹੀਂ ਸੀ, ਮੈਂ ਦਰਸ਼ਕ ਵਜੋਂ ਸ਼ਾਮਿਲ ਸੀ। ਤੇ ਮੇਰੇ ਤੇ ਹਾਲਾਂਕਿ ਮੈਂ ਟੌੜਾ ਸਾਹਿਬ ਦਾ ਪ੍ਰਸ਼ੰਸਕ ਸੀ ਕੰਪੈਰੇਟਿਵਲੀ, ਕਿਉਂਕਿ ਮੈਂ ਅੱਜ ਵੀ ਸਮਝਦਾ ਹਾਂ ਕਿ ਉਹ ਆਪਣੇ ਸਮਕਾਲੀ ਸਿੱਖ ਆਗੂਆਂ ਦੇ ਵਿੱਚੋਂ ਵਧੇਰੇ ਸਿਆਣੇ ਤੇ ਘੱਟ ਕੋਰਪਟ ਸਨ। ਪੋਲੀਟੀਸ਼ੀਅਨ ਹੋਣਗੇ ਉਹ ਸਾਧ ਨਹੀਂ ਸਨ, ਪਰ ਘੱਟ ਕੋਰਪਟ ਸਨ ਤੇ ਵਧੇਰੇ ਸਿਆਣੇ ਸਨ। ਤੇ ਉਹਨਾਂ ਦੇ ਮੈਂ ਉਹਨਾਂ ਦੇ ਮੇਰੇ ਹਮਦਰਦੀ ਹੋਣ ਦੇ ਬਾਵਜੂਦ ਵੀ ਜੋ ਬੀਬੀ ਨੇ ਉੱਥੇ ਜਿਵੇਂ ਸਟੈਂਡ ਲਿਆ, ਜਿਵੇਂ ਪ੍ਰਧਾਨਗੀ ਦੀ ਚੋਣ ਜਿੱਤੇ ਨੇ, ਪ੍ਰਧਾਨ ਬਣੇ ਨੇ, ਫਿਰ ਇਹਨਾਂ ਨੇ ਦੋ ਐਲਾਨ ਕੀਤੇ ਉਸ ਵੇਲੇ, ਮੈਂ ਇਹਨਾਂ ਦੇ ਪਰਸਨੈਲਿਟੀ, ਇਹਨਾਂ ਦਾ ਲਿਬਾਸ, ਇਹਨਾਂ ਦੀ ਯੋਗਤਾ ਤੋਂ ਪ੍ਰਭਾਵਿਤ ਹੋਇਆ। ਤੇ ਮੈਂ ਸੋਚਦਾ ਕਿ ਸ਼ਾਮ ਦੇ ਪ੍ਰਦੇਸ਼ਕ ਸਮਾਚਾਰ ਦੇ ਵਿੱਚ ਖਬਰ ਆਜੂਗੀ ਵੀ ਬੀਬੀ ਨੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੂੰ ਐਕਟਿੰਗ ਪ੍ਰਧਾਨ ਬਣਾਤਾ, ਕਿਉਂਕਿ ਇਹ ਕੈਬਨਿਟ ਮਿਨਿਸਟਰ ਸਨ ਪੰਜਾਬ ਸਰਕਾਰ ਚ। ਤੇ ਸ਼੍ਰੋਮਣੀ ਕਮੇਟੀ ਨੂੰ ਅਕਾਲੀ ਮਾਈਂਡਡ ਸਿੱਖ ਇਹਦੀਆਂ ਮੈਂਬਰੀਆਂ ਇਹਦੇ ਅਹੁਦੇਦਾਰੀਆਂ ਨੂੰ ਪੜੁੱਲ ਬਣਾ ਕੇ ਉਹ ਐਮ ਐਲ ਏ ਤੇ ਐਮ ਪੀ ਤੇ ਵਜ਼ੀਰ ਬਣਨ ਵੱਲ ਜਾਂਦੇ ਨੇ, ਤੇ ਇਹ ਮੈਂਬਰ ਇਹ ਵਜ਼ੀਰੀ ਛੱਡ ਕੇ ਕਿਵੇਂ ਆਏਗੀ? ਉਹ ਸ਼ਾਮ ਦੀਆਂ ਖ਼ਬਰਾਂ 'ਚ ਆ ਗਿਆ ਵੀ ਬੀਬੀ ਨੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਵਜ਼ੀਰੀ ਛੱਡ ਦਿੱਤੀ ਆ, ਵਜ਼ੀਰੀ ਤੋਂ ਅਸਤੀਫ਼ਾ ਦੇ ਦਿੱਤਾ। ਇਹ ਹੋਰ ਮੇਰੇ ਗੱਲ 'ਤੇ ਚੰਗਾ ਅਸਰ ਪਿਆ। ਤੇ ਬਾਕੀ ਇਹ ਆ ਵੀ ਬੀਬੀ ਇਨਸਾਨ ਆ ਤੁਹਾਡੇ ਵਾਂਗੂ, ਮੇਰੇ ਵਾਂਗੂ ਤੇ ਸਵਾਲ ਕਰਨ ਵਾਲੇ ਵਾਂਗੂ, ਤੇ ਉਹਦੇ ਗੁਣ ਅਵਗਣ ਸਭ ਮਾਹੇ ਸਰੀਰ ਹੈ। ਗੁਰਬਾਣੀ ਦੇ ਵਿੱਚ ਸਪਸ਼ਟ ਆ ਵੀ ਗੁਣ ਤੇ ਔਗੁਣ, ਬੁਰਾਈਆਂ ਤੇ ਚੰਗਿਆਈਆਂ, ਖੂਬੀਆਂ ਤੇ ਬੇਖੂਬੀਆਂ ਹਰ ਮਨੁੱਖ ਵਿੱਚ ਨੇ, ਹਰ ਜੀਵ ਵਿੱਚ ਨੇ। ਤੇ ਪਰ ਲੋਕੀ ਕੀ ਕਹਿੰਦੇ ਨੇ, ਲੋਕ ਔਗੁਣਾ ਕੀ ਬੰਨੇ ਗੰਠੜੀ, ਗੁਣ ਨਾ ਵਿਆਜਿਆ ਕੋਏ। ਲੋਕੀ ਔਗੁਣ ਵੇਂਦੇ ਨੇ, ਔਗੁਣਾਂ ਦਾ ਭਾਰ ਚੁੱਕ ਕੇ ਗੰਢ ਬੰਨ ਕੇ ਸਿਰ ਤੇ ਰੱਖ ਦਿੰਦੇ ਨੇ, ਗੁਣਾਂ ਦਾ ਵਪਾਰ ਕੋਈ ਨਹੀਂ ਕਰਦਾ। ਤੇ ਹੋਣਾ ਕੀ, ਇਹ ਹੈ ਸੰਸਾਰ ਦੀ ਕਾਰ ਵਿਹਾਰ। ਤੇ ਬਾਣੀ ਕਹਿੰਦੀ ਹੈ ਹੋਣਾ ਕੀ ਚਾਹੀਦਾ, ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗਣ ਚੱਲੀਏ। ਆਪਾਂ ਨੂੰ ਗੁਣਾਂ ਦੀ ਸਾਂਝ ਪਾਉਣੀ ਚਾਹੀਦੀ ਹੈ, ਔਗੁਣਾਂ ਨੂੰ ਨਜ਼ਰ ਅੰਦਾਜ਼ ਕਰਨਾ ਚਾਹੀਦਾ। ਗੁਣ ਅਵਗਣ ਸਭ ਮਾਹੇ ਸਰੀਰ ਹੈ, ਤੁਹਾਡੇ ਚ ਵੀ ਆ, ਮੇਰੇ ਚ ਵੀ ਆ, ਸਵਾਲ ਕਰਨ ਵਾਲੇ ਵਿੱਚ ਵੀ ਆ। ਅੱਗ ਆ, ਅੱਗ ਨੇ ਘਰ ਨੇ ਵੀ ਸਾੜ ਦੇਣਾ, ਅੱਗ ਨੇ ਕੜਾਹ ਪ੍ਰਸ਼ਾਦ ਵੀ ਬਣਾ ਦੇਣਾ। ਇਹ ਹੁਣ ਤੁਹਾਡੀ ਅਕਲਮੰਦੀ ਹੈ ਕਿ ਤੁਸੀਂ ਘਰ ਲਾਉਣਾ ਹੈ ਕਿ ਕੜਾਹ ਬਣਾਉਣਾ ਹੈ।
ਬਿਲਕੁਲ ਤਾਜ ਜੀ, ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਇੱਕ ਤਾਂ ਇਹ ਹੈ ਕਿ ਐਜ ਏ ਔਰਤ ਹੋਣ ਦੇ ਨਾਤੇ ਨਾ ਉਹਦੀ ਇੱਕ ਅਚੀਵਮੈਂਟ ਹੈ ਕਿ ਇੱਕ ਪ੍ਰਬੰਧ ਚਲਾਉਣਾ, ਇੱਕ ਹੋਰ ਚੀਜ਼ ਆ ਪਰਿਵਾਰ ਦੇ ਵਿੱਚ ਜਿਹੜੀਆਂ ਚੀਜ਼ਾਂ, ਜਾਂ ਪਰਸਨਲ ਤੌਰ 'ਤੇ ਆਪਾਂ ਉਹਨੂੰ ਨਾ ਲਈਏ, ਇੱਕ ਪੋਲਿਸੀ ਦੇ ਤੌਰ 'ਤੇ ਲਈਏ ਕਿ ਪੋਲਿਸੀ ਦੇ ਤੌਰ 'ਤੇ ਉਹਦੀ ਗੁੱਡ ਰੈਫਰੈਂਸ ਆ ਰਹੀ ਹੈ। ਸੋ ਹੋ ਸਕਦਾ ਉਹ ਪ੍ਰਬੰਧ ਚੰਗਾ ਚਲਾਵੇ, ਇੱਧਰ ਨੂੰ ਆਪਾਂ ਨੂੰ
ਸੋਚਣਾ। ਜੇ ਪਰਿਵਾਰ ਗਲਤੀ ਨੇਵੀਂ ਤੇ ਸਾਨੂੰ ਮੀਡੀਆ ਨੇ ਦੱਸ ਰਿਹਾ ਨਾ,
ਜੀ ਜੀ,
ਤੁਹਾਨੂੰ ਫਸਟ ਹੈਂਡ ਇਨਫੋਰਮੇਸ਼ਨ ਹੈਗੀ ਆ ਵੀ ਕੀ ਪਰਿਵਾਰਕ ਸਮੱਸਿਆ ਪੈਦਾ ਹੋਈ। ਇਹ ਤੇ ਮੀਡੀਏ ਨੇ ਤਾਂ ਰਾਈ ਦਾ ਪਹਾੜ ਬਣਾ ਕੇ ਦੱਸਣਾ ਲੋਕਾਂ ਨੂੰ।
ਜੀ ਬਿਲਕੁਲ,
ਹਾਂਜੀ, ਜੇ ਕੋਈ ਕਿਸੇ ਦਾ ਬੱਚਾ ਗਲਤੀ ਕਰ ਜਾਂਦਾ ਆ ਤੇ ਗਲਤੀ ਨੂੰ ਛੁਪਾਉਣ ਲਈ, ਪਰਿਵਾਰ ਦੀ ਇੱਜ਼ਤ ਬਚਾਉਣ ਲਈ ਪਰਿਵਾਰ ਦਾ ਮੁਖੀ ਜਿਹੜਾ ਹਰ ਸੰਭਵ ਯਤਨ ਕਰਦਾ, ਤੇ ਉਹ ਸੰਭਵ ਯਤਨ ਦੇ ਵਿੱਚ ਕੋਈ ਕਾਮਯਾਬ ਹੋ ਜਾਂਦਾ, ਕੋਈ ਨਹੀਂ ਕਾਮਯਾਬ ਹੋ ਜਾਂਦਾ। ਸਾਨੂੰ ਤੇ ਮੀਡੀਏ ਤੋਂ ਹੀ ਖਬਰਾਂ ਮਿਲ ਰਹੀਆਂ ਨਾ, ਉਹ ਮੀਡੀਏ ਨੇ ਤੇ ਬਦਨਾਮੀ ਕਰਨੀ ਕਰਨੀ ਆ, ਉਹਨਾਂ ਨੇ ਤੇ ਔਗਣ ਲੱਭ ਕੇ ਫੋਲਣਾ ਹੀ ਆ, ਉਹਨਾਂ ਦੇ ਗੁਣ ਨੂੰ ਛਪਾਉਣਾ ਆ, ਔਗਣ ਨੂੰ ਵਧਾਉਣਾ ਆ। ਤੇ ਇਸ ਲਈ ਉਹ ਗੱਲਾਂ ਪੜ ਕੇ ਉਹ ਹੋ ਗਿਆ ਜੀ, ਆ ਹੋ ਗਿਆ, ਇਹਦਾ ਮਤਲਬ ਵੀ ਜਿੰਨੇ ਵੀ ਸਿੱਖ ਵੋਟਰ ਨੇ ਉਹ ਸਾਰੇ ਮੂਰਖ ਨੇ। ਉਹਨਾਂ ਨੇ 185 ਮੈਂਬਰਾਂ ਨੂੰ ਚੁਣਿਆ ਵੋਟਾਂ ਪਾ ਕੇ ਆਪਣੀਆਂ ਸਿੱਖਾਂ ਨੇ, ਉਹਨਾਂ 185 ਦੇ ਵਿੱਚੋਂ ਆਪਣਾ ਪ੍ਰਧਾਨ ਇੱਕ ਸਾਲ ਲਈ ਬੀਬੀ ਜਗੀਰ ਕੌਰ ਨੂੰ ਬਣਾਇਆ, ਉਹ ਸਾਰੇ ਦੇ ਸਾਰੇ ਮੂਰਖ ਨੇ। ਕੱਲਾ ਸੰਤੋਖ ਸਿੰਘ ਹੀ ਸਿਆਣਾ ਹੋ ਗਿਆ ਇੱਥੇ ਸਿਡਨੀ ਚ ਬੈਠਾ।
ਤਾਂ ਜੀ ਤੁਸੀਂ ਏਦਾਂ ਕਰੋ, ਤੁਸੀਂ ਥੋੜੇ ਹੁਣ ਠੰਡੇ ਹੋਵੋ, ਏਦਾਂ ਹੁਣ ਆਪਾਂ ਮੋਰਚਾ ਆਪਣਾ ਨੀ ਹੈਗਾ, ਸਾਰਾ ਸਾਂਝੀ ਮੋਰਚਾ ਆ।
ਉਹ ਅਸਲ ਅਸਲ ਗੱਲ ਤਾਂ ਭੁੱਲ ਗਈ, ਅਸਲ ਗੱਲ ਭੁੱਲ ਗਈ, ਤੁਸੀਂ ਕਿਹਾ ਹੀ ਨਾ ਵੀ ਮੈਂ ਤੁਹਾਡੇ ਨਾਲ ਸਹਿਮਤ ਆ, ਤੇ ਤੁਹਾਨੂੰ ਤੇ ਸਹਿਮਤ ਮੇਰੇ ਨਾਲ ਹੋਣਾ ਹੀ ਪੈਣਾ, ਨਹੀਂ ਤੇ ਮੈਂ ਤੁਹਾਨੂੰ ਭਤੀਜੇਪਣ ਦੀ ਪਦਵੀ ਤੋਂ ਪਦਚਿਉਤ ਵੀ ਕਰ ਸਕਦਾ, ਤੁਹਾਨੂੰ ਡਿਸਮਿਸ ਵੀ ਕਰ ਸਕਦਾ।
ਉਹ ਤੁਹਾਨੂੰ ਵੀ ਸਹਿਮਤ ਹੋਣਾ ਪੈਣਾ, ਨਹੀਂ ਤਾਂ ਮੈਂ ਵੀ ਬਾਦਲ ਸਾਹਿਬ ਵਾਂਗ ਰੁਪਏ ਤੇ ਮੋੜ ਦੇਣਾ ਭਤੀਜੇ ਦਾ ਰੁਤਬਾ, ਤੁਹਾਨੂੰ ਟਰਾਲੀ ਚ ਭੇਜ ਦੇਣਾ ਇੱਥੋਂ, ਪੈਲਟ ਤੇ ਚੜਾ ਕੇ ਟਰੱਕ ਚ। ਠੀਕ ਹੈ ਤਾਇਆ ਜੀ, ਬਿੱਟਾ ਸਾਹਿਬ ਇੰਤਜ਼ਾਰ ਕਰ ਰਹੇ ਨੇ ਤੇ ਆਪਾਂ ਉਹਨਾਂ ਨੂੰ ਵੀ ਲੈਣਾ ਬਾਰਡਰ ਤੋਂ ਤੇ ਬਹੁਤ ਬਹੁਤ ਧੰਨਵਾਦ ਤੇ ਫੇਰ ਹਾਜ਼ਰੀ ਲਵਾਂਗੇ
ਕੋਈ ਨੀ ਆਪਾਂ ਤੇ ਗੱਪ ਛੱਪ ਮਾਰਦੇ ਰਹਿਣਾ ਉੱਥੋਂ ਦੀ ਬੜੀ ਜ਼ਰੂਰੀ ਗੱਲ ਆ ਉਹ ਖਬਰ ਨੂੰ ਤੁਸੀਂ ਲੋਕਾਂ ਤੱਕ ਪਹੁੰਚਾਓ ਹਾਂਜੀ
ਪਤੇ
ਕਿ ਜਾਈਏ ਫਿਰ
ਹਾਂਜੀ ਪਤਾ ਜੀ
ਓਕੇ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ
ਸੋ ਮਿੱਤਰ ਪਿਆਰਿਓ ਤਾਇਆ ਜੀ ਸਿਡਨੀ ਤੋਂ ਸਾਡੇ ਨਾਲ ਜੁੜੇ ਹੋਏ ਸੀ ਤੇ ਬਸ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਅਸੀਂ ਜਸਵਿੰਦਰ ਸਿੰਘ ਬਿੱਟਾ ਭਾਜੀ ਹੁਣਾਂ ਨਾਲ ਜੁੜਦੇ ਹਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ ਜੁੜੇ ਰਹੋ ਹਰਮਨ ਰੇਡੀਓ ਨਾਲ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ ਟੀ ਆਰ ਪੀ ਆਰ ਐਮ ਆਰ ਟੀ ਅੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਮੈਂ ਪ੍ਰਭਜੀਤ ਕੌਰ ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਆਸਟ੍ਰੇਲੀਆ ਤੋਂ ਔਰ ਤੁਸੀਂ ਜੁੜੇ ਹੋਏ ਹਰਮਨ ਰੇਡੀਓ ਦੇ ਨਾਲ ਤੇ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਹਰਜਿੰਦਰ ਸਿੰਘ ਘੁੰਮਣ ਜੁੜੇ ਨੇ ਪ੍ਰੋਗਰਾਮ ਦੇ ਵਿੱਚ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਵੀ ਕਿਸਾਨ ਮੋਰਚੇ ਦੇ ਨਾਲ ਹਰ ਵਰਗ ਜੁੜਿਆ ਹੋਇਆ ਬਹੁਤ ਬਹੁਤ ਧੰਨਵਾਦ ਜੀ ਜਸ ਸਿੰਘ ਜੈਸ ਪੌਲੀ ਵਾਲੇ ਸਾਡੇ ਨਾਲ ਜੁੜੇ ਨੇ ਬ੍ਰਿਸਬੇਨ ਤੋਂ ਵੀ ਫਤਿਹ ਦੀ ਸਾਂਝ ਬੁਲਾ ਰਹੇ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਸਤਿਕਾਰਯੋਗ ਅਜਮੇਰ ਸਿੰਘ ਸਾਡੇ ਨਾਲ ਜੁੜੇ ਨੇ ਕੈਨਬਰਾ ਤੋਂ ਕਹਿੰਦੇ ਨੇ ਕਿ ਅਕਾਲੀਆਂ ਦਾ ਕਿਸਾਨ ਮੋਰਚੇ ਵਿੱਚ ਵੱਡਾ ਹਿੱਸਾ ਹੈ ਇੱਕ ਬੀਜੇਪੀ ਦਾ ਸਾਥ ਦੇ ਕੇ ਬਿੱਲ ਪਾਸ ਕਰਾਉਣੇ ਦੂਜਾ ਬਰਾਬਰ ਟਰੈਕਟਰ ਮਾਰਚ ਕੱਢਣਾ ਤੀਜਾ ਬਿੱਲਾਂ ਦੀ ਬਾਦਲ ਸਾਹਿਬ ਤੋਂ ਹਮਾਇਤ ਕਰਵਾਉਣੀ ਬੁਝਿਆ ਦੀਵਾ ਬੀਜੇਪੀ ਤੱਕ ਜਗਾ ਕੇ ਭਾਰਤ ਵਿੱਚ ਡਿਕਟੇਟਰਸ਼ਿਪ ਬਣਾਉਣੀ ਮੋਰਚੇ ਲਾ ਕੇ ਪੰਜਾਬ ਛੋਟਾ ਕਰਨਾ ਰਾਜਧਾਨੀ ਡੈਮ ਹਾਈਕੋਰਟ ਇਲਾਕੇ ਪਾਕਿਸਤਾਨ ਗਵਾਣੇ ਸਿਰਫ ਆਪਣਾ ਰਾਜ ਪੱਕਾ ਕਰ ਆਪਣਾ ਰਾਜ ਪੱਕਾ ਕਰਨ ਦੇ ਲਈ ਪੰਜਾਬ ਦੀ ਜਵਾਨੀ ਮਰਵਾਉਣਾ ਅਕਾਲ ਤਖ਼ਤ ਢਵਾਉਣਾ ਦੇ ਸਾਧਨ ਪੈਦਾ ਕਰਨੇ ਇਹ ਅਜਮੇਰ ਸਿੰਘ ਉਹਨਾਂ ਨੇ ਮੈਸੇਜ ਭੇਜਿਆ ਬਹੁਤ ਬਹੁਤ ਧੰਨਵਾਦ ਜੀ ਅਤੇ ਸਾਡੇ ਨਾਲ ਬਲਰਾਜ ਸਿੰਘ ਵੀ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਨੇ ਕਿ ਕਹਿੰਦੇ ਅਫਕੋਰਸ ਸ਼ੀ ਹੈਜ਼ ਗੁੱਡ ਕੁਆਲਿਟੀ ਇਨ ਹਰ ਪਰਸਨੈਲਿਟੀ ਬਟ ਆਈ ਥਿੰਕ ਦਾ ਰੀਜ਼ਨ ਫੋਰ ਹਰ ਮੋਰ ਕ੍ਰਿਟੀਸਮ ਬਿਕੋਜ਼ ਸ਼ੀ ਇਜ਼ ਅ ਪਾਰਟ ਆਫ ਬਾਦਲ ਦਲ ਇੰਸਟੈਡ ਇਫ ਸ਼ੀ ਜੁਆਇੰਡ ਆਮ ਆਦਮੀ ਪਾਰਟੀ ਔਰ ਅਦਰ ਪਾਰਟੀ ਇਟ ਕੁੱਡ ਬੀ ਲੈਸ ਕ੍ਰਿਟੀਸਿਜ਼ਮ ਜੀ ਇਹ ਵੀ ਹੋ ਸਕਦਾ ਹੈ ਅਤੇ ਬਾਕੀ ਸੱਜਣ ਮਿੱਤਰ ਜਿਹੜੇ ਪ੍ਰੋਗਰਾਮਾਂ ਦੇ ਵਿੱਚ ਜੁੜਦੇ ਨੇ ਉਹਨਾਂ ਨੂੰ ਦੱਸਦਾ ਕਿ ਤੁਸੀਂ ਆਪਣੇ ਕੋਈ ਵੀ ਸੁਨੇਹਾ ਜਿਹੜਾ ਆ ਉਹ ਟੈਲੀਗ੍ਰਾਮ ਜਾਂ ਈਮੇਲ ਦੇ ਰਾਹੀਂ ਭੇਜ ਸਕਦੇ ਹੋ ਮੇਰੇ ਨਾਲ ਜਸਵਿੰਦਰ ਬਿੱਟਾ ਬਾਈ ਜੀ ਮੁਕਤਸਰ ਸਾਹਿਬ ਤੋਂ ਜੁੜ ਚੁੱਕੇ ਨੇ ਜਿਹੜੇ ਕਿ ਹੁਣੇ ਹੁਣੇ ਬਾਰਡਰ ਤੋਂ ਆਏ ਨੇ ਰਾਤੀ ਸਤਿ ਸ਼੍ਰੀ ਅਕਾਲ ਬਾਈ ਜੀ ਜੀ ਆਇਆਂ ਨੂੰ ਪ੍ਰੋਗਰਾਮ 'ਚ ਵੈਰੀ ਗੁੱਡ ਮਾਰਨਿੰਗ
ਜੀ ਬਹੁਤ ਮਿਹਰਬਾਨੀ ਰੇਡੀਓ ਹਮਸਫ਼ਰ ਰੇਡੀਓ ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਬਾਰਡਰ ਤੋਂ ਉਹਦਾ ਅਕਸਰ ਫੌਜੀ ਆਉਂਦੇ ਨੇ ਲੇਕਿਨ ਇਹ ਹੁਣ ਨਵੇਂ ਤਰ੍ਹਾਂ ਦਾ ਬਾਰਡਰ ਹੈ ਜਿਵੇਂ ਪਹਿਲਾਂ ਮੋਰਚਾ ਸੀ ਸ਼ੰਭੂ ਮੋਰਚਾ ਹੁਣ ਕੁੰਡਲੀ ਮੋਰਚਾ ਟਿੱਕਰੀ ਬਾਰਡਰ
ਰੇਡੀਓ ਹਮਸਫ਼ਰ ਦੀ ਗੱਲ ਕੀਤੀ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਰੇਡੀਓ ਹਮਸਫ਼ਰ ਸਾਡਾ ਬੜਾ ਹੀ ਪਿਆਰਾ ਰੇਡੀਓ ਹੈ ਕੈਨੇਡਾ ਤੋਂ ਚੱਲਦਾ ਸੰਧੂ ਸਾਹਿਬ ਹੁਣੀ ਚਲਾਉਂਦੇ ਆ ਮੈਂ ਇੱਥੇ ਦੱਸਦਾ ਕਿ ਸਾਡੀ ਜਿਹੜੀ ਇੰਟਰੋਡਕਸ਼ਨ ਹੈ ਬਿੱਟਾ ਬਾਈ ਜੀ ਹੁਣਾਂ ਨਾਲ ਰੇਡੀਓ ਹਮਸਫ਼ਰ ਤੋਂ ਹੀ ਹੋਈ ਹੈ ਤੇ ਇਸ ਜਿਹੜੀ ਸਾਡੀ ਮਾਫ ਕਰਨਾ ਮੈਨੂੰ ਲੱਗਦਾ ਸਾਡਾ ਜਿਹੜਾ ਕਨੈਕਸ਼ਨ ਹੈ ਉਹ ਟੁੱਟ ਚੁੱਕਾ ਹੈ ਪਰ ਚਲੋ ਕੋਈ ਨਹੀਂ ਆਪਾਂ ਦੁਬਾਰਾ ਫਿਰ ਉਹਨਾਂ ਨੂੰ ਲਾਉਂਦੇ ਹਾਂ ਪਰ ਜਦੋਂ 2005 ਦੇ ਵਿੱਚ ਹਰਮਨ ਰੇਡੀਓ ਸ਼ੁਰੂ ਕੀਤਾ ਗਿਆ ਸੀ ਤਾਂ ਉਸ ਦੇ ਵਿੱਚ ਬਿੱਟਾ ਸਾਹਿਬ ਉੱਥੇ ਖਬਰਾਂ ਦਿੰਦੇ ਹੁੰਦੇ ਸੀ ਸੰਧੂ ਸਾਹਿਬ ਨਾਲ ਮੇਰਾ ਸੰਪਰਕ ਹੋਇਆ ਉਹਨਾਂ ਨੇ ਸਾਡੀ ਕਾਫੀ ਮਦਦ ਵੀ ਕੀਤੀ ਇਸ ਨੂੰ ਸੈਟਅਪ ਕਰਨ ਦੇ ਲਈ। ਤੇ ਬਿੱਟਾ ਬਾਈ ਜੀ ਆ ਗਏ ਹੋ?
ਜੀ
ਜੀ ਹਾਂਜੀ। ਕਿਸ ਤਰ੍ਹਾਂ ਸ਼ਾਇਦ ਸਟੋਪ ਲੱਗ ਗਿਆ ਸੀ ਗੱਲਬਾਤ ਦੇ ਵਿੱਚ, ਤਾਂ ਜਿਹੜੀ ਗੱਲਬਾਤ ਸਾਡੀ ਚੱਲ ਰਹੀ ਸੀ ਤਾਇਆ ਜੀ ਦੇ ਨਾਲ, ਬੀਬੀ ਜਗੀਰ ਕੌਰ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਨ ਦੀ, ਤੇ ਉਸਦੇ ਸਵਾਲ ਆਇਆ ਸੀ ਕਿ ਇਹ ਕੀ ਦੁਬਾਰਾ ਕਿਉਂ ਮਤਲਬ ਉਹਨਾਂ ਨੂੰ ਚੁਣਿਆ ਗਿਆ ਆ। ਤੇ ਉਹਨਾਂ ਨੇ ਇਹ ਵੀ ਬਿਆਨ ਦਿੱਤਾ ਆ ਕਿ ਕੋਈ ਵੀ ਕਿਸਾਨ ਮੋਰਚੇ 'ਤੇ ਕਿਸਾਨ ਦੀ ਮੌਤ ਹੁੰਦੀ ਹੈ ਤਾਂ 1 ਲੱਖ ਮਿਲਦਾ। ਇਹ ਕਹਿੰਦੇ ਆ ਕਿ ਕਿਸਾਨ ਦੇ ਪਰਿਵਾਰ ਵਾਲੇ ਤਾਂ ਕਹਿੰਦੇ ਹਨ ਕਿ ਚੰਗਾ ਸਮਾਂ ਬੁੜਾ ਮਰੇ ਤਾਂ 1 ਲੱਖ ਮਿਲੇ, ਇਹੋ ਜਿਹੇ ਬਿਆਨ ਦਿੱਤੇ ਨੇ। ਪਰ ਖੈਰੇ ਮੈਂ ਪਹਿਲਾਂ ਕੁਐਸਚਨ ਜਿਹੜਾ ਦੱਸ ਦਿੱਤਾ, ਪਰ ਬਿੱਟਾ ਸਾਹਿਬ ਮੇਰੇ ਵੀ ਮਨ ਦੇ ਵਿੱਚ ਆਉਂਦੀ ਹੈ ਕਿ ਪੁਰਾਣੇ ਲੀਡਰਾਂ ਨੂੰ ਰੀਸਾਈਕਲ ਕਿਉਂ ਕੀਤਾ ਜਾ ਰਿਹਾ, ਕੋਈ ਨਵੀਂ ਲੀਡਰਸ਼ਿਪ ਨਹੀਂ ਆ ਰਹੀ?
ਪ੍ਰਧਾਨ ਬਣਾਇਆ ਜਾਏਗਾ, ਦੁਬਾਰਾ ਉਹਨਾਂ ਨੂੰ ਇਸ ਪ੍ਰਧਾਨਗੀ ਦਾ ਅਹੁਦਾ ਦਿੱਤਾ ਜਾਏਗਾ। ਲੇਕਿਨ ਪਿਛਲੇ ਕਾਫੀ ਦਿਨਾਂ ਦੇ ਉੱਤੋਂ ਜਦੋਂ ਬੀਬੀ ਜਗੀਰ ਕੌਰ ਕਾਫੀ ਸਰਗਰਮ ਰਹੇ ਆ, ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਦੋਂ 550 ਸਾਲਾ ਸਮਾਗਮ ਸੀ, ਉਦੋਂ ਵੀ ਤੁਹਾਨੂੰ ਯਾਦ ਹੋਣਾ ਕਿ ਉਦੋਂ ਵੀ ਉਹ ਬਹੁਤ ਜ਼ਿਆਦਾ ਸਰਗਰਮ ਸੀ। ਇੱਕ ਤਾਂ ਸੁਲਤਾਨਪੁਰ ਲੋਧੀ ਹਲਕਾ ਉਹਨਾਂ ਦਾ ਪੈਂਦਾ ਸੀਗਾ, ਤੇ ਦੂਜੀ ਗੱਲ ਉੱਥੇ ਇਹ ਸੀਗਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਨਾਲ ਉਹਨਾਂ ਦਾ ਕਾਫੀ ਨੇੜਤਾ ਹੋ ਗਈ ਸੀ। ਪਹਿਲਾਂ ਤਾਂ ਆਪਸ ਦੇ ਵਿੱਚ ਕੋਈ ਬਹੁਤੀ ਨੇੜਤਾ ਨਹੀਂ ਸੀ, ਲੇਕਿਨ ਉਸ ਤੋਂ ਬਾਅਦ ਕਾਫੀ ਨੇੜਤਾ ਹੋ ਗਈ। ਉਹਦਾ ਕਾਰਨ ਕੀ ਸੀਗਾ ਤੁਹਾਨੂੰ ਯਾਦ ਹੋਣਾ ਕਿ ਜਦੋਂ ਗੁਰੂ ਸਾਹਿਬ ਦਾ 550 ਸਾਲਾ ਸਮਾਗਮ ਮਨਾਇਆ ਜਾ ਰਿਹਾ ਸੀਗਾ, ਤੇ ਜਿੱਥੇ ਮੁੱਖ ਸਟੇਜ ਦੇ ਉੱਤੇ ਪਾਲਕੀ ਸਾਹਿਬ ਦੇ ਉੱਪਰ ਸੁਸ਼ੋਭਿਤ ਕੀਤੇ ਸਨ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਸਨ, ਤੇ ਗੁਰਬਾਣੀ ਦੀਆਂ ਤੁਕਾਂ ਤੇ ਕਿਸੇ ਨੇ ਇਤਰਾਜ਼ ਕੀਤਾ ਸੀ ਕਿ ਤੁਸੀਂ ਇਹ ਠੀਕ ਨਹੀਂ ਲਿਖੀਆਂ, ਤਾਂ ਰਾਤੋ ਰਾਤ ਉਹਨਾਂ ਨੇ ਉਹ ਉਤਾਰ ਕੇ, ਬੀਬੀ ਜਗੀਰ ਕੌਰ ਨੇ ਹਿੰਮਤ ਕਰਕੇ ਉਤਾਰ ਕੇ ਨਵੀਆਂ ਤੁਕਾਂ ਲਿਖਵਾ ਦਿੱਤੀਆਂ ਸਨ। ਔਰ ਉਦੋਂ ਸ਼੍ਰੋਮਣੀ ਕਮੇਟੀ ਦਾ ਤੇ ਆਪਸ ਦੇ ਵਿੱਚ ਉਦੋਂ ਰੂਪ ਸਿੰਘ ਜਹੇਦਾਰ ਰੂਪ ਸਿੰਘ ਜਿਹੜੇ ਸਲਾਹਕਾਰ ਸੀ ਉਹਨਾਂ ਦਾ ਤੇ ਬਾਦਲ ਪਰਿਵਾਰ ਦੇ ਅੰਦਰੂਨੀ ਜਿਹੜੇ ਵਿਚਾਰ ਰੱਖਦੇ ਨੇ ਉਹਨਾਂ ਦਾ ਆਪਸ ਦੇ ਵਿੱਚ ਕਾਫੀ ਜਿਹੜਾ ਹੈਗਾ ਬੋਲ ਬੁਲਾਰਾ ਵੀ ਹੋਇਆ ਸੀ। ਤੇ ਉਦੋਂ ਤੋਂ ਹੀ ਲੱਗਦਾ ਸੀਗਾ ਕਿ ਬੀਬੀ ਜਗੀਰ ਕੌਰ ਨੂੰ ਛੇਤੀ ਕਿਤੇ ਨਾ ਕਿਤੇ ਵੱਡੇ ਅਹੁਦੇ ਤੇ ਐਡਜਸਟ ਕੀਤਾ ਜਾ ਸਕਦਾ। ਹੁਣ ਅਕਾਲੀ ਦਲ ਕੋਲ ਸੱਤਾ ਤਾਂ ਨਹੀਂ ਹੈ, ਲੇਕਿਨ ਐਡਜਸਟ ਤੁਹਾਨੂੰ ਪਤਾ ਹੀ ਹੈ ਵੀ ਸ਼੍ਰੋਮਣੀ ਕਮੇਟੀ ਇੱਕ ਐਸੀ ਚੀਜ਼ ਹੈਗੀ ਹੈ, ਜੇ ਕਿਸੇ ਅਕਾਲੀ ਜਥੇਦਾਰ ਨੇ ਆਪਣੇ ਬੱਚਿਆਂ ਨੂੰ ਸੈੱਟ ਕਰਾਉਣਾ ਹੈ ਜਾਂ ਕੋਈ ਮੇਰੇ ਵਰਗੇ ਨੂੰ ਕੋਈ ਇਹਨਾਂ ਨੇ ਸ਼ਾਬਾਸ਼ੀ ਦੇਣੀ ਹੈ ਤਾਂ ਉਹਨਾਂ ਕੋਲ ਇੱਕ ਤਰੀਕਾ ਹੈਗਾ ਕਿ ਤੁਸੀਂ ਸਿੱਧੇ ਉਹਨਾਂ ਕੋਲ ਜਾਓ, ਤੁਹਾਡਾ ਬੱਚਾ ਡਾਕਟਰ ਹੈ, ਤੁਹਾਡਾ ਬੱਚਾ ਆਪਣਾ ਇੰਜੀਨੀਅਰ ਹੈ, ਤੁਹਾਡਾ ਬੱਚਾ ਕੋਈ PhD ਕੀਤੀ ਹੈ ਜਾਂ ਉਹਨੇ BEd ਕੀਤੀ ਜਾਂ MA ਕੀਤੀ ਹੈ, ਤਾਂ ਉੱਥੇ ਜਾਓ ਤੇ ਬਾਦਲ ਸਾਹਿਬ ਤੋਂ ਚਿੱਠੀ ਲੈ ਜਾਓ ਤੇ ਸਿੱਧਾ ਜਿਹੜੀ ਹੈ ਅਪੁਆਇੰਟਮੈਂਟ ਲੈਟਰ ਤੁਸੀਂ ਸ਼੍ਰੋਮਣੀ ਕਮੇਟੀ ਦੇ ਇੰਜੀਨੀਅਰਿੰਗ ਕਾਲਜ ਚਲੇ ਜਾਓ, ਚਾਹੇ ਤੁਸੀਂ ਸ਼੍ਰੋਮਣੀ ਕਮੇਟੀ ਦੇ ਐਜੂਕੇਸ਼ਨ ਕਾਲਜ ਚ ਚਲੇ ਜਾਓ, ਚਾਹੇ ਤੁਸੀਂ ਕਿਸੇ ਹੋਰ ਜਿਹੜੀ ਅਦਾਰੇ ਨੇ ਜਿਵੇਂ MBBS ਕਾਲਜ ਵੀ ਹੈਗੇ ਨੇ ਉੱਥੇ ਤੁਸੀਂ ਚਲੇ ਜਾਓ। ਸੋ ਇਸ ਇੱਕ ਤਾਂ ਇਹ ਸੀਗਾ ਬੀਬੀ ਜਗੀਰ ਕੌਰ ਕਾਫੀ ਨੇੜੇ ਹੋ ਗਏ ਸੀ, ਦੂਜਾ ਬਾਦਲ ਸਾਹਿਬ ਨੂੰ ਵੀ ਇਹ ਸੀਗਾ ਕਿ ਹੁਣ ਜਿਹੜਾ ਹੈਗਾ ਦੁਆਬੇ ਦੇ ਵਿੱਚ ਅਸੀਂ ਆਪਣੇ ਆਪ ਨੂੰ ਥੋੜਾ ਜਿਹਾ ਸਟਰੋਂਗ ਕਰੀਏ, ਕਿਉਂਕਿ ਦੁਆਬੇ ਦੇ ਵਿੱਚ ਸਾਫ ਹੈ ਜਿਹੜੀ ਅਕਾਲੀ ਦਲ ਦੀ ਉਹ ਘਟਦੀ ਜਾ ਰਹੀ ਸੀ
ਜੀ ਜੀ,
ਇਸੇ ਕਰਕੇ ਦੂਜੇ ਤੀਜੀ ਗੱਲ ਇਹ ਹੈ ਕਿ ਬੀਬਾ ਹਰਸਿਮਰਤ ਕੌਰ ਬਾਦਲ ਵੀ ਭਵਿੱਖ ਦੇ ਵਿੱਚ ਇਹ ਦੇਖ ਰਹੇ ਸੀ ਕਿ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਉਹ ਸਰਗਰਮ ਹੋਣ, ਕਿਉਂਕਿ ਸੁਖਬੀਰ ਸਿੰਘ ਬਾਦਲ ਕੇਂਦਰ ਦੇ ਵਿੱਚ NDA ਦੇ ਵਿੱਚ ਹਿੱਸੇਦਾਰ ਨੇ, ਤੇ ਉਹਨਾਂ ਨੂੰ ਲੱਗਦਾ ਸੀਗਾ ਕਿ ਪੰਜਾਬ ਦੇ ਵਿੱਚ ਵੀ ਸਾਡਾ ਪੱਖ, ਕਿਉਂਕਿ ਵੱਡੇ ਬਾਦਲ ਸਾਹਿਬ ਹੈ ਜਿਹੜੇ ਉਹ ਤਕਰੀਬਨ ਸਿਆਸਤ ਤੋਂ ਸੰਨਿਆਸ ਹੀ ਲੈ ਗਏ ਨੇ, ਉਹ ਇੱਕ ਤਾਂ ਬਿਰਧ ਅਵਸਥਾ ਦੇ ਵਿੱਚ ਵੀ ਨੇ, ਤੇ ਇਸੇ ਕਰਕੇ ਉਹਨਾਂ ਨੇ ਇਹ ਬੀਬੀ ਜਗੀਰ ਕੌਰ ਇਹਨਾਂ ਪੱਤਾ ਖੇਡਿਆ। ਗੋਬਿੰਦ ਸਿੰਘ ਲੌਂਗੋਵਾਲ ਦਾ ਪਹਿਲਾਂ ਚੱਲ ਰਿਹਾ ਸੀ ਗੱਲ ਕਿ ਗੋਬਿੰਦ ਸਿੰਘ ਲੌਂਗੋਵਾਲ ਨੂੰ ਬਣਾਇਆ ਜਾਏਗਾ, ਲੇਕਿਨ ਅਚਨਚੇਤ ਜਿਹੜਾ ਹੈਗਾ ਹਰਸਿਮਰਤ ਕੌਰ ਬਾਦਲ ਦੀ ਨਜ਼ਰ ਜਿਹੜੀ ਹੈ ਬੀਬੀ ਜਗੀਰ ਕੌਰ ਤੇ ਹੈ, ਇਸੇ ਕਰਕੇ ਬੀਬੀ ਜਗੀਰ ਕੌਰ ਨੂੰ ਇਹ ਅਹੁਦਾ ਜਿਹੜਾ 1 ਸਾਲ ਲਈ ਦਿੱਤਾ ਗਿਆ। ਇਹ ਵੀ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਅਹੁਦਾ ਅੱਗੇ 1 ਸਾਲ ਤੋਂ ਹੋਰ ਵਧਾਇਆ ਜਾਵੇ। ਦੂਜੀ ਗੱਲ ਇਹ ਹੈ ਕਿ ਬੀਬੀ ਜਗੀਰ ਕੌਰ ਦੇ ਜਿਹੜੇ ਸਮਰਥਕ ਨੇ ਉਹ ਇਹ ਵੀ ਤਰਕ ਦਿੰਦੇ ਆ ਕਿ ਬੀਬੀ ਜਗੀਰ ਕੌਰ ਭਾਵੇਂ ਇੱਕ ਡੇਰਾ ਚਲਾਉਂਦੇ ਨੇ ਪਰ ਉਹ ਆਪਣੇ ਆਪ ਨੂੰ ਇੰਨਾ ਕੁ ਸਮਰੱਥ ਰੱਖਦੇ ਨੇ ਕਿ ਜਿਹੜਾ ਪ੍ਰਸ਼ਾਸਨਿਕ ਕੰਮ ਹੈ ਜਾਂ ਜਿਹੜੇ ਅੰਦਰੂਨੀ ਜਿਹੜੀ ਗੱਲਬਾਤ ਹੈਗੀ, ਜਿਵੇਂ 328 ਸਰੂਪਾਂ ਦੀ ਗੱਲ ਹੋਈ, 52 ਸਰੂਪਾਂ ਦਾ ਮਾਮਲਾ ਆਇਆ ਤੇ ਉਹਦੇ ਚ ਅਕਾਲੀ ਦਲ ਨੂੰ ਸ਼੍ਰੋਮਣੀ ਕਮੇਟੀ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਉਹਨਾਂ ਨੇ ਆਖਿਆ ਕਿ ਇਹ ਇਸ ਤਰ੍ਹਾਂ ਦੀ ਗੱਲ ਨਹੀਂ ਕਰਨ ਦੇਣਗੇ, ਜਾਂ ਇਹ ਸਖ਼ਤੀ ਰੱਖਣਗੇ ਜਾਂ ਅਕਾਲੀ ਦਲ ਦੇ ਆਗੂਆਂ ਨੇ ਇਹ ਵੀ ਕਿਹਾ ਕਿ ਬੀਬੀ ਜਗੀਰ ਕੌਰ ਜਿਹੜੀ ਹੈਗੀ ਹੈ ਉਹ ਸਖ਼ਤ ਸੁਭਾਅ ਦੀ ਜਾਣੀ ਜਾਂਦੀ ਹੈ, ਇਸ ਕਰਕੇ ਸਾਡੀ ਜਿਹੜੀ ਛਵੀ ਹੈਗੀ ਉਹ ਚੰਗੀ ਬਣ ਸਕ।
ਬਿੱਟਾ ਸਾਹਿਬ, ਇਹ ਪਹਿਲਾਂ ਵੀ ਗਿਆਨੀ ਜੀ ਨਾਲ ਗੱਲਬਾਤ ਦੌਰਾਨ ਵੀ ਮੈਂ ਦੱਸਿਆ ਕਿ ਉਹਨਾਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਜਾਂ ਉਹਨਾਂ ਦਾ ਸਟੈਂਡ ਹੈ ਕੰਮ ਕਰਾਉਣ ਦੇ ਤਰੀਕੇ ਨੇ, ਉਹ ਬਾਗਮਾਲੇ ਦੀ ਰੈਫਰੈਂਸ ਦੇਸ਼ਾਂ ਵਿਦੇਸ਼ਾਂ ਤੋਂ ਮਿਲਦੀ ਆ ਔਰ ਚੰਗੀ ਰੈਫਰੈਂਸ ਮਿਲਦੀ ਆ। ਅਤੇ ਜਿਸ ਤਰ੍ਹਾਂ ਤੁਸੀਂ ਹੁਣ ਰਿਮਾਇੰਡ ਵੀ ਕਰਾਇਆ ਕਿ ਜਿਹੜਾ 328 ਸਰੂਪਾਂ ਦਾ ਮਾਮਲਾ ਆ ਉਹ ਉਹਦਾ ਜਿਹੜਾ ਕਹਿ ਲਓ ਕਿ ਕਲੰਕ ਰੱਖ ਲਓ ਜਾਂ ਉਹਦਾ ਜਿਹੜਾ ਸਾਰਾ ਹੀ ਬਲੇਮ ਹੈ ਉਹ ਲੌਂਗੋਵਾਲ ਦੀ ਪ੍ਰਧਾਨਗੀ 'ਤੇ ਆ ਜਾਂਦਾ ਆ, ਅਤੇ ਜੇ ਮੈਨੂੰ ਲੱਗਦਾ ਉਹਨੂੰ ਵਧਾਉਂਦੇ ਤਾਂ ਇਹ ਇੱਕ ਕੰਡਾ ਹੀ ਪੈਰ ਦੇ ਵਿੱਚ ਚੁੱਭਿਆ ਰਹਿ ਜਾਣਾ ਸੀ ਜਿਹੜਾ ਹਮੇਸ਼ਾ ਹੀ ਤੁਰਨ ਵੇਲੇ ਸਾਹਮਣੇ ਆਉਣਾ ਸੀ, ਉਹਦਾ ਦਰਦ ਮਹਿਸੂਸ ਹੋਣਾ ਸੀ। ਸੋ ਕਿਸੇ ਨਾ ਕਿਸੇ ਤਰ੍ਹਾਂ ਨਾਲ ਉਹ ਵੀ ਪਾਸੇ ਕੀਤਾ ਗਿਆ, ਉਹਨੂੰ ਵੀ ਸਾਈਡ 'ਤੇ ਕਰ ਦਿੱਤਾ ਗਿਆ ਵੀ ਅਸੀਂ ਪ੍ਰਧਾਨਗੀ ਤੋਂ ਹਟਾ ਦਿੱਤਾ ਉਹਨਾਂ ਨੂੰ, ਕਹਿਣ ਜੋਗੇ ਹੋ ਗਏ।
ਬਿਲਕੁਲ ਜੀ, ਤੁਸੀਂ ਦੇਖੋ ਪਹਿਲਾਂ ਤਾਂ ਸੰਗਤ ਅੱਗੇ ਮਾਫ਼ੀ ਮੰਗੀ, ਫਿਰ ਨਤਮਸਤਕ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ, ਫਿਰ ਪਸ਼ਚਾਤਾਪ ਦੀ ਅਰਦਾਸ ਕੀਤੀ ਗਈ, ਫਿਰ ਬਾਦਲ ਸਾਹਿਬ ਨੇ ਆਖਿਆ ਵੀ ਸਾਨੂੰ ਮਾਫ਼ ਕਰੋ, ਸਾਡੇ ਤੋਂ ਜੋ ਮਰਜ਼ੀ ਘੁਆ ਲਓ ਪਰ ਸਾਡਾ ਜਿਹੜਾ ਜਿਹੜੀਆਂ ਸਾਡੀਆਂ ਗਲਤੀਆਂ ਹੋਈਆਂ ਅੱਜ ਤੋਂ ਪੁਰਾਣਾ ਜਿਹੜਾ ਵਰਕਾ ਉਹ ਪਾੜ ਦਿਓ, ਲੀਕ ਮਾਰ ਦਿਓ, ਅੱਗੇ ਤੋਂ ਅਸੀਂ ਤੁਹਾਡੇ ਜਿਵੇਂ ਸੰਗਤ ਕਹੇਗੀ ਅਸੀਂ ਉਹਦੇ ਮੁਤਾਬਕ ਚੱਲਾਂਗੇ। ਸੋ ਵੱਡੇ ਬਾਦਲ ਸਾਹਿਬ ਨੂੰ ਇਹਦੇ ਲਈ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਭਾਵੇਂ ਉਹ ਸ਼੍ਰੋਮਣੀ ਕਮੇਟੀ ਦੀ ਗਲਤੀ ਸੀ ਜਾਂ ਉਹ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਗਲਤੀ ਸੀ। ਸੋ ਬਾਦਲ ਪਰਿਵਾਰ ਨੂੰ ਕਾਫ਼ੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਇਸ ਕਰਕੇ ਉਹਨਾਂ ਨੇ ਆਖਿਆ ਕਿ ਕਿਤੇ ਨਾ ਕਿਤੇ ਇਹ ਜਿਹੜੇ ਹੁਣ ਇੱਕੋ ਹੀ ਪੱਤਾ ਰਹਿ ਗਿਆ ਸੀਗਾ ਸ਼੍ਰੋਮਣੀ ਕਮੇਟੀ ਨੂੰ ਬਚਾਉਣ ਦੇ ਲਈ। ਦੂਜੀ ਗੱਲ ਇਹ ਹੈ ਕਿ ਸ਼੍ਰੋਮਣੀ ਕਮੇਟੀ 'ਚ ਹੁਣ ਇਲੈਕਸ਼ਨ ਵੀ ਬੜੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਨੇ, ਤੇ ਅਕਾਲੀ ਦਲ ਕੋਲ ਹਮੇਸ਼ਾ ਜੇ ਉਹ ਸੱਤਾ ਨਹੀਂ ਰਹਿੰਦੀ ਤਾਂ ਉਦੋਂ ਸ਼੍ਰੋਮਣੀ ਕਮੇਟੀ ਇੱਕ ਆਸਰਾ ਰਹਿੰਦੀ ਹੈ, ਕਿਉਂਕਿ ਜਦੋਂ ਵੱਡੀਆਂ ਰੈਲੀਆਂ ਕਰਨੀਆਂ ਜਾਂ ਵੱਡੇ ਕੋਈ ਸਮਾਗਮ ਕਰਨੇ ਨੇ, ਤੁਸੀਂ ਅੰਦਾਜ਼ਾ ਲਾਓ ਕਿ ਹਰ ਮਹੀਨੇ ਜਦੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਾਂ ਉਹਨਾਂ ਦਾ ਪਰਿਵਾਰ ਹਰਿਮੰਦਰ ਸਾਹਿਬ ਮੱਥਾ ਟੇਕ ਨਤਮਸਤਕ ਹੋਣ ਜਾਂਦਾ ਹੈ ਤਾਂ ਉਹ ਜਦੋਂ ਪ੍ਰੈਸ ਕਾਨਫਰੰਸ ਦੀ ਜਗ੍ਹਾ ਵਰਤਦੇ ਨੇ ਤਾਂ ਸ਼੍ਰੋਮਣੀ ਕਮੇਟੀ ਦਾ ਦਫ਼ਤਰ ਵਰਤਦੇ ਨੇ। ਹਾਲਾਂਕਿ ਹੋਰ ਕੋਈ ਵੀ ਪਾਰਟੀ ਐਸੀ ਨਹੀਂ ਜਿਹਨੂੰ ਇਹ ਇਸ ਤਰ੍ਹਾਂ ਦੀ ਜਿਹੜੀ ਸਹੂਲਤ ਮਿਲੇ। ਜਦੋਂ ਵੀ ਅਕਾਲੀ ਆਗੂਆਂ ਦੇ ਵੱਡੇ ਕੋਈ ਕਾਰਜ ਹੁੰਦੇ ਨੇ, ਕੋਈ ਚਾਹੇ ਉਹ ਰੈਲੀ ਹੋਵੇ ਚਾਹੇ ਕੋਈ ਉਹ ਮੋਰਚਾ ਲਾਉਣਾ ਹੋਵੇ, ਤਾਂ ਉਦੋਂ ਇੱਕ ਬੜਾ ਬਹੁਤ ਵੱਡਾ ਐਸੈਟ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਭਾਵੇਂ ਇਹ ਜਥੇਦਾਰਾਂ ਨੂੰ ਤੁਸੀਂ ਪੁੱਛੋ ਤਾਂ ਉਹ ਕਹਿਣਗੇ ਕਿ ਨਹੀਂ ਜੀ ਅਸੀਂ ਤਾਂ ਰਸਦਾ ਜਿਹੜੀ ਜਾਂ ਜਿਹੜਾ ਸਮਾਨ ਹੈਗਾ ਅਸੀਂ ਉਹ ਆਪਣੇ ਆਪਣੀ ਜੇਬ ਚੋਂ ਲੈ ਕੇ ਉੱਥੇ ਦਿੱਤਾ ਹੈ, ਬਣਵਾਇਆ ਸਿਰਫ ਉੱਥੋਂ ਹੈ, ਸਮਾਨ ਸਾਰਾ ਉੱਥੇ ਦਿੱਤਾ। ਸੋ ਇਹ ਗੱਲ ਵੀ ਚੱਲਦੀ ਹੈ। ਹੁਣ ਅੱਜ ਵੀ ਤੁਸੀਂ ਦੇਖੋ ਦਿੱਲੀ ਦੇ ਵਿੱਚ ਦਿੱਲੀ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਵੇਂ ਲੰਗਰ ਲਾਇਆ ਉੱਥੇ ਮੋਰਚੇ ਦੇ ਉੱਤੇ, ਪਰ ਦੂਜੇ ਪਾਸੇ ਉਹ ਜਿਹੜੀਆਂ ਵਿਰੋਧੀ ਧਿਰਾਂ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਜਿਹਦੇ ਵਿੱਚ ਪਰਮਜੀਤ ਸਿੰਘ ਸਰਨਾ ਹੈ, ਮਨਜੀਤ ਸਿੰਘ ਜੀਕੇ ਹੈ, ਉਹ ਕਹਿੰਦੇ ਆ ਕਿ ਇਹ ਤਾਂ ਗੁਰੂ ਦਾ ਲੰਗਰ ਹੈ, ਤੇ ਜਿਹੜੇ ਮਨਜਿੰਦਰ ਸਿੰਘ ਸਰਸਾ ਨੇ ਉਹ ਆਪਣੇ ਆਪ ਨੂੰ ਇਹ ਆਪਣੀ ਲੀਡਰੀ ਨਾ ਇੱਥੇ ਚਮਕਾਉਣ, ਤੇ ਉਹਨਾਂ ਨੂੰ ਬਾਅਦ ਦੇ ਵਿੱਚ ਉੱਥੇ ਲਿਖਣਾ ਪਿਆ ਵੀ ਇਹ ਲੰਗਰ ਜਿਹੜਾ ਹੈਗਾ ਗੁਰਦੁਆਰਾ ਰਕਾਬਗੰਜ ਸਾਹਿਬ ਦਾ ਲੰਗਰ, ਗੁਰਦੁਆਰਾ ਬੰਗਲਾ ਸਾਹਿਬ ਦਾ ਲੰਗਰ, ਉਹਨਾਂ ਨੂੰ ਵੱਡੇ ਵੱਡੇ ਪੋਸਟਰ ਉੱਥੇ ਲਾਉਣੇ ਪਏ। ਸੋ ਇਹ ਇਲਜ਼ਾਮ ਤਾਂ ਹਮੇਸ਼ਾ ਹੀ ਅਕਾਲੀ ਦਲ ਤੇ ਲੱਗਦਾ ਰਿਹਾ ਤੇ ਲੱਗਦਾ ਰਹੂਗਾ।
ਜੀ ਬਿੱਟਾ ਸਾਹਿਬ, ਇਹ ਤਾਂ ਸੀ ਮੁੱਦਾ ਬੀਬੀ ਜਗੀਰ ਕੌਰ ਦਾ ਤੇ ਲੀਡਰਸ਼ਿਪ ਅਕਾਲੀ ਲੀਡਰਸ਼ਿਪ ਦਾ। ਵੈਸੇ ਜਿਹੜੀ ਇਸ ਮੋਰਚੇ ਦੇ ਵਿੱਚ ਹੁਣ ਤੁਸੀਂ ਗਰਾਊਂਡ ਲੈਵਲ ਤੋਂ ਆਏ ਹੋ, ਕੀ ਉੱਥੇ ਕੋਈ ਕਿਸੇ ਪੋਲੀਟੀਕਲ ਪਾਰਟੀ ਦਾ ਆਪਣਾ ਵੱਖਰਾ ਬੈਨਰ ਉਹਦਾ ਪ੍ਰਭਾਵ ਨਜ਼ਰ ਆਉਂਦਾ ਹੋਵੇ ਤੁਹਾਨੂੰ?
ਇਹ ਸਭ ਤੋਂ ਵੱਡੀ ਗੱਲ ਇੱਥੇ ਦਿਸ ਰਹੀ ਹੈ ਕਿ ਪਾਰਟੀ ਦਾ ਪ੍ਰਭਾਵ ਤਾਂ ਬਹੁਤ ਦੂਰ ਦੀ ਗੱਲ ਹੈ। ਹੁਣ ਤਾਂ ਜਿਹੜੇ 31 ਜਥੇਬੰਦੀਆਂ ਦੇ ਆਗੂ ਨੇ ਉਹਨਾਂ ਤੋਂ ਵੀ ਉੱਪਰੋਂ ਦੀ ਲੰਘ ਗਈ ਗੱਲ ਇਹ। ਅੱਜ ਜੇ 31 ਜਥੇਬੰਦੀਆਂ ਦੇ ਆਗੂ ਇਹ ਕਹਿ ਦੇਣ ਕਿ ਅਸੀਂ ਸਰਕਾਰ ਦੀ ਗੱਲ ਸੁਣ ਲੈਂਦੇ ਹਾਂ, ਜੇ ਉਹ ਸਪੋਜ਼ ਕਹਿ ਵੀ ਦੇਣ ਤਾਂ ਲੋਕ ਉਹਨਾਂ ਦੀ ਗੱਲ ਨਹੀਂ ਸਵੀਕਾਰ ਕਰਨਗੇ। ਉਹ ਜਿਹੜਾ ਘੋਲ ਹੈ, ਇਹ ਜਿਹੜਾ ਸੰਘਰਸ਼ ਹੈ ਜਾਂ ਇਹ ਜਿਹੜੀ ਸਾਰੀ ਵਿਉਂਤਬੰਦੀ ਹੈ ਜਾਂ ਰਣਨੀਤੀ ਹੈ, ਇਹ ਹੁਣ ਉਹ ਲੀਡਰਾਂ ਦੇ 31 ਜਥੇਬੰਦੀਆਂ ਕਿਸਾਨ ਜਥੇਬੰਦੀਆਂ ਦੇ ਵੀ ਹੱਥੋਂ ਨਿਕਲ ਚੁੱਕੀ ਹੈ। ਹੁਣ ਤਾਂ ਪਰਮਾਤਮਾ ਦੀ ਕਿਰਪਾ ਨਾਲ ਹੀ ਉਹ, ਮੈਂ ਸਮਝਦਾ ਕਿ ਉੱਥੇ ਕਿਰਪਾ ਹੀ ਜਿਹੜੀ ਹੈ ਉਹਦੀ ਵਰਖਾ ਹੋ ਰਹੀ ਹੈ ਜਿਹੜਾ ਉਹ ਸਾਰਾ ਸੰਘਰਸ਼ ਚੱਲ ਰਿਹਾ। ਨਹੀਂ ਤਾਂ ਤੁਸੀਂ ਇਹ ਦੇਖੋ ਵੀ ਰੈਪਿਡ ਐਕਸ਼ਨ ਫੋਰਸ ਲੱਗੀ ਹੋਈ ਹੈ, ਉਹਦੇ ਨਾਲ ਦਿੱਲੀ ਪੁਲਿਸ ਲੱਗੀ ਹੋਈ ਹੈ, ਉਹਦੇ ਨਾਲ ਟਿੱਪਰ ਲੱਗੇ ਹੋਏ ਨੇ, ਉਹਦੇ ਨਾਲ ਵੱਡੇ ਵੱਡੇ ਬੈਰੀਅਰ ਲੱਗੇ ਨੇ, ਉਹਦੇ ਨਾਲ ਲੋਹੇ ਦੀਆਂ ਤਾਰਾਂ ਲੱਗੀਆਂ, ਉਹਦੇ ਨਾਲ ਕੰਡਿਆਲੀ ਤਾਰ ਲੱਗੀ ਹੈ, ਤੇ ਦੂਜੇ ਪਾਸੇ ਕਿਸਾਨ ਆਗੂ ਜਿਹੜੇ ਨੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਸਮਰਥਕ ਗਏ ਨੇ ਪੰਜਾਬ ਦੇ ਤੋਂ, ਹਰਿਆਣੇ ਤੋਂ, ਹਿਮਾਚਲ ਤੋਂ, ਉਹਨਾਂ ਨੇ ਉਹਨਾਂ ਦੇ ਫੁੱਲ ਵੀ ਨਹੀਂ ਮਾਰਿਆ।
ਜੀ
ਹੁਣ ਅੱਜ ਦੀ ਘੜੀ ਦਾ ਇਹ ਹਾਲਾਤ ਉੱਥੇ ਹੋਏ ਨੇ ਕਿ ਸਿਆਸੀ ਪਾਰਟੀਆਂ ਤਾਂ ਆਪੋ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਉੱਥੇ ਜਾ ਰਹੀਆਂ ਤੇ ਸਿਆਸੀ ਪਾਰਟੀਆਂ ਦਾ ਤਾਂ ਉੱਥੇ ਕੋਈ ਝੰਡਾ ਨੀ, ਕੋਈ ਡੰਡਾ ਨੀ, ਕੋਈ ਬੈਨਰ ਨਹੀਂ। ਜਿਹੜਾ ਕੋਈ ਜਾਂਦਾ ਜਾਂ ਤਾਂ ਉਹਦੇ ਕੋਲ ਹਰਾ ਝੰਡਾ ਜਾਂ ਕਿਸੇ ਜਿਹੜੀ ਭਾਰਤੀ ਕਿਸਾਨ ਯੂਨੀਅਨ ਦੀ ਜਿਹੜੀਆਂ ਵੱਖ ਵੱਖ ਜਥੇਬੰਦੀਆਂ ਜਾਂ ਉਹਨਾਂ ਦਾ ਕੋਈ ਬੈਨਰ ਹੈ, ਪਾਰਟੀ ਦਾ ਉੱਥੇ ਬਿਲਕੁਲ ਨਾਂ ਨਿਸ਼ਾਨ ਨੀ। ਜਦੋਂ ਉਹਨਾਂ ਨੂੰ ਪੁੱਛੀਦਾ ਵੀ ਤੁਸੀਂ ਕਾਂਗਰਸ ਵੱਲੋਂ ਹੈ ਜਾਂ ਅਕਾਲੀ ਦਲ ਵੱਲੋਂ ਹੈ ਜਾਂ ਬੀਜੇਪੀ ਵੱਲੋਂ ਹੈ ਜਾਂ ਤੁਸੀਂ ਆਰਐਸਐਸ ਵੱਲੋਂ ਹੈ, ਤਾਂ ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਪਹਿਲਾਂ ਕਿਸਾਨ ਹੈ, ਦੂਜੀ ਵਾਰੀ ਵੀ ਕਿਸਾਨ ਹੈ, ਤੀਜੀ ਵਾਰੀ
ਵੀ। ਤੁਸੀਂ ਆਰਐਸਐਸ ਦਾ ਨਾਂ ਲਿਆ, ਤੁਹਾਨੂੰ ਲੱਗਦਾ ਕੋਈ ਉਹ ਦੱਸ ਕਹਿ ਦੇਗਾ ਵੀ ਮੈਂ ਆਰਐਸਐਸ ਦਾ ਬੰਦਾ ਹਾਂ? ਇੰਨੇ ਘੱਟ
ਨਹੀਂ ਨਹੀਂ ਕਹੇਗਾ ਤਾਂ ਨਹੀਂ, ਪਰ ਜਿਹੜੀ ਆਰਐਸਐਸ ਦੀ ਇੱਕ ਕਿਸਾਨ ਸੰਘ ਹੈ ਬਦਰੀਨਾਥ ਚੌਧਰੀ, ਉਹਨਾਂ ਨੇ ਵੀ ਉੱਥੇ ਜਾ ਕੇ ਕਿਹਾ ਕਿ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਜਿਹੜਾ ਪ੍ਰਧਾਨ ਮੰਤਰੀ ਉਹਦੇ ਸਲਾਹਕਾਰ ਨਹੀਂ ਚੰਗੇ, ਉਹਨੂੰ ਗੁੰਮਰਾਹ ਕਰ ਰਹੇ ਨੇ, ਇਸ ਕਰਕੇ ਅਸੀਂ ਉਹਨਾਂ ਤੋਂ ਖਹਿੜਾ ਛੁਡਾ ਕੇ ਆਏ ਹਾਂ ਕਿ ਅਸੀਂ ਪਹਿਲਾਂ ਵੀ ਕਿਸਾਨ ਹੈ ਹੁਣ ਵੀ ਕਿਸਾਨ।
ਨਹੀਂ ਫਿਰ ਇਹ ਜਿਹੜੀ ਉਹਨਾਂ ਦੀ ਆਰਐਸਐਸ ਦਾ ਵਿੰਗ ਹੈ, ਮਾਫੀ ਚਾਹੁੰਦਾ, ਮੈਨੂੰ ਲੱਗਦਾ ਫਿਰ ਇਹਦੇ ਵਿੱਚ ਦਿੱਕਤ ਆ ਰਹੀ ਹੈ। ਕੋਈ ਨਹੀਂ, ਆਪਾਂ ਦੁਬਾਰਾ ਲਾਉਂਦੇ ਹਾਂ। ਗੱਲ ਚੱਲ ਰਹੀ ਸੀ ਕਿ ਆਰਐਸਐਸ ਦਾ ਕਿਸਾਨ ਵਿੰਗ ਉਹ ਵੀ ਆਇਆ ਹੋਇਆ ਹੈ, ਅਤੇ ਬਿੱਟਾ ਸਾਹਿਬ ਨੂੰ ਆਲਣ ਦਿਓ, ਫਿਰ ਆਪਾਂ ਗੱਲਬਾਤ ਕਰਦੇ ਹਾਂ। ਬਿੱਟਾ ਸਾਹਿਬ, ਬੀਜੇਪੀ ਦੇ ਵਿੱਚ ਵਿਦਰੋਹ ਦੀ ਗੱਲ ਚੱਲ ਰਹੀ ਆ ਕਿ ਇਹ ਸਾਰਾ ਕਿੱਸੇ ਨੂੰ ਲੈ ਕੇ ਇਹ ਬੈਕਫਾਇਰ ਹੋ ਗਿਆ, ਅਤੇ ਹੁਣ ਜਿਹੜੇ ਆ ਕਿ ਕਹਿ ਲਓ ਹਨੀਮੂਨ ਇਜ਼ ਓਵਰ, ਅਤੇ ਜਿਹੜੇ ਉਹ ਰੰਗਲੇ ਦਿਨ ਚਲੇ ਗਏ, ਅਤੇ ਇਹ ਜਦੋਂ ਇੱਦਾਂ ਦੀ ਗੱਲ ਆਉਂਦੀ ਆ ਮੂਹਰੇ ਸਟੋਪ ਲੱਗ ਜਾਂਦੀ ਹੈ ਤਾਂ ਫਿਰ ਆਪਸ 'ਚ ਵਿਦਰੋਹ ਸ਼ੁਰੂ ਹੋ ਜਾਂਦਾ। ਇਹ ਵੀ ਸੁਣਿਆ ਹੈ ਕਿ ਆਪਸ 'ਚ ਜਿੱਦਾਂ ਪੈ ਰਿਹਾ ਬਖੇੜਾ, MLA ਹੈਪੀ ਨਹੀਂ, ਖੁਸ਼ ਨਹੀਂ ਹੈਗੇ ਬੀਜੇਪੀ ਦੇ ਅੰਦਰੂਨੀ ਤੌਰ ਤੇ, ਇਹਦੇ ਚ ਕਿੰਨੀ ਕੁ ਸੱਚਾਈ ਆ?
ਬਿਲਕੁਲ, ਇਹਦੇ ਚ ਬਹੁਤ ਵੱਡੀ ਸੱਚਾਈ ਹੈਗੀ ਹੈ, ਕਿਉਂਕਿ ਜੇ ਅਸੀਂ ਪੰਜਾਬ ਦੀ ਗੱਲ ਕਰ ਲਈਏ, ਪੰਜਾਬ ਦੇ ਵਿੱਚ ਤਾਂ ਇਹ ਹੈ ਕਿ ਜੇ ਅੱਜ ਦੀ ਅਸੀਂ ਸਾਰਾ ਇਹਨਾਂ ਦਾ ਦੇਖ ਲਈਏ ਓੜਮਾ ਕੋੜਮਾ
ਜੀ,
ਉਹਦੇ ਚ ਜਾਤੀਵਾਦ ਬਹੁਤ ਭਾਰੂ ਹੈਗਾ। ਜੇ ਤੁਸੀਂ ਪੰਜਾਬ ਸੂਬੇ ਦਾ ਪ੍ਰਧਾਨ ਲਿਖੋ ਅਸ਼ਵਨੀ ਸ਼ਰਮਾ, ਪੰਜਾਬ ਸੂਬੇ ਦਾ ਤੁਸੀਂ ਜਨਰਲ ਸਕੱਤਰ ਵੇਖੋ ਸੁਭਾਸ਼ ਸ਼ਰਮਾ, ਪੰਜਾਬ ਸੂਬੇ ਦਾ ਤੁਸੀਂ ਮੀਡੀਆ ਸਲਾਹਕਾਰ ਦੇਖੋ ਜਨਾਰਦਨ ਸ਼ਰਮਾ। ਇਹ ਗੱਲ ਦਿੱਲੀ ਦੇ ਵਿੱਚ ਵੀ ਮੇਰੀ ਇੱਕ ਬਹੁਤ ਵੱਡੇ ਲੀਡਰ ਦੇ ਜਿਹੜੇ
ਜੀ ਸੰਪਰਕ ਟੁੱਟੀ ਜਾ ਰਿਹਾ, ਤੇ ਕੋਈ ਨੀ ਆਪਾਂ ਟਰਾਈ ਕਰੀ ਜਾਣੀ ਆ, ਜਿਸ ਤਰ੍ਹਾਂ ਹੀ ਗੱਲਬਾਤ ਚੱਲਦੀ ਆ ਆਪਾਂ ਕਰੀ ਜਾਂਦੇ। ਅਤੇ ਇੱਕ ਤਸਵੀਰ ਮੈਂ ਸਾਂਝੀ ਕੀਤੀ ਆ ਕੁਲਵੀਰ ਸੰਧੂ ਹੁਣਾਂ ਦੀ, ਜਿਹੜੇ ਕੈਨੇਡਾ ਤੋਂ ਐਡਮਿੰਟਨ ਤੋਂ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਆ। ਔਰ ਇਹ ਐਜੀਟੇਸ਼ਨ ਜਿਹੜੀ ਐਡਮਿੰਟਨ ਦੇ ਵਿੱਚ ਹੈ, ਸਾਈਡ 'ਤੇ ਕਾਰਾਂ ਲਾਈਆਂ ਹੋਈਆਂ, ਕਾਫੀ ਲੰਬੀ ਕਤਾਰ ਲੱਗੀ ਹੋਈ ਆ ਗੱਡੀਆਂ ਦੀ, ਅਤੇ ਬਿੱਟਾ ਸਾਹਿਬ ਫਿਰ ਜੁਆਇਨ ਕਰ ਗਏ ਨੇ। ਅਤੇ ਦਿੱਲੀ ਦੀ ਗੱਲ ਚੱਲ ਰਹੀ ਸੀ ਵੀ ਦਿੱਲੀ ਦੇ ਲੀਡਰ ਨਾਲ ਬਾਈ ਜੀ ਤੁਹਾਡੀ ਗੱਲਬਾਤ ਚੱਲ ਰਹੀ ਸੀ। ਬਿੱਟਾ ਸਾਹਿਬ ਮੈਨੂੰ ਲੱਗਦਾ ਤੁਸੀਂ ਫੋਨ ਸ਼ਾਇਦ ਕੰਨ ਨੂੰ ਲਾਵੇ, ਪੌਜ਼ ਤਾਂ ਨਹੀਂ ਹੋ ਜਾਂਦਾ ਤੁਹਾਡੀ ਗੱਲਬਾਤ?
ਜਾਤੀਵਾਦ ਬਹੁਤ ਭਾਰੂ ਹੈਗਾ ਪੰਜਾਬ ਦਾ, ਜਿਹੜਾ ਪ੍ਰਧਾਨ ਉਹਦਾ ਨਾਂ ਅਸ਼ਵਨੀ ਸ਼ਰਮਾ, ਪੰਜਾਬ ਦਾ ਜਿਹੜਾ ਜਨਰਲ ਸਕੱਤਰ ਉਹਦਾ ਨਾਂ ਹੈਗਾ ਸੁਭਾਸ਼ ਸ਼ਰਮਾ, ਪੰਜਾਬ ਦਾ ਜਿਹੜਾ ਮੀਡੀਆ ਸਲਾਹਕਾਰ ਉਹਦਾ ਨਾਂ ਹੈਗਾ ਜਨਾਰਦਨ ਸ਼ਰਮਾ। ਉਹਨਾਂ ਨੇ ਇੱਥੇ ਕੀ ਗੱਲ, ਇਹ ਸ਼ਰਮਾ ਹੀ ਲੱਭੇ ਬੀਜੇਪੀ ਨੂੰ, ਕੋਈ ਹੋਰ ਪਾਰਟੀਆਂ ਦੇ ਆਗੂ ਨੀ ਲੱਭੇ? ਤੇ ਕੱਲ ਤਾਂ ਅਸ਼ਵਨੀ ਸ਼ਰਮਾ ਨੂੰ ਆਪਣੀ ਪਾਰਟੀ ਦੇ ਆਗੂਆਂ ਨੇ ਇੱਕ ਹੋਟਲ ਦੇ ਵਿੱਚ ਪਖਵਾੜੇ ਮੀਟਿੰਗ ਹੋਈ ਹੈ, ਉਹਨਾਂ ਨੇ ਸਾਫ਼ ਤੌਰ ਤੇ ਆਖਿਆ ਕਿ ਜੇ ਤੁਸੀਂ ਕਿਸਾਨਾਂ ਦੇ ਮਸਲੇ ਤੁਰਤ ਹੱਲ ਨਾ ਕਰਵਾਏ ਤਾਂ ਪਾਰਟੀ ਨੀ ਤੁਹਾਨੂੰ ਕਿਸੇ ਨੇ ਕੇਂਦਰ ਸਰਕਾਰ ਦੇ ਵਿੱਚ ਵੀ ਹੁਣ ਤੁਸੀਂ ਦੇਖੋ ਬਹੁਤੇ ਲੋਕਾਂ ਨੇ ਸਲਾਹ ਦਿੱਤੀ ਸੀ ਵੀ ਤੁਸੀਂ ਇਸ ਤਰ੍ਹਾਂ ਦੀ ਗੱਲ ਨਾ ਕਰੋ, ਪਹਿਲਾਂ ਲੋਕਾਂ ਨੂੰ ਸਮਝਾਓ, ਲੋਕਾਂ ਨੂੰ ਪਤਾ ਲੱਗੇ। ਔਰ ਉਹਦੇ ਲਈ ਸਰਕਾਰੀ ਮੀਡੀਆ ਦੀ ਥੋੜੀ ਦੁਰਵਰਤੋਂ ਵੀ ਕੀਤੀ, ਲੇਕਿਨ ਸਰਕਾਰੀ ਮੀਡੀਆ ਦੇ ਜਿਹੜੇ ਅਧਿਕਾਰੀ ਸਨ ਜਾਂ ਜਿਹੜੇ ਪ੍ਰੋਡਿਊਸਰ ਸਨ ਉਹਨਾਂ ਨੂੰ ਗੱਲ ਸਮਝ ਨਹੀਂ ਲੱਗੀ। ਉਹਨਾਂ ਨੇ ਆਖਿਆ ਕਿ ਨਹੀਂ, ਅਸੀਂ ਤਾਂ ਇਸ ਤਰ੍ਹਾਂ ਦੀ ਗੱਲ ਨਹੀਂ ਕਰਾਂਗੇ। ਕਈ ਥਾਵਾਂ ਤੋਂ ਇਸ ਤਰ੍ਹਾਂ ਦੀਆਂ ਪ੍ਰਪੋਜ਼ਲਾਂ ਵੀ ਗਈਆਂ, ਲੇਕਿਨ ਸੂਬੇ ਦੇ ਜਿਹੜੇ ਆਗੂ ਸਨ ਉਹਨਾਂ ਨੇ ਆਖਿਆ ਨਹੀਂ ਜੀ, ਦੋ ਚਾਰ ਦਿਨ, ਪੰਜ ਦਿਨ, ਦਸ ਦਿਨ ਵਿਰੋਧ ਹੋਊਗਾ, ਕੋਈ ਗੱਲ ਨਹੀਂ ਤੁਸੀਂ ਕਰੋ। ਲੇਕਿਨ ਇਹ ਮਿਸ ਅੰਡਰਸਟੈਂਡਿੰਗ ਇਹਨਾਂ ਦੀ ਹੋ ਗਈ, ਮਿਸ ਗਾਈਡ ਹੋਏ ਸਰਕਾਰ ਦੀਆਂ ਜਿਹੜੀਆਂ ਏਜੰਸੀਆਂ ਸੀ ਜਿਹੜੀਆਂ ਕੰਮ ਕਰਦੀਆਂ ਉਹਨਾਂ ਨੂੰ ਵੀ ਲੱਗਿਆ ਕਿ ਦੋ ਚਾਰ ਪੰਜ ਜਥੇਬੰਦੀਆਂ ਹੈਗੀਆਂ ਉਹ ਵਿਰੋਧ ਕਰਨਗੀਆਂ ਤੇ ਹੌਲੀ ਹੌਲੀ ਇਹ ਕੰਮ ਜਿਹੜਾ ਠੰਡਾ ਪੈ ਜਾਊਗਾ। ਲੇਕਿਨ ਠੰਡਾ ਪੈਣ ਦੀ ਬਜਾਏ ਇਹ ਕੰਮ ਬਹੁਤ ਲੰਬਾ ਚਲਾ ਗਿਆ। ਦੂਜੀ ਗੱਲ ਇਹ ਹੈ ਕਿ ਜੇ ਇਹ ਮੇਰੀ ਗੱਲ ਗੁਰਨਾਮ ਸਿੰਘ ਜਿਹੜਾ ਚੜੂਨੀ ਨੇ ਹਰਿਆਣੇ ਦੇ ਜਿਹੜੇ ਆਗੂ ਨੇ ਕਿਸਾਨ ਜਥੇਬੰਦੀਆਂ ਦੇ, ਉਹਨਾਂ ਨਾਲ ਵੀ ਮੇਰੀ ਗੱਲ ਹੋਈ। ਉਹ ਕਹਿੰਦੇ ਕਿ ਕਿਸਾਨ ਜਿਹੜਾ ਪੰਜਾਬ ਦਾ ਕਿਸਾਨ ਹੈ, ਜਦੋਂ ਦਿੱਲੀ ਆ ਰਿਹਾ ਸੀਗਾ, ਨਾ ਤਾਂ ਉਹਨਾਂ ਨੇ ਦਿੱਲੀ ਆਉਣਾ ਸੀਗਾ ਤੇ ਨਾ ਹੀ ਉਹਨਾਂ ਦਾ ਕੋਈ ਮਨ ਸੀਗਾ। ਉਹ ਤਾਂ ਅਸੀਂ ਜੇ ਇਹਨਾਂ ਦੀ ਸਪੋਰਟ ਨਾ ਕਰਦੇ ਤਾਂ ਅਸੀਂ ਇਧਰਲੇ ਪਾਸਿਓਂ ਬੈਰੀਅਰ ਨਾ ਤੋੜਦੇ ਤਾਂ ਮਜਬੂਰੀ ਦੇ ਵਿੱਚ ਇਹਨਾਂ ਨੇ ਉੱਥੇ ਹੀ ਯਾਨੀ ਅੱਡ ਅੱਡ ਸਰਹੱਦਾਂ ਤੇ ਬੈਠ ਜਾਣਾ ਸੀ ਪੰਜਾਬ ਤੇ ਹਰਿਆਣੇ ਦੀਆਂ ਹੱਦਾਂ ਤੇ, ਤੇ ਉਹਦੇ ਨਾਲ ਸਾਨੂੰ ਆਪਣੀਆਂ ਸਟੇਟਾਂ ਨੂੰ ਹੀ ਜਿਹੜੇ ਤਕਲੀਫ਼ ਝੱਲਣੀ ਪੈਣੀ ਸੀ। ਜਿਵੇਂ ਕਿ ਅਸੀਂ ਪਹਿਲਾਂ ਬਹੁਤ ਸਾਰੇ ਜਿਹੜੇ ਲੋਕ ਅੰਦਰੂਨੀ ਤੌਰ ਤੇ ਵਿਰੋਧ ਵੀ ਕਰ ਰਹੇ ਸੀ, ਜਿਵੇਂ ਰਿਲਾਇੰਸ ਦੇ ਪੈਟਰੋਲ ਪੰਪਾਂ ਦੇ ਮਾਲਕ ਵਿਰੋਧ ਕਰ ਰਹੇ ਸੀ, ਤੇ ਜਿਹੜੇ ਮਾਲਜ਼ ਨੇ ਜਿਹਨਾਂ ਦੇ ਵਿੱਚ ਕੋਈ ਸਬਜ਼ੀ ਭਾਜੀ ਜਾਂ ਕੋਈ ਜਿਹੜੀ ਲੋਕਲ ਇੱਥੇ ਸਪਲਾਈ ਜਾਂਦੀ ਸੀ, ਤੇ ਉਹ ਬੰਦੇ ਹੌਲੀ ਹੌਲੀ ਵਿਰੋਧ ਕਰਨ ਲੱਗ ਪਏ ਸੀ। ਉਹਨੂੰ ਕਹਿਣ ਲੱਗ ਪਏ ਸੀਗੇ ਵੀ ਅਸੀਂ ਆਪਣਾ ਨੁਕਸਾਨ ਆਪ ਹੀ ਕਰ ਰਹੇ ਹਾਂ। ਮੰਨ ਲਓ ਮੁਕਤਸਰ ਦੇ ਵਿੱਚ ਰਿਲਾਇੰਸ ਦਾ ਮਾਲ ਹੈ ਤੇ ਮੈਂ ਇੱਥੇ ਸਬਜ਼ੀ ਬੀਜਦਾ ਤੇ ਮੇਰੀ ਸਬਜ਼ੀ ਦੀ ਸਪਲਾਈ ਰਿਲਾਇੰਸ ਦੇ ਮਾਲ 'ਚ ਜਾਂਦੀ ਸੀ ਤੇ ਨੁਕਸਾਨ ਤਾਂ ਮੈਨੂੰ ਹੋਇਆ। ਇਸੇ ਤਰ੍ਹਾਂ ਹੀ ਜਿਹੜੀਆਂ ਰੇਲਾਂ ਜਿਹੜੀਆਂ ਰੋਕੀਆਂ ਉਹਦੇ ਲਈ ਸੀਗਾ ਕਿ ਜਿਹੜੀ ਬਾਸਮਤੀ ਸੀ ਜਿਹਨਾਂ ਦੀ ਕੰਸਾਈਨਮੈਂਟ ਬਾਹਰਲੀਆਂ ਸੂਬਿਆਂ ਦੇ ਵਿੱਚ ਜਾਣੀ ਸੀ ਤੇ ਬਾਸਮਤੀ ਦਾ ਰੇਟ ਵੀ ਡਿੱਗ ਪਿਆ ਸੀ। ਹੁਣ ਪਰਸੋਂ ਮੈਨੂੰ ਦੁਆਬੇ ਤੋਂ ਕਾਫੀ ਫੋਨ ਆਏ, ਉਹ ਕਹਿ ਰਹੇ ਆ ਕਿ ਜਦੋਂ ਹੁਣ ਜਾਮ ਲੱਗਿਆ ਹੋਇਆ ਦਿੱਲੀ ਦੇ ਵਿੱਚ ਤੇ ਵਪਾਰੀ ਕਹਿ ਰਿਹਾ ਫਾਰਮਰ ਨੂੰ ਕਿ 1600 ਰੁਪਇਆ ਕੁਇੰਟਲ ਜਿਹੜਾ ਤੁਹਾਡਾ ਆਲੂ ਚੱਕਦੇ ਸੀ ਅਸੀਂ ਉਹ 1000 ਰੁਪਇਆ ਕੁਇੰਟਲ ਆਲੂ ਚੱਕਾਂਗੇ। ਤੇ ਮੈਂ ਕਿਹਾ ਜੀ ਉਹ ਕਿਉਂ? ਕਹਿੰਦਾ ਜੀ ਉਹ ਕਹਿੰਦਾ ਜੀ ਜਾਮ ਲੱਗਿਆ ਹੋਇਆ, ਜੇ ਤਾਂ 1000 ਰੁਪਇਆ ਕੁਇੰਟਲ ਤੁਸੀਂ ਦੇਣਾ ਠੀਕ ਹੈ, ਨਹੀਂ ਤੁਸੀਂ ਆਪਦੇ ਘਰੇ, ਅਸੀਂ ਆਪਦੇ ਘਰੇ। ਤੇ ਵਪਾਰੀ ਤਾਂ ਆਪਦਾ 600 ਰੁਪਇਆ ਬਚਾਉਣ ਨੂੰ ਫਿਰਦਾ, ਉਹ ਲੁੱਟਣ ਨੂੰ ਫਿਰਦਾ। ਕਿਸਾਨ ਨੇ ਕੱਚੀ ਪਟਾਈ ਕਰ ਲਈ ਆਲੂ ਦੀ, ਉਹਦੇ ਕੋਲੇ ਕੋਈ ਸਟਾਕ ਰੱਖਣ ਨੂੰ ਜਾਂ ਉਹਦੇ ਲਈ ਆਪਣੇ ਕਹਿ ਸਕਦੇ ਹਾਂ ਕੋਈ ਸਟੋਰੇਜ ਦਾ ਕੋਈ ਪ੍ਰਬੰਧ ਨਹੀਂ ਗਾ, ਇਸ ਕਰਕੇ ਉਹਦੀ ਮਜਬੂਰੀ ਹੈ। ਉਹਨਾਂ ਨੇ ਆਖਿਆ ਕਿ ਤੁਸੀਂ ਜੀ ਕਿਸਾਨ ਆਗੂਆਂ ਨਾਲ ਗੱਲ ਕਰੋ, 31 ਜਥੇਬੰਦੀਆਂ ਨਾਲ, ਵੀ ਸਾਨੂੰ ਕੋਈ ਰਸਤਾ ਦਿਓ। ਫਿਰ ਉੱਥੋਂ ਕੀ ਹੋਇਆ, ਰਾਤੋ ਰਾਤ ਦਿੱਲੀ ਦੇ ਵਿੱਚ ਵੀ ਕਾਫੀ ਲੋਕਾਂ ਨੇ ਵਿਰੋਧ ਕੀਤਾ ਇਸ ਗੱਲ ਦਾ ਕਿ ਜਿਹੜੇ ਯੂਪੀ ਦੇ ਉੱਤੋਂ ਜਾਂ ਜਿਹੜੇ ਹਿਮਾਚਲ ਦੇ ਵਿੱਚੋਂ ਕੋਈ ਸਮਾਨ ਆ ਰਿਹਾ ਸੀ, ਹਿਮਾਚਲ ਦੇ ਵਿੱਚੋਂ ਤਕਰੀਬਨ ਸੇਬਾਂ ਦੇ ਬਹੁਤ ਟਰੱਕ ਆਏ ਸਨ, ਉਹ ਵਿੱਚ ਫਸੇ ਸਨ, ਤਾਂ ਵਪਾਰੀ ਨੇ ਕਿਹਾ ਕਿ ਮੈਂ ਇਹਦੇ ਪੈਸੇ ਨੀ ਪੇ ਕਰਨੇ। ਤੇ ਉਧਰੋਂ ਕਿਸਾਨ ਜਿਹੜੇ ਹੈਗੇ ਨੇ ਜੰਮੂ ਕਸ਼ਮੀਰ ਦੇ, ਉਹਨਾਂ ਨੇ ਵੀ ਥੋੜਾ ਬਹੁਤਾ ਕਿਹਾ ਤੇ ਰਾਤੋ ਰਾਤ ਉਹਨਾਂ ਨੇ ਫਿਰ ਟਰੱਕ ਉੱਥੋਂ ਕੱਢ ਕੇ ਤਾਂ ਫਿਰ ਉਹ ਮੰਡੀ ਦੇ ਵਿੱਚ ਭੇਜੇ। ਸੋ ਇਸ ਤਰ੍ਹਾਂ ਦੀ ਗੱਲਬਾਤ ਵੀ ਹੁੰਦੀ ਰਹੀ। ਜਿਹੜੀ ਤੁਸੀਂ ਗੱਲ ਕਹੀ ਹੈ ਕਿ ਹੁਣ ਤਾਂ ਕਿਸੇ ਪਾਰਟੀ ਦਾ ਝੰਡਾ ਡੰਡਾ ਤਾਂ ਬਹੁਤ ਦੂਰ ਦੀ ਗੱਲ ਹੈ, ਹੁਣ ਤਾਂ ਸਿਰਫ ਕਿਸਾਨੀ ਦੀ ਗੱਲ ਹੀ ਹੋ ਰਹੀ।
ਇਹ ਜਿਹੜੀ ਮੇਰੀ ਗੱਲਬਾਤ ਚੱਲ ਰਹੀ ਸੀਗੀ ਕਿ ਬੀਜੇਪੀ ਦੇ ਵਿੱਚ ਅੰਦਰੂਨੀ ਵਿਦਰੋਹ ਦੀ ਚੱਲ ਰਹੀ ਸੀ ਗੱਲ, ਜਿਹੜਾ ਪੰਜਾਬ ਦੇ ਆਉਣ ਵਾਲੀ ਇਲੈਕਸ਼ਨ 2022 ਦੇ ਵਿੱਚ ਬੀਜੇਪੀ ਦੀ ਹਾਲਤ ਬਹੁਤ ਜ਼ਿਆਦਾ ਪਤਲੀ ਹੈ। ਮਿੱਟਾ ਸਾਹਿਬ, ਤੁਹਾਨੂੰ ਲੱਗਦਾ ਹੈ ਕਿ ਕੋਈ ਕੈਂਡੀਡੇਟ ਮੈਦਾਨ 'ਚ ਨਿਤਰੂਗਾ ਵੀ, ਕੋਈ ਖੜੂਗਾ ਵੀ, ਉਹਦਾ ਕਿੰਨਾ ਕੁ ਵਿਰੋਧ ਹੋਣ ਦੀ ਉਮੀਦ ਹੈ?
ਦੇਖੋ, ਜਿਹੜਾ ਹੁਣ 9 ਤਰੀਕ ਨੂੰ ਮੀਟਿੰਗ ਹੋਣੀ ਹੈ, 9 ਤਰੀਕ ਦੀ ਮੀਟਿੰਗ ਤੇ ਮਨਸਰ ਕਰਦਾ ਹੈ ਕਿ ਕਿੰਨੀ ਕੁ ਸਰਕਾਰ ਹੈ ਜਿਹੜੀ ਉਹ ਲੋਕਾਂ ਨੂੰ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਿਵੇਂ ਕੱਲ ਕਿਸਾਨਾਂ ਦਾ ਸਿੱਧਾ ਹੀ ਜਵਾਬ ਸੀ ਵੀ ਤੁਸੀਂ ਦੋ ਗੱਲਾਂ ਲਿਖੋ, ਜੋ ਉਹਨਾਂ ਨੇ ਕਾਗਜ਼ ਤੇ ਲਿਖਤਾ ਯੈਸ ਨੋ, ਵੀ ਤੁਸੀਂ ਬਿੱਲ ਕੈਂਸਲ ਕਰਨਾ ਹੈ ਕਿ ਨਹੀਂ ਕਰਨਾ। ਲੇਕਿਨ ਤੁਸੀਂ ਜੇ ਖੇਤੀ ਮੰਤਰੀ ਦਾ ਬਿਆਨ ਪੜ੍ਹੋ ਜਾਂ ਸੁਣੋ, ਉਹ ਕਹਿੰਦਾ ਜੀ ਸਰਕਾਰ ਤਾਂ ਇਹ ਚਾਹੁੰਦੀ ਹੈ ਕਿ ਉਹਨਾਂ ਨੂੰ ਕੋਈ ਸੁਝਾਅ ਮਿਲੇ, ਪਰ ਹੁਣ ਅਗਲੀ ਮੀਟਿੰਗ ਚ ਹੋਊਗਾ, ਜੇ ਸੁਝਾਅ ਮਿਲਦੇ ਆ ਤੇ ਮਸਲਾ ਅਸੀਂ ਛੇਤੀ ਹੱਲ ਕਰ ਦਿਆਂਗੇ। ਇੱਕ ਤਾਂ ਹੁਣ ਇਹ ਸਰਕਾਰੀ ਪ੍ਰਚਾਰ ਦੇਖਣ ਵਾਲੀ ਹੋਏਗੀ ਕਿੱਡੀ ਗੱਲ ਹੈਗੀ ਆ। ਦੂਜੀ ਗੱਲ ਇਹ ਹੈਗੀ ਹੈ ਕਿ ਬੀਜੇਪੀ ਕੋਲ ਕੋਈ ਐਸਾ ਚਿਹਰਾ ਨਹੀਂ ਜਿਹੜਾ ਇੱਕ ਥਾਪੜ ਕੇ ਇਹ ਕਹਿ ਸਕੇ ਕਿ ਅਸੀਂ ਪੰਜਾਬ ਦੇ ਵਿੱਚ ਜੜ ਲਾ ਲਾਂਗੇ। ਬੀਜੇਪੀ ਦੇ ਵਿੱਚ ਜਿਹੜਾ ਅੰਦਰੂਨੀ ਮਾਮਲਾ ਹੈਗਾ, ਜਿਵੇਂ ਹਰਜੀਤ ਸਿੰਘ ਗਰੇਵਾਲ ਹੈਗੇ ਨੇ, ਉਹ ਖੁੱਡੇ ਲੈਣ ਲਾਏ ਹੋਏ ਨੇ, ਹੁਣ ਉਹਨਾਂ ਦਾ ਮੁੱਲ ਜ਼ਰੂਰ ਇਸ ਕਰਕੇ ਪੈ ਗਿਆ ਕਿਉਂਕਿ ਉਹ ਮਸਲਾ ਜਿਹੜਾ ਖੇਤੀ ਨਾਲ ਜੁੜਿਆ। ਬੀਜੇਪੀ ਅੰਦਰੋਂ ਅੰਦਰ ਇਹ ਵੀ ਸੋਚਦੀ ਹੈ ਕਿ ਜੇ ਸਾਡੀਆਂ ਅਸੀਂ ਪਹਿਲਾਂ ਕਿਤੇ ਸ਼੍ਰੋਮਣੀ ਅਕਾਲੀ ਦਲ ਨਾਲ ਜਦੋਂ ਅਲਾਇੰਸ ਕੀਤਾ ਸੀ ਕਿਤੇ ਉਦੋਂ ਸਾਡੀ ਥੋੜੀ ਬਹੁਤੀ ਜੜ ਲੱਗੀ ਹੁੰਦੀ ਜਾਂ ਅਸੀਂ ਬੀਜੇਪੀ ਦੇ ਆਗੂਆਂ ਨੂੰ ਕੋਈ ਪਾਵਰ ਦਿੱਤੀ ਹੁੰਦੀ ਤਾਂ ਅੱਜ ਸਾਡੀ ਇਹ ਹਾਲਤ ਨਹੀਂ ਸੀ ਹੋਣੀ। ਅੱਜ ਬੀਜੇਪੀ ਦੇ ਬਹੁਤ ਸਾਰੇ ਵੱਡੇ ਆਗੂ ਜਿਹੜੇ ਨੇ ਅਹੁਦੇ ਛੱਡ ਛੱਡ ਕੇ ਉਹ ਚਲੇ ਜਾ ਰਹੇ ਨੇ, ਉਹਨਾਂ ਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜੇ ਅਸੀਂ ਸਿਆਸਤ ਕਰਨੀ ਹੈ ਤਾਂ ਸਾਨੂੰ ਖੇਤ ਮਜ਼ਦੂਰ ਕਿਸਾਨ ਤੇ ਜਿਹੜਾ ਵਪਾਰੀ ਵਰਗ ਦੇ ਨਾਲ ਮਿਲ ਕੇ ਚੱਲਣਾ ਪਏਗਾ। ਜਦਕਿ ਬੀਜੇਪੀ ਦੇ ਜਿਹੜੇ ਆਗੂ ਨੇ ਉਹਨਾਂ ਦੇ ਸਾਰਿਆਂ ਦੇ ਬਿਜ਼ਨਸ ਨੇ, ਉਹ ਆਪਣਾ ਨਾ ਤਾਂ ਉਹ ਟਾਈਮ ਕੱਢ ਸਕਦੇ ਆ ਨਾ ਉਹ ਪੈਸੇ ਖਰਚ ਸਕਦੇ ਆ। ਦੂਜੀ ਗੱਲ ਇਹ ਹੈ ਕਿ ਜਦੋਂ ਹੁਣ ਮਿਊਂਸੀਪਲ ਕਮੇਟੀ ਦੀਆਂ ਇਲੈਕਸ਼ਨ ਆਉਣੀਆਂ, ਨਗਰ ਕੌਂਸਲ ਦੀਆਂ, ਨਗਰ ਕਾਰਪੋਰੇਸ਼ਨ ਦੀਆਂ ਇਲੈਕਸ਼ਨ ਆਉਣੀਆਂ, ਤਾਂ ਉਦੋਂ ਹੀ ਤੁਹਾਨੂੰ ਪਤਾ ਲੱਗ ਜਾਣਾ ਕਿ ਬੀਜੇਪੀ ਕੋਲ ਕਿੰਨੇ ਕੁ ਬੰਦੇ ਨੇ। ਪਿਛਲੇ ਸਾਲਾਂ ਦੌਰਾਨ ਵੀ ਇਹ ਹੁੰਦਾ ਰਿਹਾ ਕਿ ਜਦੋਂ ਅਕਾਲੀ ਦਲ ਤੇ ਬੀਜੇਪੀ ਨਾਲ ਅਲਾਇੰਸ ਹੁੰਦਾ ਤਾਂ ਬੀਜੇਪੀ ਨੂੰ ਜਦੋਂ ਆਪਣੇ ਉਮੀਦਵਾਰ ਨਹੀਂ ਲੱਭਦੇ ਤਾਂ ਇਹਦੀ ਜਿਉਂਦੀ ਜਗਦੀ ਉਦਾਹਰਣ ਵੀ ਮੈਂ ਤੁਹਾਨੂੰ ਦੇ ਸਕਦਾ। ਤਾਂ ਉਦੋਂ ਅਕਾਲੀ ਦਲ ਦਾ ਬੰਦਾ ਹੁੰਦਾ ਲੇਕਿਨ ਬੀਜੇਪੀ ਦੇ ਚੋਣ ਨਿਸ਼ਾਨ ਤੇ ਲੜਿਆ ਹੁੰਦਾ। ਹੁਣ ਤੁਸੀਂ ਦਿੱਲੀ ਦੇ ਵਿੱਚ ਹੀ ਖੁਦ ਦੇਖ ਲਓ, ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਮਨਜਿੰਦਰ ਸਿੰਘ ਸਰਸਾ ਬੀਜੇਪੀ ਦੀ ਜਿਹੜੀ ਚੋਣ ਨਿਸ਼ਾਨ ਦੇ ਉੱਤੇ MLA ਬਣਿਆ ਤੇ ਦੂਜੇ ਪਾਸੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਸਪੋਕਸਮੈਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹ ਜਨਰਲ ਸੈਕਟਰੀ ਬਣਿਆ ਤੇ ਅੱਜ ਭਾਵੇਂ ਉਹਨੇ ਅਸਤੀਫਾ ਦੇ ਦਿੱਤਾ, ਇਸ ਵਾਰੀ ਇਲੈਕਸ਼ਨ ਨਹੀਂ ਲੜਿਆ। ਇਸ ਵਾਰੀ ਵੀ ਤੁਹਾਨੂੰ ਯਾਦ ਹੋਣਾ ਕਿ ਜਦੋਂ ਚੱਲ ਰਹੀ ਸੀ ਬੀਜੇਪੀ ਤੋਂ 10 ਸੀਟਾਂ ਮੰਗ ਰਿਹਾ ਸੀ ਅਕਾਲੀ ਦਲ ਤੇ ਉਹ 3 ਦੇਣ ਨੂੰ ਤਿਆਰ ਸੀ, ਤਾਂ ਉਹ 3 ਵੀ ਉਹ ਕਹਿ ਰਹੇ ਸੀ ਕਿ ਤੁਸੀਂ ਜੀ 2 ਸੀਟਾਂ ਨਿਸ਼ਾਨ ਤੇ ਲੜ ਲਓ ਸਾਡੇ ਨਿਸ਼ਾਨ ਤੇ, 1 ਸੀਟ ਤੁਸੀਂ ਆਪਣੇ ਨਿਸ਼ਾਨ ਤੇ ਲੜ ਲਓ। ਸੋ ਇਹ ਜਿਉਂਦੀ ਜਾਗਦੀ ਉਦਾਹਰਨ ਹੈਗੀ ਆ, ਬੰਦੇ ਡੈਪੂਟੇਸ਼ਨ ਤੇ ਅਕਾਲੀ ਦਲ ਇਹਨਾਂ ਨੂੰ ਦਿੰਦਾ ਆਇਆ
ਰੈਂਟ ਤੇ ਗੱਲ ਉਹ ਕਿਰਾਏ ਤੇ। ਕਾਫੀ ਹਾਲਾਤ ਪਤਲੇ ਨੇ ਤੇ ਹਰਿਆਣੇ ਦੇ ਵਿੱਚ ਵੀ ਮੈਂ ਸੁਣਿਆ ਕਿ ਜਿਹੜਾ ਵਿਦਰੋਹ ਹੈ ਐਨ ਨੱਕੇ ਤੇ ਹੀ ਹੈ, ਇੱਕ ਤੰਦ ਹੀ ਰਹਿੰਦੀ ਹੈ ਟੁੱਟਣ ਨੂੰ। ਉੱਥੇ ਦੀ ਕੀ ਗਰਾਊਂਡ ਰਿਐਲਿਟੀ ਕੀ ਹੈ ਖੱਟੜ ਸਰਕਾਰ ਦੀ?
ਹਾਂ ਬਿਲਕੁਲ ਜੀ, ਸੋਮਵੀਰ ਸਾਗਵਾਨ ਜਿਹੜੇ ਨੇ ਬੀਜੇਪੀ ਦੇ ਜਨ ਨਾਇਕ ਜਨਤਾ ਪਾਰਟੀ ਦੇ ਜਿਹੜੇ ਵਿਧਾਇਕ ਸਨ ਜਿਹਨਾਂ ਨੂੰ ਬੀਜੇਪੀ ਨੇ ਇੱਕ ਅਹੁਦਾ ਵੀ ਦਿੱਤਾ ਸੀਗਾ, ਪਸ਼ੂ ਧਨ ਬੋਰਡ ਦੇ ਚੇਅਰਮੈਨ ਸਨ, ਉਹਨਾਂ ਨੇ ਰਿਜ਼ਾਈਨ ਕਰ ਦਿੱਤਾ। ਔਰ ਦੁਸ਼ੰਤ ਚੌਟਾਲਾ ਦੇ ਉੱਤੇ ਇਹ ਦਬਾਅ ਜਿਹੜਾ ਲਗਾਤਾਰ ਪੈ ਰਿਹਾ ਕਿ ਤੁਸੀਂ ਜਿਹੜੀ ਇਸ ਸਰਕਾਰ ਨਾਲ ਹਿੱਸੇਦਾਰੀ ਹੈ ਇਹਨੂੰ ਛੱਡ ਦਿਓ। ਜਿਹੜੀਆਂ ਖਾ ਪੰਚਾਇਤਾਂ ਨੇ ਉਹਨਾਂ ਨੇ ਜਿਹੜੇ ਖੇਤੀ ਮੰਤਰੀ ਹੈ JP ਦਲਾਲ ਜਿਹਨਾਂ ਨੇ ਇਹ ਆਖਿਆ ਸੀਗਾ ਕਿ ਕਿਸਾਨ ਜਿਹੜਾ ਖੇਤ ਚ ਚੰਗਾ ਲੱਗਦਾ ਇਹ ਕਿਸਾਨ ਨੀ ਲੱਗਦੇ, ਇਹ ਤਾਂ ਕੁਝ ਹੋਰ ਲੱਗਦੇ ਨੇ, ਉਹਨਾਂ ਨੇ ਖਾਲਿਸਤਾਨੀ ਅੱਤਵਾਦੀ ਦਾ ਨਾਂ ਵੀ ਸਾਨੂੰ ਦਿੱਤਾ। ਉਹਨਾਂ ਦਾ ਵੀ ਜਿਹੜਾ ਹੋਕਾ ਪਾਣੀ ਖਾ ਪੰਚਾਇਤਾਂ ਨੇ ਬੰਦ ਕਰ ਦਿੱਤਾ। ਖੱਟਰ ਸਰਕਾਰ ਜਿਹਨਾਂ ਨੇ ਜਿਹਨਾਂ ਦੇ ਮੰਤਰੀ ਇੱਕ ਰਤਨ ਲਾਲ ਕਟਾਰੀਆ ਜਿਹਨਾਂ ਨੇ ਇਹ ਗੱਲ ਕਹੀ ਸੀ ਕਿ ਕਿਸਾਨ ਕਿਤੇ ਹੋਰ ਮਰ ਲੈਂਦੇ, ਇਹ ਸ਼ਬਦ ਉਹਨਾਂ ਨੇ ਵਰਤਿਆ ਸੀ, ਤਾਂ ਉਹਨਾਂ ਨੇ ਵੀ ਇਸ ਗੱਲ ਦੀ ਮਾਫ਼ੀ ਮੰਗੀ ਹੈ। ਹੁਣ ਅੰਦਰੋਂ ਬਹੁਤ ਵਿਰੋਧ ਹੋ ਰਿਹਾ ਕਿਉਂਕਿ ਪਹਿਲਾਂ ਜਦੋਂ ਅਸੀਂ ਤੁਸੀਂ ਦਿੱਲੀ ਜਾਓ ਨਾ ਜੀ ਤੇ ਦਿੱਲੀ ਦੇ ਵਿੱਚ ਜਦੋਂ ਤੁਹਾਨੂੰ ਤੁਹਾਡੇ ਦਸਤਾਰ ਬੰਨੀ ਹੈ ਤਾਂ ਤੁਹਾਨੂੰ ਇੱਕ ਹਰਿਆਣੇ ਦਾ ਬੰਦਾ ਤੁਹਾਡੀ ਬਾਂਹ ਫੜ ਕੇ ਕਹਿੰਦਾ ਪੰਜਾਬ ਹਰਿਆਣਾ ਦੇ ਕਿਸਾਨਾਂ ਨੂੰ, ਉਹ ਕਹਿੰਦਾ ਕਿ ਅਸੀਂ ਭਰਾ ਭਰਾ ਹੈਗੇ ਹਾਂ ਤੇ ਅਸੀਂ ਤਾਂ ਮਰੇ ਪਏ ਸੀ, ਸਾਡੀ ਤਾਂ ਜ਼ਮੀਰ ਬਿਲਕੁਲ ਖਤਮ ਹੋ ਗਈ ਸੀ, ਪਰ ਤੁਸੀਂ ਸਾਡੀ ਜ਼ਮੀਰ ਜਗਾਤੀ ਹੈ। ਜੇ ਤੁਸੀਂ ਗੁਰਨਾਮ ਸਿੰਘ ਚੜੂਨੀ ਨਾਲ ਗੱਲ ਕਰੋ ਤਾਂ ਉਹ ਕਹਿੰਦਾ ਕਿ ਅਸੀਂ ਜ਼ੋਰ ਲਾਉਂਦੇ ਸੀ ਪਰ ਸਾਡੇ ਕੋਲ ਕੋਈ ਰਸਤਾ ਨੀ ਸਾਨੂੰ ਦਿਸਦਾ ਸੀਗਾ, ਰਸਤਾ ਅਸੀਂ ਤੁਹਾਨੂੰ ਦਿਖਾ ਦਿੱਤਾ। ਲੇਕਿਨ ਹੁਣ ਜਿਹੜੀ ਹਰਿਆਣਾ ਦੀ ਸਰਕਾਰ ਹੈ ਜਿੱਥੇ ਬੀਜੇਪੀ ਦੇ ਸਰਕਾਰ ਹੈ ਉੱਥੇ ਖੱਟਰ ਨੂੰ ਵੀ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਅਸੀਂ ਤਾਂ ਜੀ ਰੰਡੇ ਆਏ ਹਾਂ ਤੇ ਰੰਡੇ ਜਾਣਾ, ਨਾ ਤਾਂ ਮੈਂ ਮੇਰੇ ਕੋਈ ਬੱਚਾ ਜਾਂ ਮੈਂ ਵਿਆਹ ਕਰਾਇਆ ਜਾਂ ਨਾ ਮੋਦੀ ਸਾਹਿਬ ਨੇ ਕਰਾਇਆ ਤੇ ਨਾ ਹੀ ਉਹ ਇੱਕ ਹੋਰ ਮੰਤਰੀ ਦਾ ਨਾਂ ਲੈਂਦੇ, ਮੇਰੇ ਕਿਤੇ ਦਿਮਾਗ ਨੀ ਆ ਰਿਹਾ। ਉਹ ਕਹਿ ਰਹੇ ਕਿ ਉਹ ਇਹ ਸਫਾਈ ਦੇ ਰਿਹਾ ਕਿ ਅਸੀਂ ਤਾਂ ਜੀ ਕਰਪਸ਼ਨ ਨਾ ਹੋਣ ਦੇਣੀ ਆ ਨਾ ਕਰਨੀ ਹੈ, ਇਸ ਕਰਕੇ ਅਸੀਂ ਤਾਂ ਸਾਡਾ ਕੋਈ ਘਰ ਬਾਰ ਨਹੀਂ, ਨਾ ਅਸੀਂ ਬੱਚਿਆਂ ਲਈ ਕੋਈ ਕਮਾ ਕੇ ਜਾਣਾ।
ਬਿੱਟਾ ਸਾਹਿਬ ਇਹ ਸਫਾਈ ਦੇ ਰਹੇ ਨੇ ਅਸੀਂ ਕਰਪਸ਼ਨ ਨਹੀਂ ਕਰਨੀ, ਜਿਹੜਾ ਗੈਰ ਸੰਵਿਧਾਨਕ ਜ਼ੁਲਮ ਕਿਸਾਨਾਂ ਤੇ ਕੀਤਾ ਗਿਆ, ਬਿਸ਼ਾਰਾਂ ਮਾਰੀਆਂ ਗਈਆਂ ਪਾਣੀ ਦੀਆਂ, ਨੈਸ਼ਨਲ ਹਾਈਵੇ ਰੋਕ ਦਿੱਤਾ ਗਿਆ, ਉਹਨਾਂ ਨੂੰ ਲੰਘਣੇ ਨਹੀਂ ਦਿੱਤਾ ਗਿਆ ਆਪਣੇ ਕੈਪੀਟਲ ਜਾਣ ਨੂੰ, ਰਾਜਧਾਨੀ ਨਹੀਂ ਜਾ ਸਕਦੇ, ਕੋਈ ਆਰਡਰ ਨਹੀਂ, ਕੋਈ ਕੁਛ ਨਹੀਂ ਹੈਗਾ, ਕੋਈ ਐਮਰਜੈਂਸੀ ਨਹੀਂ ਲਾਗੂ ਹੋਈ, ਕੋਈ ਮਤਲਬ ਜੰਗ ਨਹੀਂ ਲੱਗੀ ਹੋਈ, ਕੋਈ ਹੈ ਹੀ ਨਹੀਂ ਬਹਾਨਾ ਜਿਹਦੇ ਨਾਲ ਇੱਕ ਸਟੇਟ ਜਾਂ ਪੁਲਿਸ ਜਿਹੜੇ ਆ ਉਹ ਆਪਣੇ ਸਿਟੀਜ਼ਨਾਂ ਨੂੰ ਰੋਕ ਸਕਦੀ ਹੋਵੇ। ਉਹ ਆਪਣੇ ਜਾਬਤੇ ਤੋਂ ਬਾਹਰ ਹੋ ਕੇ ਸਾਰਾ ਕੁਛ ਕਰ ਰਹੇ ਆ, ਫਿਰ ਹੋਰ ਕਰਪਸ਼ਨ ਹੋਰ ਕਿਹਨੂੰ ਕਹਿੰਦੇ ਆ? ਕਰਪਸ਼ਨ ਜੇ ਇਹ ਕਰਪਸ਼ਨ ਹੈ ਨਹੀਂ ਤਾਂ ਹੋਰ ਕਿਹਨੂੰ ਕਹਿੰਦੇ?
ਬਿਲਕੁਲ ਜੀ, ਇਹੀ ਗੱਲ ਉੱਥੇ ਚੱਲੀ ਵੀ ਸਾਡੇ ਤੇ ਇਹ ਇਲਜ਼ਾਮ ਲਾਉਂਦੇ ਆ ਕਿ ਅਸੀਂ ਖਾਲਿਸਤਾਨ ਮੰਗਦੇ ਹਾਂ, ਤਾਂ ਉੱਥੇ ਇਹ ਵੀ ਗੱਲ ਚੱਲੀ, ਉਹ ਕਹਿੰਦੇ ਅਸੀਂ ਤਾਂ ਖਾਲਿਸਤਾਨ ਨਹੀਂ ਮੰਗਦੇ, ਲੇਕਿਨ ਸਾਨੂੰ ਇਹ ਪਤਾ ਲੱਗ ਗਿਆ ਵੀ ਤੁਸੀਂ ਅਫਗਾਨਿਸਤਾਨ ਤੇ ਅਡਾਨਿਸਤਾਨ ਬਣਾਉਣਾ ਚਾਹੁੰਦੇ ਹੋ, ਸਾਡੇ ਤੇ ਤੁਸੀਂ ਖਾਲਿਸਤਾਨ ਦਾ ਨਾਂ ਲਾ ਰਹੇ ਹੋ ਪਰ ਤੁਸੀਂ ਖੁਦ ਅਫਗਾਨਿਸਤਾਨ ਔਰ ਅਡਾਨਿਸਤਾਨ, ਇਸ ਤਰ੍ਹਾਂ ਦਾ ਜਿਹੜੀ ਇਹ ਗੱਲ ਚੱਲੀ। ਦੂਜੀ ਗੱਲ ਇਹ ਹੈ ਕਿ ਅੰਬਾਨੀ ਅਡਾਨੀ ਜਿਹੜੇ ਕਾਰਪੋਰੇਟ ਘਰਾਣੇ ਹੈਗੇ ਨੇ ਸਿੱਧੇ ਤੌਰ ਦੇ ਉੱਤੇ ਸਰਕਾਰ ਨੂੰ ਉਹ ਚਲਾ ਰਹੇ ਨੇ, ਇਸ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ। ਤੁਸੀਂ ਮੁੰਬਈ ਜਾਓ, ਮੁੰਬਈ ਦੇ ਵਿੱਚ ਹਰ ਇੱਕ ਕਲਾਕਾਰ ਨੂੰ, ਹਰ ਇੱਕ ਫਿਲਮ ਇੰਡਸਟਰੀ ਨੂੰ, ਹਰ ਇੱਕ ਫਿਲਮ ਪ੍ਰੋਡਿਊਸਰ ਨੂੰ, ਹਰ ਇੱਕ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਨੂੰ ਸਿੱਧੇ ਤੌਰ ਦੇ ਉੱਤੇ ਅੰਬਾਨੀ ਅਡਾਨੀਆਂ ਨੇ ਖਰੀਦ ਲਿਆ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਰਹਿ ਗਿਆ। ਤੁਸੀਂ ਅੱਜ ਦੇਖੋ ਕਿ ਵੱਡੇ ਤੋਂ ਵੱਡੇ ਜਿਹੜੇ ਫਿਲਮ ਸਟਾਰ ਹੈ ਉਹ ਨਹੀਂ ਬੋਲ ਰਹੇ, ਉਹ ਕਿਉਂ ਨਹੀਂ ਬੋਲ ਰਹੇ? ਉਹਨਾਂ ਦੇ ਮੂੰਹ ਦੇ ਵਿੱਚ ਅੰਬਾਨੀਆਂ ਅਡਾਨੀਆਂ ਦਾ ਜਿਹੜਾ ਹੈਗਾ ਚੈੱਕ ਪੈਂਦਾ ਹਰ ਮਹੀਨੇ, ਉਹਨਾਂ ਨੂੰ ਪੂਰੀ ਤਰ੍ਹਾਂ ਖਰੀਦਿਆ ਜਾ ਚੁੱਕਿਆ। ਦੂਜੀ ਗੱਲ ਜੇ ਤੁਸੀਂ ਪ੍ਰਧਾਨ ਮੰਤਰੀ ਦੀ RTI ਪਾਓ ਕਿ ਪਿਛਲੇ ਸਾਲਾਂ ਦੇ ਵਿੱਚ ਜਦੋਂ ਉਹਨਾਂ ਨੇ ਕੀਤਾ ਪਾਰਟੀ ਦਾ ਇਲੈਕਸ਼ਨ ਦਾ ਚੋਣ ਪ੍ਰਚਾਰ ਕੀਤਾ ਤਾਂ ਉਦੋਂ 700-800 ਕਰੋੜ ਰੁਪਇਆ ਕਿਹਨੇ ਪੇ ਕੀਤਾ? ਉਹ ਕਿਸਨੇ ਇਹ ਜਿਹੜੇ ਉਹਨਾਂ ਨੂੰ ਹਵਾਈ ਯਾਤਰਾ ਦੇ ਜਿਹੜੇ ਪੈਸੇ ਦਿੱਤੇ ਨੇ ਜਾਂ ਉਹ ਖਰਚਾ ਕਿਹਨੇ ਕੀਤਾ? ਇਸ ਕਰਕੇ ਜਿਹੜੀਆਂ ਹੁਣ ਇਹਨਾਂ ਨੇ ਸਾਨੂੰ ਰਸਤਾ ਬੰਦ ਕਰ ਦਿੱਤਾ, ਸਾਨੂੰ ਇਸ ਤਰ੍ਹਾਂ ਲੰਘਣ ਨਹੀਂ ਦਿੱਤਾ, ਇਹਦੇ ਪਿੱਛੇ ਕਿਹਦੀਆਂ ਸਾਜ਼ਿਸ਼ਾਂ ਨੇ? ਅਫਗਾਨਿਸਤਾਨ ਤੇ ਅਫਗਾਨਿਸਤਾਨ ਬਣਾਉਣ ਵਾਲਿਆਂ ਦੀਆਂ ਸਾਜ਼ਿਸ਼ਾਂ ਨੇ? ਇਹਨਾਂ ਨੂੰ ਇਹ ਲੱਗਿਆ ਕਿ ਕੁਝ ਕਿਸਾਨ ਜਿਹੜੇ ਵਿਰੋਧ ਕਰਨਗੇ, ਇਸ ਕਰਕੇ ਅਸੀਂ ਕਾਰਪੋਰੇਟ ਘਰਾਣੇ ਨੂੰ ਖੁਸ਼ ਕਰ ਦਿਆਂਗੇ। ਤੁਸੀਂ ਦੇਖੋ ਵੀ ਨਰਿੰਦਰ ਸਿੰਘ ਤੋਮਰ ਖੇਤੀ ਮੰਤਰੀ ਮੀਟਿੰਗ ਦੇ ਵਿੱਚ ਇਹ ਕਹੀ ਜਾਂਦੇ ਆ ਕਿ ਜੇ ਹੁਣ ਤੁਸੀਂ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਤੇ ਕੱਲ ਨੂੰ ਜੇ ਅੰਬਾਨੀ ਅਡਾਨੀ ਵਿਰੋਧ ਕਰਨਾਗੇ ਤੇ ਫਿਰ ਅਸੀਂ ਕੀ ਕਰਾਂਗੇ? ਇਹਦਾ ਮਤਲਬ ਕੀ ਹੈਗਾ?
ਅੱਛਾ,
ਗੱਲਾਂ ਤੇ ਇਹਨਾਂ ਦੇ ਮੂੰਹ ਚੋਂ ਖੁਦ ਡਿੱਗ ਰਹੀਆਂ ਨੇ।
ਹਾਂ, ਇਹ ਕੁਐਸਚਨ ਵੀ ਆਇਆ ਸੀਗਾ, ਇਹ ਸਾਨੂੰ ਸਾਡੇ ਕਿਸੇ ਸਰੋਤੇ ਨੇ ਭੇਜਿਆ ਸੀ ਜੀ। ਗੁਰਿੰਦਰ ਸਿੰਘ ਵਰਜੀਨੀਆ ਨੇ ਕਿਹਾ ਸੀਗਾ ਕਿ ਖੇਤੀਬਾੜੀ ਮੰਤਰੀ ਵੱਲੋਂ ਅੰਬਾਨੀ ਅਡਾਨੀ ਦਾ ਨਾਮ ਲੈਣ ਵਿੱਚ ਕਿੰਨੀ ਕੁ ਸੱਚਾਈ ਹੈ? ਇਹ ਸੱਚ ਹੈ? ਬਿਲਕੁਲ ਸੱਚ ਹੈ ਜਿਹੜੀ ਤੁਸੀਂ?
ਬਿਲਕੁਲ ਸੱਚਾਈ ਹੈ ਜੀ, ਬਿਲਕੁਲ ਸੱਚਾਈ ਹੈ। ਤੁਸੀਂ ਦੇਖੋ ਵੀ ਇਸ ਤੋਂ ਪਹਿਲਾਂ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀਗੀ, ਮਾਫ ਕਰਨਾ, ਜਦੋਂ ਸਾਂਝੇਦਾਰੀ ਸੀ ਅਕਾਲੀ ਦਲ ਦੀ ਬੀਜੇਪੀ ਨਾਲ, ਤਾਂ ਉਦੋਂ ਸੁਖਬੀਰ ਸਿੰਘ ਬਾਦਲ ਚਿੱਠੀ ਲਿਖਦੇ ਨੇ ਖੇਤੀ ਮੰਤਰੀ ਨੂੰ ਕਿ ਸਾਨੂੰ ਦੱਸੋ ਜੀ ਐਮ ਐਸ ਪੀ ਦਾ ਕੀ ਕਰੋਗੇ, ਤੇ ਨਰਿੰਦਰ ਸਿੰਘ ਤੋਮਰ ਮੋੜਵਾਂ ਜਵਾਬ ਦਿੰਦੇ ਆ ਕਿ ਐਮ ਐਸ ਪੀ ਜਾਰੀ ਰਹੇਗੀ। ਉਹ ਚਿੱਠੀ ਦੇ ਵੱਡੇ ਵੱਡੇ ਪ੍ਰਿੰਟ ਕਢਾ ਕੇ, ਫਲੈਕਸ ਬੋਰਡ ਛਪਵਾ ਕੇ, ਪੋਸਟਰ ਛਪਵਾ ਕੇ ਪਿੰਡਾਂ ਦੀਆਂ ਸੱਥਾਂ ਚਲਾਏ ਜਾਂਦੇ ਆ। ਤਾਂ ਉਦੋਂ ਬਾਅਦ ਅਬਾਨੀ ਅਡਾਨੀਆਂ ਦੇ ਨਾਲ ਹੱਥ ਮਿਲਾਉਂਦਿਆਂ ਉਹਦੀਆਂ ਸੁਖਬੀਰ ਬਾਦਲ ਦੀਆਂ ਫੋਟੋਆਂ ਨਸ਼ਰ ਹੁੰਦੀਆਂ ਆਪਣੇ ਸੋਸ਼ਲ ਮੀਡੀਆ ਤੇ ਆਉਂਦੀਆਂ। ਅਡਾਨੀਆਂ ਦਾ 15 ਸਾਲ ਪਹਿਲਾਂ ਪਿੰਡ ਡਗਰੂ ਵਿਖੇ ਜਿਹੜਾ ਮੋਗਾ ਦੇ ਵਿੱਚ ਬਣਾਇਆ ਹੋਇਆ ਜਿਹੜਾ ਸੈਲੋ ਸਟੋਰ ਹੈ, ਉਹਦੀਆਂ ਜਿਹੜੀਆਂ ਫਾਊਂਡੇਸ਼ਨ ਸਟੋਨ ਦੀਆਂ ਨੀਂਹ ਪੱਥਰ ਦੀਆਂ ਜਿਹੜੀਆਂ ਫੋਟੋ ਆਉਂਦੀਆਂ, ਉਹਦੇ ਚ ਸੁਖਬੀਰ ਸਿੰਘ ਬਾਦਲ ਦੀ ਫੋਟੋ ਆਉਂਦੀ ਹੈ। ਸੋ ਇਹ ਬਿਲਕੁਲ ਠੀਕ ਹੈਗਾ, ਅਬਾਨੀ ਅਡਾਨੀ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਨੇ ਉਹ ਸਾਰੀਆਂ ਪਾਰਟੀਆਂ ਨੂੰ ਫੰਡਿੰਗ ਕਰਦੇ ਨੇ। ਹੁਣ ਤੁਸੀਂ ਦੇਖੋ ਵੀ ਆਈ ਟੀ ਸੀ ਇੱਕ ਤੰਬਾਕੂ ਬਣਾਉਣ ਵਾਲੀ ਜਿਹੜੀ ਏਜੰਸੀ ਹੈ ਉਹ ਅਕਾਲੀ ਦਲ ਨੂੰ ਫੰਡਿੰਗ ਦੇ ਰਹੀ ਹੈ, ਅਕਾਲੀ ਦਲ ਉਹ ਫੰਡਿੰਗ ਲੈ ਰਹੇ ਆ, ਪੈਸੇ ਲੈ ਰਹੇ ਨੇ, ਸਬਮਿਟ ਕਰਵਾ ਰਹੇ ਨੇ, ਤੇ ਉਹ ਬਾਅਦ ਦੇ ਵਿੱਚ ਆਰ ਟੀ ਆਈ ਦੇ ਵਿੱਚ ਜਦੋਂ ਪਤਾ ਲੱਗਦਾ ਹੈ ਤਾਂ ਉਹ ਕਹਿੰਦੇ ਜੀ ਅਸੀਂ ਤਾਂ ਸਾਰਿਆਂ ਨੂੰ ਦਿੱਤੇ ਆ, ਅਕਾਲੀ ਦਲ ਨੂੰ ਵੀ ਦਿੱਤੇ ਆ, ਕਾਂਗਰਸ ਨੂੰ ਵੀ ਦਿੱਤੇ ਆ, ਬਾਕੀਆਂ ਨੂੰ ਵੀ ਦਿੱਤੇ ਆ।
ਬਿਲਕੁਲ,
ਸੋ ਕਾਰਪੋਰੇਟ ਘਰਾਣਿਆਂ ਦਾ ਇਹ ਬਹੁਤ ਵੱਡਾ ਹੱਕ ਹੈਗਾ, ਉਹ ਚਾਹੁੰਦੇ ਨੇ। ਹੁਣ ਕੱਲ ਦਾ ਪਰਸੋਂ ਦਾ ਤੁਸੀਂ ਦੇਖ ਲਓ ਵੀ ਗੋਦੀ ਮੀਡੀਆ ਜਿਹੜਾ ਹੁਣ ਤੱਕ ਇਹ ਕਹਿੰਦਾ ਰਿਹਾ ਵੀ ਇਹ ਕਿਸਾਨ ਜਿਹੜਾ ਖੇਤ ਚ ਚੰਗਾ ਲੱਗਦਾ, ਕਿਸਾਨ ਸੜਕ ਤੇ ਨਹੀਂ ਚੰਗਾ ਲੱਗਦਾ, ਉਹਨੂੰ ਜਦੋਂ ਉਹਨਾਂ ਦਾ ਇੰਨਾ ਜ਼ਿਆਦਾ ਜ਼ਬਰਦਸਤ ਵਿਰੋਧ ਹੋਇਆ ਸੀ। ਕੱਲ ਮੈਂ ਇੱਕ ਦੇਖ ਰਿਹਾ ਸੀ ਇੱਕ ਵੱਡਾ ਟੀਵੀ ਚੈਨਲ, ਉਹ ਇੱਕ ਪੰਚਾਇਤ ਦੇ ਵਿੱਚ ਬੈਠਾ, ਇੱਕ ਪਾਸੇ ਉਹਨੇ ਆਲੂ ਰੱਖਿਆ, ਦੂਜੇ ਪਾਸੇ ਉਹਨੇ ਪੈਕਿੰਗ ਵਾਲੀ ਜਿਹੜੀ ਚਿਪਸ ਰੱਖੀ ਹੈ। ਉਹ ਦੱਸ ਰਿਹਾ ਵੀ ਆ ਜੀ ਇੱਕ ਆਲੂ ਜਿਹੜਾ 10 ਪੈਸੇ ਦਾ ਪੈਂਦਾ ਤੇ ਇੱਕ ਜਿਹੜਾ ਪੈਕਟ ਹੈ ਜਿਹੜਾ 10 ਰੁਪਈਆਂ ਦਾ ਉਹ ਕੰਪਨੀ ਵੇਚ ਰਹੀ ਹੈ, ਤੇ ਨਾਲ ਉਹ ਆਪਣੀ ਸਫਾਈ ਵੀ ਦੇ ਰਿਹਾ ਕਿ ਕਿਸਾਨ ਦਾ ਜਿਹੜਾ ਦਰਦ ਹੈ ਕੋਈ ਨਹੀਂ ਸਮਝ ਰਿਹਾ। ਅੱਜ ਤੋਂ ਪਹਿਲਾਂ ਇਸ ਤਰ੍ਹਾਂ ਦਾ ਨਹੀਂ ਸੀਗਾ, ਅੱਜ ਤੋਂ ਪਹਿਲਾਂ ਤਾਂ ਇਹ ਸੀਗਾ ਕਿ ਕਿਸਾਨ ਨੇ ਆਪਣੀ ਫਸਲ ਮੰਡੀ ਚ ਸੁੱਟਣੀ ਹੈ, ਉਹ ਵੀ ਵਿਚਾਰਾ ਸੁੱਟਣ ਕਹਿੰਦਾ ਸੀਗਾ, ਕੋਈ ਨਹੀਂ ਕਹਿੰਦਾ ਸੀਗਾ ਮੈਂ ਵੇਚਣ ਚੱਲੇ ਆ। ਤੇ ਅਸੀਂ ਇਹ ਦੇਖ ਰਹੇ ਹਾਂ ਹੁਣ ਕੁੱਝ ਨਾ ਕੁੱਝ ਜਿਹੜਾ ਹੈਗਾ ਜਦੋਂ ਬਹੁਤ ਵੱਡਾ ਪ੍ਰੈਸ਼ਰ ਪਿਆ ਹੈ, ਜਿਵੇਂ ਹੁਣ ਤੁਸੀਂ ਵੀ ਇੱਥੇ ਲਗਾਤਾਰ ਇਸ ਗੱਲ ਤੇ ਚਰਚਾ ਕਰਦੇ ਹੋ, ਤਾਂ ਇਹ ਸਾਰੀਆਂ ਸਰਕਾਰਾਂ ਜਿਹੜੀਆਂ ਸੋਚਦੀਆਂ ਵੀ ਕਿਤੇ ਨਾ ਕਿਤੇ ਸਾਡੀ ਬਦਨਾਮੀ ਜਿਹੜੀ ਇੰਟਰਨੈਸ਼ਨਲ ਲੈਵਲ ਤੇ ਹੋ ਰਹੀ ਹੈ, ਅਸੀਂ ਇਸ ਤੋਂ ਬਚਿਆ ਜਾਵੇ, ਤੇ ਗੋਦੀ ਮੀਡੀਆ ਨੇ ਵੀ ਥੋੜਾ ਜਿਹਾ ਰੁੱਖ ਜਿਹੜਾ ਚੇਂਜ ਕੀਤਾ।
ਜੀ ਬਿੱਟਾ ਸਾਹਿਬ, ਸਤਿਕਾਰਯੋਗ ਅਜਮੇਰ ਸਿੰਘ ਨੇ ਵੀ ਮੈਸੇਜ ਭੇਜਿਆ, ਕਹਿੰਦੇ ਰੰਡੇ ਆਏ ਰੰਡੇ ਜਾਣਾ, ਕਰਪਸ਼ਨ ਨਹੀਂ ਕਰਦੇ, ਵੱਡਾ ਝੂਠ ਹੈ, ਦੇਸ਼ ਕਾਰਪੋਰੇਟ ਘਰਾਣਿਆਂ ਨੂੰ ਮੁਫ਼ਤ ਵਿੱਚ ਦੇ ਦੇਣਾ ਤਾਂ ਕਰਪਸ਼ਨ ਹੀ ਨਹੀਂ, ਬਹੁਤ ਵੱਡਾ ਦੇਸ਼ ਧਰੋਹ ਹੈ। ਇਹ ਬਿਲਕੁਲ ਸਹੀ ਹੈ। ਦੂਜੀ ਗੱਲ ਥੋੜ੍ਹੇ ਹਾਸੇ ਮਜ਼ਾਕ ਦੀ ਵੀ ਕਰ ਲੈਂਦੇ ਹਾਂ, ਮੈਨੂੰ ਲੱਗਦਾ ਕਿਸਾਨ ਹੁਣ ਗਏ ਤਾਂ ਹੈ, ਇਹ ਵੀ ਬਿੱਲ ਉਹਦੇ ਨਾਲ ਹੀ ਪਵਾ ਦੇਣ ਕਿ ਅੱਜ ਤੋਂ ਬਾਅਦ ਕੋਈ ਵੀ ਛੜਾ ਬੰਦਾ ਕਿਸੇ ਵੀ ਅਹੁਦੇ ਤੇ ਨਹੀਂ ਜਾ ਸਕਦਾ। ਕੀ ਖਿਆਲ ਹੈ ਤੁਹਾਡਾ? ਕਿਉਂਕਿ ਉਹਨੂੰ ਦਰਦ ਹੀ ਨਹੀਂ ਪਰਿਵਾਰ ਦਾ।
ਬਿਲਕੁਲ, ਇਹ ਪੈ ਸਕਦਾ ਜੀ, ਜਿਸ ਬੰਦੇ ਨੇ ਉਹ ਕਹਿੰਦੇ ਵੀ ਜਿਹਨੇ ਘਰ ਨਹੀਂ ਚਲਾਇਆ, ਉਹ ਕਈ ਵਾਰੀ ਕੋਈ ਮੁੰਡੇ ਕੁੜੀ ਦਾ ਰੌਲਾ ਪੈ ਜਾਂਦਾ ਨਾ ਜੀ, ਕੋਈ ਮੇਰੇ ਵਰਗਾ ਵਿੱਚ ਬੈਠਾ ਹੁੰਦਾ ਤੇ ਉਹ ਸਲਾਹਾਂ ਦਿੰਦਾ ਵੀ ਐਂ ਕਰ ਲਓ ਐਂ ਕਰ ਲਓ, ਅਗਲਾ ਕਹਿੰਦਾ ਜੀ ਤੁਸੀਂ ਦੱਸੋ, ਕਹਿੰਦਾ ਨਹੀਂ ਮੇਰਾ ਤਾਂ ਵਿਆਹ ਨੀ ਹੋਇਆ, ਕਹਿੰਦਾ ਫਿਰ ਤੇਰਾ ਕੀ ਤੂੰ ਬਾਹਰ ਨਿਕਲ, ਤੂੰ ਇੱਥੇ ਨੰਬਰਦਾਰੀ ਕਿਉਂ ਕਰੀ ਜਾਂਦਾ? ਤੇ ਬਹੁਤੀਆਂ ਪੰਚਾਇਤਾਂ ਦੇ ਵਿੱਚ ਵੀ ਇਹ ਗੱਲ ਹੁੰਦੀ ਹੈ।
ਹਾਂਜੀ, ਬਲ ਜਦੋਂ ਪੰਚਾਇਤਾਂ ਇਹ ਗੱਲ ਉਹਨੂੰ ਬਹਿਣ ਨਹੀਂ ਦਿੰਦੀਆਂ ਜਿਹੜਿਆਂ ਦੇ ਪਰਿਵਾਰ ਹੈ ਨਹੀਂ, ਉਹ ਕਹਿੰਦੇ ਭਾਈ ਤੂੰ ਬਾਹਰ ਹੋਏ ਤੈਨੂੰ ਕੀ ਪਤਾ ਪਰਿਵਾਰ ਕਿੱਦਾਂ ਚੱਲਦੇ ਨੇ। ਦੇਖੋ ਇੱਕ ਨਾ ਸ਼ਾਇਦ ਮੈਂ ਅਜਮੇਰ ਸਿੰਘ ਉਹਨਾਂ ਦਾ ਮੈਸੇਜ ਪੜ੍ਹਿਆ ਸੀ ਵੀ ਜਿਹੜੇ ਦੇਸ਼ ਦੇ ਰਾਜੇ ਦੀ ਸੰਤਾਨ ਨਹੀਂ ਹੁੰਦੀ ਨਾ, ਉਹ ਦੇਸ਼ ਦਾ ਰਾਜਾ ਉਹਨੂੰ ਬਣਦਾ ਕੋਈ ਹੱਕ ਨਹੀਂ ਹੁੰਦਾ, ਕਿਉਂਕਿ ਉਹਦਾ ਕੋਈ ਮੋਟਿਵ ਨਹੀਂ ਹੁੰਦਾ, ਉਹਦੇ ਵਿੱਚ ਪਿਆਰ ਨਹੀਂ ਹੁੰਦਾ, ਉਹਦੇ ਵਿੱਚ ਜਦੋਂ ਆਪਣੇ ਪੁੱਤਰ ਨੂੰ ਆਪਣੇ ਉਹਦਾ ਪੁੱਤਰੇ ਹੈ ਨਹੀਂ, ਪਰਿਵਾਰੇ ਹੈ ਨਹੀਂ, ਤਾਂ ਆਪਣੀ ਜਨਤਾ ਨੂੰ ਆਪਣੇ ਪੁੱਤਰ ਕਿੱਦਾਂ ਸਮਝੇਗਾ? ਸੋ ਇਹ ਗੱਲਾਂ ਸਾਨੂੰ ਬੜੀਆਂ ਸੋਚ ਸਮਝਣੀਆਂ ਚਾਹੀਦੀਆਂ ਕਿ ਫੈਮਿਲੀ ਪਰਸਨ ਗ੍ਰਿਸਤੀ ਹੋਣਾ ਚਾਹੀਦਾ ਹੈ ਜਿਹੜਾ ਵੀ ਬੰਦਾ ਮਤਲਬ ਰਾਜ 'ਤੇ ਬਿਠਾ ਲਿਆ ਜਾਵੇ। ਔਰ ਇੱਕ ਬਹੁਤ ਵੱਡੀ ਤਰਾਸਦੀ ਬਣਦੀ ਜਾ ਰਹੀ ਹੈ ਹਿੰਦੁਸਤਾਨ ਦੇ ਵਿੱਚ ਵੀ ਇੰਨੀ ਉਮਰ ਹੋ ਗਈ ਹੈ ਅਤੇ ਵੈਸੇ ਤਾਂ ਵਾਜਪਾਈ ਸਾਹਿਬ ਤੋਂ ਪਹਿਲਾਂ ਵੀ ਕਈ ਹੋਏ ਨੇ ਬਿੱਟਾ ਸਾਹਿਬ, ਥੋੜ੍ਹਾ ਤੁਹਾਨੂੰ ਜ਼ਿਆਦਾ ਨੌਲੇਜ ਹੋਣੀ ਹੈ, ਗਿਣਾਉਂਗੇ ਕਿੰਨੇ ਕੁ ਹੋਏ ਨੇ ਪਹਿਲਾਂ ਜਿਹੜੇ ਇਕੱਲੇ ਇਕੱਲੇ?
ਨਹੀਂ ਏਦਾਂ ਇੱਕਦਮ ਨਹੀਂ, ਮੈਨੂੰ ਤਾਂ ਇਕੱਲਾ ਵਾਜਪਾਈ ਸਾਹਿਬ ਦਾ ਹੀ ਯਾਦ ਹੈ, ਕਿਉਂਕਿ ਉਦੋਂ ਦਾ ਹੀ ਸਾਡੇ ਦਿਮਾਗ ਦੇ ਵਿੱਚ ਇਹਨਾਂ ਨੇ ਇਹ ਵਾੜ ਦਿੱਤਾ ਕਿ ਦੇਖੋ ਜੀ ਇਹਦੇ ਤੇ ਪੁੱਤ ਨੀ ਧੀ ਨੀ ਨਾ ਪਰਿਵਾਰ ਹੈ, ਇਹਨੇ ਕਿਹੜਾ ਕਿਸੇ ਲਈ ਕਮਾਉਣਾ, ਬਾਕੀ ਤਾਂ ਆਪਣੇ ਲਈ ਕਮਾਉਣਾ। ਪਰ ਆਹ ਜਿਹੜਾ ਇੱਕ ਸਭ ਤੋਂ ਵੱਡਾ ਪੁਆਇੰਟ ਹੈ ਵੀ ਜੇ ਪਰਿਵਾਰ ਨਹੀਂ ਤਾਂ ਉਹਨੇ ਕੁਛ, ਇਹਦਾ ਮਤਲਬ ਇਹ ਕਿ ਨਾ ਉਹਨੇ ਆਪਣੀ ਤਰੱਕੀ ਸੋਚਣੀ ਹੈ, ਨਾ ਉਹਨੇ ਦੇਸ਼ ਦੀ ਤਰੱਕੀ ਸੋਚਣੀ ਹੈ, ਤੇ ਉਹਨੇ ਤਾਂ ਇੱਕ ਘਰਾਣੇ ਦੀ ਤਰੱਕੀ ਸੋਚਣੀ ਹੈ ਜਿਹਦੇ ਰਿਜ਼ਲਟ ਸਾਡੇ ਸਾਹਮਣੇ ਲਗਾਤਾਰ ਆ ਰਹੇ ਨੇ।
ਹੁਣ ਦੇਖ ਲਓ ਜੇ ਆਪਾਂ ਪਰਿਵਾਰ ਦੀ ਗੱਲ ਕਰੀਏ ਤਾਂ ਅਮਿਤ ਸ਼ਾਹ ਦਾ ਮੁੰਡਾ ਹੈਗਾ ਹੀ ਆ, ਕੁਛ ਵੀ ਨਹੀਂ ਸੀ ਹੁੰਦਾ, ਦੇਖ ਲਓ ਹੁਣ ਕਿੰਨੇ ਕਰੋੜਾਂ ਦਾ ਮਾਲਕ ਹੈ, BCCI ਦਾ ਉਹ ਬਣਿਆ ਹੋਇਆ ਆ ਚੇਅਰਮੈਨ। ਅਤੇ ਗੱਲਬਾਤ ਸਾਡੀ ਜਾਰੀ ਰਹੇਗੀ ਅਤੇ ਕੁਛ ਸੁਨੇਹੇ ਵੀ ਆ ਰਹੇ ਨੇ ਅਤੇ ਉਹ ਵੀ ਆਪਾਂ ਲੈਣੇ ਆ। ਰਣਜੀਤ ਸਿੰਘ ਮੁੱਦਕੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਵੀਰ ਜੀ ਫਾਰਮਰਸ ਯੂਨਾਈਟਿਡ ਹੈ, ਹੁਣ ਵਾਈ ਕੈਂਟ ਦੇ ਫਾਰਮ ਦੇਅਰ ਓਨ ਕੰਪਨੀ ਐਂਡ ਪੈਕੇਜਿੰਗ ਓਨ ਪ੍ਰੋਡਕਟਸ, ਪੀਪਲ ਵਿਲ ਸਪੋਰਟ ਦੈਮ। ਹਾਂਜੀ ਹਾਂਜੀ ਬਿੱਟਾ ਜੀ,
ਬਿਲਕੁਲ ਜੀ, ਅਮਿਤ ਸ਼ਾਹ ਦੇ
ਅਮਿਤ ਸ਼ਾਹ ਦੇ ਮੁੰਡੇ ਦੀ ਗੱਲ ਕਰ ਰਹੇ ਹਾਂ। ਦੇਖੋ BCCI ਦਾ ਪ੍ਰਧਾਨ ਵੀ ਆ ਤੇ ਇੱਕਦਮ ਹੀ ਬਣ ਗਿਆ। ਦੇਖੋ ਸ਼ਾਹ ਨੂੰ ਆਪਣੇ ਮੁੰਡੇ ਨਾਲ ਤਾਂ ਪਿਆਰ ਹੈ ਨਾ ਅਸਲ ਦੇ ਵਿੱਚ।
ਅਗਲੀ ਗੱਲ ਤੁਸੀਂ ਸੁਣੋ ਨਾ ਜੀ, ਉਹਦਾ ਵਿਆਹ ਆ, ਵਿਆਹ ਕਿੱਥੇ ਹੋਇਆ? ਅੰਡਾਨੀਆਂ ਦੇ ਵਿਆਹ ਹੋਇਆ ਉਹਦਾ।
ਅੱਛਾ, ਫਿਰ ਜਵਾਈ ਨੂੰ ਫਿਰ ਇੰਨੀ ਕੁ ਤਾਂ ਬਣਦੀ ਹੈ ਸ਼ਗਨ ਦੇ ਵਿੱਚ। ਤੇ ਤੁਹਾਡਾ ਖਿਆਲ ਫਿਰ ਉਧਰੋਂ ਆਇਆ ਹੋਊਗਾ, ਦਾਜ ਚ ਆਇਆ ਹੋਊਗਾ ਸਾਰਾ ਕੁਛ?
ਬਿਲਕੁਲ ਜੀ, ਉਹ ਤਾਂ ਸੌਦੇ ਹੁੰਦੇ ਆ, ਤਾਂ ਇਹ ਤਾਂ ਕੋਈ ਅੱਜ ਦੀ ਕੋਈ ਨਵੀਂ ਗੱਲ ਥੋੜੀ ਹੈ। ਅਸੀਂ ਛੋਟੇ ਲੈਵਲ ਦੇ ਉੱਤੇ ਜਿਹੜੇ ਸ਼ਾਦੀਆਂ ਦੇਖਦੇ ਹਾਂ, ਜੇ ਇਸ ਤਰ੍ਹਾਂ ਦਾ ਕੋਈ ਹੁੰਦਾ, ਕੋਈ IAS ਅਫਸਰ ਲੱਗਿਆ ਜਾਂ PCS ਲੱਗਿਆ, ਤਾਂ ਦੂਜੇ ਪਾਸੇ ਜੇ ਉਹ ਅਕਾਲੀ ਦਲ ਦਾ ਜਾਂ ਕਾਂਗਰਸ ਦਾ ਜਾਂ ਰੂਲਿੰਗ ਪਾਰਟੀ ਦਾ ਕੋਈ ਵੱਡਾ ਆਗੂ ਰਿਹਾ ਹੈ, ਤਾਂ ਉਹਦਾ ਸਿੱਧੇ ਤੌਰ ਦੇ ਉੱਤੇ ਹੁੰਦਾ ਇਨਵੈਸਟਮੈਂਟ ਹੁੰਦੀ ਹੈ।
ਅੱਛਾ ਅੱਛਾ, ਕਿਆ ਬਾਤ ਹੈ ਜੀ। ਚਲੋ ਇਹ ਵੀ ਫਿਰ ਆਪਾਂ ਫੈਮਿਲੀ ਵਾਲਾ ਵੀ ਫੇਲੇ ਕਰ ਦਈਏ ਕੰਮ, ਇਹ ਵੀ ਕੋਈ ਚੰਗੀ ਗੱਲ ਤਾਂ ਨਹੀਂ, ਚੜੇ ਵੀ ਇੱਦਾਂ ਕਰ ਰਹੇ, ਵਿਆਹ ਵੀ ਇੱਦਾਂ ਕਰ ਰਹੇ, ਜਾਵੇ ਤਾਂ ਜਾਵੇ ਇਨਸਾਨ ਕਿੱਥੇ। ਕੋਈ ਹੋਰ ਸਿਸਟਮ ਬਣਾਈਏ, ਹੋਰ ਦੱਸੋ ਕੋਈ ਸੁਝਾਅ।
ਦੇਖੋ ਸੁਝਾਅ ਤਾਂ ਹੁਣ ਇਹੀ ਹੈ ਵੀ ਦਿੱਲੀ ਦੇ ਵਿੱਚ ਮੋਰਚਾ ਸਾਰਾ ਚੱਲ ਰਿਹਾ, ਉੱਥੇ ਜਿੰਨੇ ਸੁਝਾਅ ਲੈ ਕੇ ਜਾਓਗੇ ਉਹ ਸਾਰੇ ਸੁਝਾਅ ਪੂਰੇ ਹੋ ਜਾਣਗੇ, ਕਿਉਂਕਿ ਤੁਸੀਂ ਆਪ ਦੇਖੋ ਜਿਹੜੀ ਖੇਤੀ ਬਿੱਲ, ਖੇਤੀ ਸੁਧਾਰ ਬਿੱਲ ਦੇ ਵਿੱਚ ਇੱਕ ਸੀਗਾ ਬਿਜਲੀ ਐਕਟ 2020 ਜਿਹਨੂੰ ਲਾਗੂ ਕਰਨ ਦੇ ਲਈ ਅਸੀਂ ਸੰਘਰਸ਼ ਕਰ ਰਹੇ ਸੀ ਕਿ ਇਹਨੂੰ ਅਲੱਗ, ਇਹਨੂੰ ਕਿਸਾਨ ਕਹਿੰਦੇ ਸੀਗੇ ਸਾਡੇ 3 ਬਿੱਲ ਨੀ ਜੀ, ਸਾਡੇ 5 ਬਿੱਲ ਹੈ, 3 ਬਿੱਲ ਤਾਂ ਖੇਤੀ ਨਾਲ ਹੈ, ਚੌਥਾ ਬਿੱਲ ਸਾਡਾ ਹੈਗਾ ਬਿਜਲੀ ਸੁਧਾਰ ਐਕਟ, ਤੇ 5ਵਾਂ ਬਿੱਲ ਹੈਗਾ ਜਿਹੜਾ ਇਨਵਾਇਰਮੈਂਟ ਦਾ, ਜਿਹੜਾ ਪਰਾਲੀ ਸਾੜਨ ਦੇ ਉੱਤੇ ਸਾਨੂੰ 1 ਕਰੋੜ ਰੁਪਇਆ ਜੁਰਮਾਨਾ ਤੇ 5 ਸਾਲ ਦੀ ਜਿਹੜੀ ਸਜ਼ਾ ਲਾਈ ਹੈ। ਕੱਲ 6 ਮਹੀਨੇ ਹੋ ਗਏ ਪੂਰੇ ਪਾਰਲੀਮੈਂਟ ਦੇ ਵਿੱਚ ਬਿੱਲ ਰੱਖਿਆ ਸੀਗਾ ਜਿਹੜਾ ਬਿਜਲੀ ਐਕਟ ਦਾ, ਕੱਲ ਉਹ ਆਪਣੇ ਆਪ ਹੀ ਉਹ ਜਿਹੜਾ ਬਿੱਲ ਆ ਉਹ ਰੱਦ ਹੋ ਗਿਆ। ਪਰਮਾਤਮਾ ਦੀ ਕਿਰਪਾ ਦੇਖੋ ਵੀ 6 ਮਹੀਨੇ ਪਹਿਲਾਂ ਪਾਰਲੀਮੈਂਟ ਦੇ ਵਿੱਚ ਜਦੋਂ ਰੱਖਿਆ ਸੀ ਉਹ ਪਾਸ ਕਰਨਾ ਜ਼ਰੂਰੀ ਸੀ, ਕੈਬਨਿਟ ਦੀ ਮੀਟਿੰਗ ਹੋਣੀ ਸੀ, ਮੀਟਿੰਗ ਹੋ ਨਹੀਂ ਸਕੀ, ਪਹਿਲਾਂ ਕੋਰੋਨਾ ਆ ਗਿਆ, ਉਦੋਂ ਬਾਅਦ ਦਸੰਬਰ ਦੀਆਂ ਠੰਡੀਆਂ ਰਾਤਾਂ ਜਿਹੜਾ ਕਿਸਾਨਾਂ ਦਾ ਜੋਸ਼ ਠੰਡਾ ਨਹੀਂ ਕਰ ਸਕੀਆਂ, ਮੁਸ਼ਕਲ ਹਾਲਾਤਾਂ ਦੇ ਬਾਵਜੂਦ ਵੀ ਕਿਸਾਨ ਉੱਥੇ ਪਹੁੰਚੇ ਤੇ ਕੱਲ ਉਹ ਬਿੱਲ ਆਪਣੇ ਆਪ ਹੀ ਰੱਦ ਹੋ ਗਿਆ। ਤੁਸੀਂ ਆਪੇ ਅੰਦਾਜ਼ਾ ਲਾ ਲਓ ਇਹ ਕਿਰਪਾ ਜਿਹੜੀ ਹੈਗੀ ਹੈ ਪਰਮਾਤਮਾ ਦੀ ਇਸ ਖੇਤੀ ਬਿੱਲਾਂ ਦੇ ਸਮਰਥਨ ਦੇ ਵਿੱਚ ਵਹਿ ਰਹੀ ਹੈ।
ਅੱਛਾ ਬਿੱਟਾ ਸਾਹਿਬ, ਗੁਰਿੰਦਰ ਸਿੰਘ ਹੁਣੀ ਕਹਿ ਰਹੇ ਨੇ ਵਰਜੀਨੀਆ ਤੋਂ, ਕਹਿੰਦੇ ਕਿ ਵੀਰ ਜੀ ਕੈਪਟਨ ਦਿੱਲੀ ਗਿਆ ਸੀ ਅਮਿਤ ਸ਼ਾਹ ਨੂੰ ਮਿਲਣ ਲਈ, ਇਸ ਦਾ ਕੀ ਕਾਰਨ ਸੀ? ਇਹ ਵੀ ਇੱਕ ਕੰਟਰੋਵਰਸੀ ਚੱਲ ਰਹੀ ਹੈ, ਕੈਪਟਨ ਸਾਹਿਬ ਤੇ ਵੀ ਸਵਾਲੀਆ ਨਿਸ਼ਾਨ ਉੱਠ ਰਹੇ।
ਬਿਲਕੁਲ ਜੀ, ਸਵਾਲੀਆ ਨਿਸ਼ਾਨ ਉੱਠ ਰਹੇ ਨੇ, ਉਹਨਾਂ ਨੂੰ ਲੱਗਿਆ ਕਿ ਮੈਂ ਦਿੱਲੀ ਜਾ ਕੇ, ਜਦੋਂ ਅੱਜ ਮੀਟਿੰਗ ਉਹਨਾਂ ਨੂੰ ਲੱਗ ਰਿਹਾ ਸੀ ਕਿ ਕੱਲ ਮੀਟਿੰਗ ਹੋ ਰਹੀ ਹੈ ਤੇ ਮੈਂ ਦਿੱਲੀ ਜਾ ਕੇ ਸਾਰੀ ਗੱਲਬਾਤ ਕਰਾਂ, ਤੇ ਉਹਨਾਂ ਨੂੰ ਇਸ ਗੱਲ ਦਾ ਵੀ ਇਲਮ ਸੀਗਾ ਕਿ ਜੇ ਕੋਈ ਹੱਕ 'ਚ ਫੈਸਲਾ ਆਉਂਦਾ ਕਿਸਾਨਾਂ ਦੇ ਤਾਂ ਉਹਨਾਂ ਨੂੰ ਲੱਗੇ ਕੱਲ ਨੂੰ ਮੈਂ ਕ੍ਰੈਡਿਟ, ਜਿਹੜਾ ਉਹਨਾਂ ਦੇ ਮੀਡੀਆ ਸਲਾਹਕਾਰ ਉਹ ਕ੍ਰੈਡਿਟ ਲੈਣਾ ਚਾਹੁੰਦੇ ਸਨ ਕਿ ਮੈਂ ਗੱਲ ਕਰਕੇ ਆਇਆ ਸੀ, ਮੈਂ ਸੁਝਾਅ ਦੇ ਕੇ ਆਇਆ ਸੀ, ਲੇਕਿਨ ਜਦੋਂ ਇਹ ਗੱਲ ਨਹੀਂ ਬਣੀ ਤਾਂ ਉਹਨਾਂ ਨੂੰ ਅੱਜ ਇਹ ਕਹਿਣਾ ਪਿਆ ਕਿ ਪੂਰੀ ਕਾਂਗਰਸ ਪਾਰਟੀ ਜਿਹੜੀ ਕਿਸਾਨਾਂ ਦੇ ਨਾਲ ਹੈ, ਕੇਂਦਰ ਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ, ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਮੈਂ ਕੋਈ ਇਹਨਾਂ ਦੇ ED ਤੋਂ ਜਾਂ ਮੈਂ ਜਿਹੜੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਜਿਹੜੇ ਨੋਟਿਸ ਹੈ ਜਾਂ ਇਹਨਾਂ ਦੀ CBI ਹੈ, ਮੈਂ ਇਹਨਾਂ ਤੋਂ ਡਰਦਾ ਨਹੀਂ ਗਾ। ਅਕਾਲੀ ਦਲ ਨੇ ਆਖਿਆ ਕਿ ਤੁਸੀਂ ਇਸ ਤਰ੍ਹਾਂ ਦੇ ਬਿਆਨ ਕਿਉਂ ਦਿੰਦੇ ਹੋ, ਲੇਕਿਨ ਉਹਦਾ ਵਿਰੋਧ ਵੀ ਹੋਇਆ ਹੈ। ਜਿਹੜੇ ਇਹਨਾਂ ਦੇ ਕੈਪਟਨ ਅਮਰਿੰਦਰ ਸਿੰਘ ਲੰਬੀ ਹਲਕੇ ਤੋਂ ਚੋਣ ਲੜੇ ਸਨ, ਭਾਵੇਂ ਉਹ ਚੋਣ ਹਾਰ ਗਏ ਸਨ, ਉਹਨਾਂ ਦੇ ਚੋਣ ਇੰਚਾਰਜ ਜਿਹੜੇ ਰਣਧੀਰ ਸਿੰਘ ਧੀਰਾ ਖੁੱਲੀਆ, ਉਹਨਾਂ ਨੇ ਰਿਜ਼ਾਈਨ ਕਰਕੇ ਉਹਨਾਂ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਦਿੱਲੀ ਗਏ ਸੀ ਅਮਿਤ ਸ਼ਾਹ ਨੂੰ ਮਿਲਣ, ਤਾਂ ਕੀ ਉਹਨਾਂ ਨੂੰ ਕਿਸਾਨ ਨਹੀਂ ਸੀ ਦਿਸੇ? ਉਹਨਾਂ ਨੂੰ ਇਹ ਨਹੀਂ ਸੀ ਪਤਾ ਲੱਗਿਆ ਕਿ ਦਿੱਲੀ ਜਾ ਰਹੇ ਸੜਕਾਂ ਦੇ ਕਿਸਾਨ ਬੈਠੇ ਸੀ, ਉਹਨਾਂ ਨੂੰ ਮਿਲ ਕੇ ਆਈਏ।
ਆਓ ਉੱਥੇ ਮਾੜੀ ਮੋਟੀ ਹਾਜ਼ਰੀ ਲਵਾ ਲੈਣੀ ਚਾਹੀਦੀ ਸੀ, ਕਮ ਸੇ ਕਮ ਉੱਥੇ ਪੰਡਾਲ ਦੇ ਵਿੱਚ ਬੈਠ ਕੇ ਆ ਜਾਂਦੇ ਆਪਣੇ, ਉਹਨਾਂ ਦੇ ਬਹੁਤ ਨੰਬਰ ਬਣਨੇ ਸੀਗੇ।
ਨਹੀਂ ਨੰਬਰ ਤਾਂ ਉਹਨਾਂ ਦੇ ਬਣਨੇ ਸੀ ਜੀ, ਪਰ ਉਹਨਾਂ ਦੇ ਇੱਕ ਜਿਹੜਾ ਇਲਜ਼ਾਮ ਲੱਗ ਰਿਹਾ, ਜਿਹੜਾ ਆਮ ਆਦਮੀ ਪਾਰਟੀ ਇਹ ਕਹਿ ਰਹੀ ਹੈ ਕਿ ਖੇਤੀ ਕਾਨੂੰਨ ਜਿਹੜਾ ਲਾਗੂ ਕਰਾਉਣ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਦੋਹਰਾ ਮਾਪਦੰਡ ਹੈ। ਜਿਹੜੀ ਬੰਬੇ ਦੇ ਵਿੱਚ ਮੀਟਿੰਗ ਹੁੰਦੀ ਹੈ ਜਿੱਥੇ IAS ਅਫਸਰਾਂ ਨੂੰ ਭੇਜਦੇ ਨੇ, ਜਿੱਥੇ ਸਹਿਮਤੀ ਦਿੰਦੇ ਨੇ, ਤੇ ਇਸ ਤੋਂ ਇਲਾਵਾ ਜਿਹੜੀ ਕਾਂਗਰਸ ਕਮੇਟੀ ਹੈਗੀ ਹੈ ਜਦੋਂ ਇਲੈਕਸ਼ਨ ਲੜਦੀ ਹੈ ਤਾਂ ਉਹਦੇ ਚੋਣ ਮੈਨੀਫੈਸਟੋ ਜਿਹੜਾ ਲਾਗੂ ਕਰਦੀ ਹੈ ਉਹਦੇ ਚ ਉਹ ਸਾਫ਼ ਤੌਰ ਤੇ ਕਹਿੰਦੇ ਆ ਕਿ ਅਸੀਂ ਖੇਤੀ ਸੁਧਾਰ ਬਿੱਲ ਲੈ ਕੇ ਆਵਾਂਗੇ। ਔਰ ਉਹ ਜਿਹੜੀਆਂ ਵੀਡੀਓ ਜਿਹੜੀਆਂ ਆਡੀਓ ਹੈਗੀਆਂ ਉਹ ਵਾਇਰਲ ਹੋ ਰਹੀਆਂ, ਉਹਦੀਆਂ ਫੋਟੋਗ੍ਰਾਫਸ ਵਾਇਰਲ ਹੋ ਰਹੀਆਂ ਕਿ ਆਹ ਇਹਨਾਂ ਨੇ ਬਿੱਲ ਲਿਆਂਦਾ ਸੀ ਜੀ, ਤੇ ਕਾਂਗਰਸ ਸਰਕਾਰ ਨੇ ਆਪਣੇ ਵੱਲੋਂ ਸਾਫ਼ ਤੌਰ ਤੇ ਕਿਹਾ ਸੀ, ਜਿਹਦੇ ਚ ਉਹਨਾਂ ਨੇ 3 April 2019 ਦਾ, ਸੋਨੀਆ ਗਾਂਧੀ ਦਾ, ਰਾਹੁਲ ਗਾਂਧੀ ਦਾ, ਮਨਮੋਹਨ ਸਿੰਘ ਦਾ ਜਿਹੜਾ ਲੋਕ ਸਭਾ ਚੋਣਾਂ ਦਾ ਜਿਹੜਾ ਚੋਣ ਮਨੋਰਥ ਪੱਤਰ ਹੈ ਉਹ ਉਹਨਾਂ ਨੇ ਦਿਖਾਇਆ ਹੈ, ਜਿਹਦੇ ਚ ਕਲਾਜ਼ ਵੀ ਦਿਖਾਇਆ ਵੀ ਕਾਂਗਰਸ ਨੇ ਇਹ ਗੱਲ ਕਿਹਾ ਸੀ ਕਿ ਅਸੀਂ ਅਪੀਲ ਕਰਾਂਗੇ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਐਕਟ ਜਿਹੜਾ ਲੈ ਕੇ ਆਉਂਦਾ, ਤੇ ਹੁਣ ਇਹ ਕਿਹੜੇ ਮੂੰਹ ਨਾਲ ਇਹ ਗੱਲ ਕਰਦੇ ਆ। ਇਸ ਕਰਕੇ ਇੱਕ ਤਾਂ ਇਹ ਸੀਗਾ, ਦੂਜਾ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਆ ਉਹ ਬੜੇ ਸਿਆਣੇ ਨੇ, ਉਹ ਚਾਹੁੰਦੇ ਨੇ ਕਿ ਕਿਸੇ ਤਰ੍ਹਾਂ ਦਾ ਕੈਪਟਨ ਅਮਰਿੰਦਰ ਸਿੰਘ ਕੋਈ ਸਰਗਰਮੀ ਦਿਖਾਵੇ, ਕਿਉਂਕਿ ਪਿੱਛੇ ਜੇ ਤੁਹਾਨੂੰ ਯਾਦ ਹੀ ਹੋਣਾ ਕਿ ਜਦੋਂ ਪ੍ਰਤਾਪ ਸਿੰਘ ਬਾਜਵਾ ਨੇ ਇਹ ਗੱਲ ਚੁੱਕੀ ਸੀ ਕਿ ਉਹ ਤਾਂ ਜੀ ਇੱਕ ਘੁਰਨੇ ਦੇ ਵਿੱਚ ਬੈਠੇ ਆ ਤੇ ਉੱਥੋਂ ਵੀਡੀਓ ਕਾਨਫਰੰਸ ਲਾਈਵ ਕਰ ਰਹੇ ਆ, ਤੇ ਉਦੋਂ ਬਾਅਦ ਕੁਦਰਤੀ ਕੀ ਹੋਇਆ ਕਿ ਤਰਨ ਤਾਰਨ ਦੇ ਵਿੱਚ ਸ਼ਰਾਬ ਕਰਕੇ ਜਿਹੜੇ ਬਹੁਤ ਸਾਰੇ ਵਿਅਕਤੀਆਂ ਦੀ ਜਾਨ ਚਲੀ ਗਈ ਸੀ, ਤਾਂ ਉਦੋਂ ਕੁਝ ਘੰਟਿਆਂ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਬਾਹਰ ਆਉਣਾ ਪਿਆ ਸੀਗਾ।
ਜੀ ਜੀ,
ਸੋ ਇਹ ਰਾਜਨੀਤਿਕ ਤੌਰ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਗੱਲ ਦਾ ਜਵਾਬ ਦੇਣਾ ਪੈਣਾ ਸੀਗਾ ਕਿ 3 April 2019 ਨੂੰ ਜਿਹੜਾ ਤਿੰਨ ਵੱਡੇ ਕਾਂਗਰਸੀ ਆਗੂਆਂ ਨੇ ਚੋਣ ਮਨੋਰਥ ਪੱਤਰ ਜਾਰੀ ਕੀਤਾ ਸੀ ਕਿ ਉਹਦੀ ਸਫਾਈ ਕੀ ਸੀਗੀ, ਔਰ ਨਾਲ ਹੀ ਉਹਨਾਂ ਨੇ ਕਾਂਗਰਸ ਨੇ ਜਦੋਂ ਲਿਖਿਆ ਸੀਗਾ ਕਿ ਅਸੀਂ ਇਹ ਅਪੀਲ ਕਰਾਂਗੇ APMC ਐਕਟ, ਇਹਦਾ ਮਤਲਬ ਕੀ ਸੀ? ਇਹਦਾ ਮਤਲਬ ਇਹ ਸੀਗਾ ਕਿ ਕਾਂਗਰਸ ਵੀ ਇਸ ਤਰ੍ਹਾਂ ਦਾ ਬਿੱਲ ਲਿਆਉਣਾ ਚਾਹੁੰਦੀ ਸੀ, ਲੇਕਿਨ ਕਾਂਗਰਸ ਦਾ ਜਿਹੜਾ ਦਾਅ ਨਹੀਂ ਲੱਗਿਆ, ਤੇ ਹੁਣ ਇਹ ਸਰਕਾਰ ਜਿਹੜੀ ਦੂਜੀ ਮੋਦੀ ਸਰਕਾਰ ਆ ਉਹ ਇਹ ਗੱਲ ਪ੍ਰਚਾਰ ਪ੍ਰਸਾਰ ਕਰ ਰਹੀ ਹੈ ਕਿ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਇੱਥੇ ਕਿਸਾਨਾਂ ਨੂੰ ਮਿਲਣ ਲਈ ਨਹੀਂ ਗਏ, ਤੇ ਇਹਨਾਂ ਦਾ ਕੰਡੇ ਇਹਨਾਂ ਦੇ ਬੀਜੇ ਤੇ ਸਾਨੂੰ ਕੱਢਣੇ ਪੈ ਰਹੇ ਨੇ, ਇਸ ਤਰ੍ਹਾਂ ਦੀ ਜਿਹੜੀ ਮੀਡੀਆ ਦੇ ਵਿੱਚ ਦੂਸ਼ਣਬਾਜ਼ੀ ਦਾ ਮਾਹੌਲ ਵੀ।
ਠੀਕ ਹੈ, ਤੇ ਵਰਿੰਦਰ ਸਿੰਘ ਇੰਗਲੈਂਡ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਲੋਟ ਆਫ ਲਵ ਐਂਡ ਰਿਸਪੈਕਟ ਫਰੋਮ UK, ਤੇ ਅਸੀਂ ਵੀ ਕਹਿੰਦੇ ਕੱਲ ਨੂੰ ਕਿਸਾਨ ਰੈਲੀ ਲੰਡਨ ਦੇ ਵਿੱਚ ਹੋ ਰਹੀ ਹੈ, ਉਹਦੇ ਵਿੱਚ ਜੁਆਇਨ ਕਰ ਰਹੇ ਹਾਂ, ਵਾਹਿਗੁਰੂ ਭਲੇ ਕਰੇ, ਬਹੁਤ ਵਧੀਆ ਜੀ। ਤੇ ਬਾਕੀ ਬਿੱਟਾ ਸਾਹਿਬ ਗੱਲ, ਚਲੋ ਹੁਣ ਇਹ ਆ ਵੀ ਜਿਹੜੇ ਕਾਨੂੰਨ ਨੇ ਉਹ ਵਾਪਸ ਲੈ ਲਏ ਜਾਣਗੇ ਜਾਂ ਇਸ 'ਤੇ ਸੋਧ ਕਰ ਦਿੱਤੀ ਜਾਏਗੀ, ਪਰ ਜਿਹੜੀ ਸਮੱਸਿਆ ਆ ਉਹ ਤਾਂ ਉੱਥੇ ਦੀ ਉੱਥੇ ਆ, ਜਾਣੀ ਕਿ ਅੱਜ ਤੋਂ 1 ਸਾਲ ਪਹਿਲਾਂ ਜਿਹੜੀਆਂ ਸਮੱਸਿਆਵਾਂ ਅਸੀਂ ਕਰਦੇ ਸੀ, ਕਿਸਾਨ ਖੁਦਕੁਸ਼ੀਆਂ, ਹੈ ਨਾ, ਫਸਲੀ ਚੱਕਰ, 2 ਫਸਲਾਂ ਦਾ ਡਿਵਰਸੀਫਿਕੇਸ਼ਨ ਨਾ ਹੋਣੀ, ਮੋਡੀਫਿਕੇਸ਼ਨ ਨਾ ਹੋਣੀ, ਅਤੇ ਇਸ ਵਿਦਰੋਹ ਤੋਂ ਬਾਅਦ ਮਤਲਬ ਫਿਰ ਉਹੀ ਸਿਚੁਏਸ਼ਨ ਹੈ ਜਿਹੜੀ ਕਿ 1960 ਤੋਂ ਸ਼ੁਰੂ ਹੋਈ ਅਤੇ ਹੁਣ ਤੱਕ ਉਹ ਚੱਲੀ ਆ ਰਹੀ ਹੈ। ਉਹਦੇ ਵਿੱਚ ਫਿਰ ਕੋਈ ਰਿਫੋਰਮ ਤਾਂ ਹੋਈ ਨਾ, ਉਹਦੇ ਵਿੱਚ ਕੋਈ, ਉਹ ਤਾਂ ਫਿਰ ਉੱਥੇ ਦੀ ਸਿਚੁਏਸ਼ਨ ਤਾਂ ਉੱਥੇ ਦੀ ਉੱਥੇ ਖੜੀ ਹੈ ਜਿੱਥੇ ਕਿਸਾਨ ਬਹੁਤ ਦੁਖੀ ਸੀ ਅੱਜ ਤੋਂ 1 ਸਾਲ ਪਹਿਲਾਂ। ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ?
ਬਿਲਕੁਲ ਜੀ, ਕੱਲ ਮੇਰੇ ਬਹੁਤ ਵੱਡੇ ਜਿਹੜੇ ਕਿਸਾਨ ਨੇ ਜਿਨ੍ਹਾਂ ਨੇ ਸਰਕਾਰ ਦੀਆਂ ਜਿਹੜੀਆਂ FPO ਹੈ, ਫਾਰਮਰ ਪ੍ਰੋਡਿਊਸ ਆਰਗੇਨਾਈਜੇਸ਼ਨ, ਤੇ FPC ਫਾਰਮਰ ਪ੍ਰੋਡਿਊਸ ਕੰਪਨੀਆਂ ਜਿਹੜੀਆਂ ਬਣਾਈਆਂ, ਜਿਨ੍ਹਾਂ ਨੇ ਕੇਂਦਰ ਸਰਕਾਰ ਤੋਂ ਫੰਡਿੰਗ ਵੀ ਲਈ ਹੈ, ਨਬਾਰਡ ਤੋਂ ਵੀ ਫੰਡਿੰਗ ਲਈ ਹੈ, ਪੁਨੀਤ ਸਿੰਘ ਥਿੰਦ ਤੇ ਇੱਕ ਅਗਾਂਹ ਵਜੋਂ ਕਿਸਾਨ ਹੋਰ ਨੇ ਸ਼ਿਵਚਰਨ ਸਿੰਘ, ਉਹਨਾਂ ਨਾਲ ਵੀ ਮੇਰੀ ਇਹ ਲੰਬੀ ਚੌੜੀ ਡਿਸਕਸ ਹੋ ਰਹੀ ਸੀ। ਕੱਲ ਅਸੀਂ ਪਟਿਆਲੇ ਵੀ ਇਸ ਗੱਲ ਤੇ ਮਿਲਣਾ ਸੀ, ਲੇਕਿਨ ਮੈਨੂੰ ਕੁਦਰਤੀ ਮੁਕਤਸਰ ਆਉਣਾ ਪੈ ਗਿਆ। ਉਹਦੇ ਚ ਇਹੀ ਗੱਲ ਚੱਲ ਰਹੀ ਸੀ ਜਿਹੜੀ ਗੱਲ ਤੁਸੀਂ ਕਹੀ ਹੈ ਵੀ ਚਲੋ ਖੇਤੀ ਬਿੱਲ ਤਾਂ ਰੱਦ ਹੋ ਜਾਣਗੇ, ਲੇਕਿਨ ਜਿਹੜੀ ਫਾਰਮਿੰਗ ਦੇ ਵਿੱਚ ਜਿਹੜੇ ਰਿਫੋਰਮ ਆਉਣੇ ਆ, ਜਿਹੜੇ ਖੇਤੀ ਸੁਧਾਰ ਆਉਣੇ ਆ, ਜਾਂ ਕਿਸਾਨੀ ਦੀ ਜਿਹੜੀ ਆਰਥਿਕ ਤੌਰ ਤੇ ਸੁਧਾਰ ਕਰਨ ਦੇ ਲਈ ਜਿਹੜੀ ਗੱਲ ਆਉਣੀ ਆ, ਉਹ ਕਿੱਥੇ ਰਹਿ ਗਈ? ਉਹ ਡਿਲੀਊਟ ਹੋ ਜਾਊਗੀ, ਉਹਦੇ ਬਾਰੇ ਕਿਸੇ ਨੇ ਨੀ ਸੋਚਿਆ। ਅਸੀਂ ਕਹਿੰਦੇ ਵੀ ਅਸੀਂ ਜੰਗ ਜਿੱਤ ਕੇ ਜਾਣੀ ਹੈ, ਜੰਗ ਤਾਂ ਅਸੀਂ ਜਿੱਤ ਜਾਵਾਂਗੇ, ਜੰਗ ਜਿੱਤੇ ਪਏ ਹਾਂ, ਬਹੁਤ ਨੇੜੇ ਹੈ, 9 ਤਰੀਕ ਨੂੰ ਤਕਰੀਬਨ ਬਹੁਤ ਸਾਰੀਆਂ ਗੱਲਾਂ ਦੀ ਕਲੈਰੀਫਿਕੇਸ਼ਨ ਹੋ ਜਾਣੀ ਹੈ। ਸਰਕਾਰ ਨੂੰ ਇਹ ਲੱਗਦਾ ਸੀਗਾ ਕਿ ਜੇ ਅਸੀਂ ਇਸ ਗੱਲ ਤੇ ਝੁੱਕ ਗਏ ਤਾਂ ਕੱਲ ਨੂੰ ਸਾਨੂੰ ਜੰਮੂ ਕਸ਼ਮੀਰ ਵਾਲੇ ਮਸਲੇ ਤੇ ਜਾਂ ਜਿਹੜੇ NRC ਜਾਂ ਜਿਹੜੇ ਹੋਰ ਬਿੱਲ ਹੈ ਉਹਨਾਂ ਤੇ ਵੀ ਪ੍ਰੈਸ਼ਰ ਪੈ ਸਕਦਾ। ਇਸ ਕਰਕੇ ਸਰਕਾਰ ਅੜੀ ਹੋਈ ਸੀ, ਤਾਂ ਹੀ ਕੇਂਦਰ ਸਰਕਾਰ ਨੇ ਇਹ ਆਖਿਆ ਕਿ ਅਸੀਂ 9 ਤਰੀਕ ਨੂੰ ਦੁਬਾਰਾ ਮੀਟਿੰਗ ਸੱਦਦੇ ਹਾਂ, ਹਰ ਗੱਲ ਦੀ ਤੁਹਾਡੀ ਤਾਇਦ ਕਰਦੇ ਹਾਂ, ਤੁਸੀਂ ਬਿੱਲ ਨਾ, ਤੁਸੀਂ ਇਹਨੂੰ ਕੈਂਸਲ ਨਾ ਕਰਾਓ, ਅਸੀਂ ਸੋਧ ਕਰ ਦਿੰਦੇ ਹਾਂ। ਅੱਜ ਦੀ ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਹੈ ਜੀ। ਆਉਣ ਵਾਲੇ ਸਮੇਂ ਦੇ ਵਿੱਚ ਹੁਣ ਅਸੀਂ ਕਣਕ ਝੋਨੇ ਦੀ ਗੱਲ ਕਰ ਲਈਏ,
ਬਾਜੀ ਥੋੜਾ ਲੱਗ ਗਿਆ ਆਵਾਜ਼ ਤੁਹਾਡੀ ਫੇਰ। ਹਾਂਜੀ
ਕਣਕ ਝੋਨਾ ਅਸੀਂ ਕਿੰਨਾ ਕੁ ਚਿਰ ਉਗਾ ਸਕਦੇ ਹਾਂ, ਕਿਉਂਕਿ ਕਣਕ ਨੇ ਸਾਨੂੰ ਸਿੱਧ ਕਰ ਦਿੱਤਾ ਵੀ ਜਿਹੜਾ ਸ਼ੂਗਰ ਹੈਗੀ ਹੈ ਕਣਕ ਸਭ ਤੋਂ ਜ਼ਿਆਦਾ ਕਰ ਰਹੀ ਹੈ, ਝੋਨਾ ਸਾਡਾ ਪਾਣੀ ਖਰਾਬ ਕਰ ਰਿਹਾ, ਜਿਹੜਾ ਮੀਂਹ ਦਾ ਪਾਣੀ ਹੈ ਅਸੀਂ ਉਹਨੂੰ ਸੰਭਾਲ ਨਹੀਂ ਰਹੇ, ਇਧਰੋਂ ਅਸੀਂ ਮੁੜ ਨਹੀਂ ਰਹੇ, ਜਿਹੜੀ ਸਾਡੀਆਂ ਫਸਲਾਂ ਹੈਗੀਆਂ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਉਹ ਨਹੀਂ, ਅਸੀਂ ਮਿਆਰੀ ਫਸਲਾਂ ਨਹੀਂ ਬਣਾ ਰਹੇ, ਕਿਉਂਕਿ ਉਹਦੇ ਵਿੱਚ ਯੂਰੀਆ DAP ਪੈਸਟੀਸਾਈਡ ਇਨਸੈਕਟੀਸਾਈਡ ਇੰਨਾ ਜ਼ਿਆਦਾ, ਜਦੋਂ ਸੈਂਪਲਿੰਗ ਬਿਲਕੁਲ ਟੈਸਟਿੰਗ ਹੁੰਦੀ ਹੈ ਤਾਂ ਅਸੀਂ ਫੇਲ ਹੋ ਜਾਂਦੇ ਹਾਂ। ਕੁਦਰਤੀ ਖੇਤੀ ਜਿਹੜੀ ਹੈਗੀ ਹੈ ਉਹ ਮਹਿੰਗਾ ਸੌਦਾ ਹੈਗੀ ਹੈ, ਕੁਦਰਤੀ ਖੇਤੀ ਦੇ ਵਿੱਚ ਇੱਕ ਤਾਂ ਝਾੜ ਘੱਟ ਹੈ, ਦੂਜੀ ਮਿਹਨਤ ਬਹੁਤ ਜ਼ਿਆਦਾ ਹੈਗੀ ਹੈ,
ਮਹਿੰਗਾ ਹੈ,
ਔਰ ਉਹਦੀ ਜਿਹੜੀ ਫਸਲ ਦੀ ਮਾਰਕੀਟਿੰਗ ਦੇ ਜਿਹੜੀ ਸਮੱਸਿਆ ਹੈਗੀ ਹੈ, ਇਹ ਕਾਫੀ ਮਸਲੇ ਹੈਗੇ ਨੇ। ਲੇਕਿਨ ਸਰਕਾਰ ਨੂੰ ਥੋੜਾ ਜਿਹਾ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਸੀ, ਉਹ ਨਹੀਂ ਦਿੱਤਾ। ਦੂਜੇ ਪਾਸੇ ਇਹ ਹੈ ਜਦੋਂ ਅਸੀਂ ਕਹਿੰਦੇ ਹਾਂ ਕਿਸਾਨੀ ਬਿਨਾਂ ਅਸੀਂ ਨਹੀਂ ਜੀ ਸਕਦੇ, ਕਿਸਾਨੀ ਤੇ ਹੀ ਸਾਰਾ ਮਨਸਰ ਹੈਗਾ, ਫਸਲੀ ਚੱਕਰ ਦੇ ਕਹਿ ਸਕਦੇ ਹਾਂ, ਜਾਂ ਖੇਤੀਬਾੜੀ ਸੂਬਾ ਹੈਗਾ ਸਾਡਾ ਪੰਜਾਬ, ਜਾਂ ਅਸੀਂ ਪੰਜਾਬ ਦੇ ਵਿੱਚ ਜੇ BJP ਦੀ ਗੱਲ ਕਰੀਏ ਤਾਂ ਉਹ ਕਹਿੰਦੇ ਜੀ 55% ਜਿਹੜੀਆਂ ਕਿਸਾਨੀ ਵੋਟਾਂ ਅਸੀਂ ਉਹਨਾਂ ਨੂੰ ਕਿਵੇਂ ਛੱਡ ਸਕਦੇ ਹਾਂ, ਕਿਵੇਂ ਉਹਨਾਂ ਦੇ ਖਿਲਾਫ ਜਾ ਸਕਦੇ ਹਾਂ, ਇਹ ਗੱਲਾਂ ਬਹੁਤ ਹੈਗੀਆਂ ਨੇ। ਲੇਕਿਨ ਇਹਦੇ ਲਈ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਸੁਝਾਅ ਵੀ ਆਉਂਦੇ ਨੇ, ਪਰ ਹਰ ਬੰਦਾ ਇਹ ਚਾਹੁੰਦਾ ਕਿ ਮੈਂ ਕੰਮ ਕੋਈ ਨਾ ਕਰਾਂ ਲੇਕਿਨ ਮੇਰਾ ਜਿਹੜਾ ਖੇਤ ਹੈ ਉਹ ਮੈਨੂੰ ਆਮਦਨ ਦੇ ਦੇ, ਮੈਨੂੰ ਫਸਲ ਓਨੀ ਦੇ ਦੇਵੇ। ਤੇ ਇਸੇ ਕਰਕੇ ਤੁਸੀਂ ਦੇਖੋ ਵੀ ਭਾਵੇਂ ਖੇਤੀ ਬਿੱਲ ਤਾਂ ਹਲੇ ਨਹੀਂ ਆਏ, ਲੇਕਿਨ ਪਿਛਲੇ ਸਾਲਾਂ ਦਾ ਜਿਹੜਾ ਤੁਸੀਂ ਰਿਕਾਰਡ ਕੱਢੋ ਤਾਂ 5.5 ਲੱਖ ਤੋਂ ਜ਼ਿਆਦਾ ਜਿਹੜੇ ਛੋਟੇ ਕਿਸਾਨ ਨੇ ਉਹ ਬੇਜ਼ਮੀਨੇ ਹੋ ਚੁੱਕੇ ਨੇ, ਉਹ ਫਸਲ ਉਹ ਆਪਣੀ ਜ਼ਮੀਨ ਵੇਚ ਕੇ ਸਕਿਲਡ ਲੇਬਰ ਵੱਲ ਚਲੇ ਗਏ ਨੇ। ਸਰਕਾਰ ਨੇ ਇਹਦੇ ਤੇ ਮੋਹਰ ਲਾ ਦਿੱਤੀ ਹੈ, ਸਰਕਾਰ ਨੇ 1 ਲੱਖ ITI ਖੋਲ ਦਿੱਤੀਆਂ। ITI ਖੋਲਣ ਤੋਂ ਬਾਅਦ ਸਰਕਾਰ ਨੂੰ ਲੱਗਿਆ ਕਿ ਇੰਡਸਟਰੀ ਨੂੰ ਅਸੀਂ ਡਿਵੈਲਪ ਕਰੀਏ, ਕਿਉਂਕਿ ਇੰਡਸਟਰੀ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ GDP ਦੀ ਗਰੋਥ ਵਧਣ ਦੀ ਉਮੀਦ ਹੈਗੀ ਹੈ। ਜਿਹੜੇ ਕਿਸਾਨਾਂ ਨੇ ਜ਼ਮੀਨਾਂ ਵੇਚੀਆਂ ਉੱਥੇ ਫੈਕਟਰੀਆਂ ਲੱਗੀਆਂ ਤੇ ਫੈਕਟਰੀਆਂ ਵਾਲਿਆਂ ਨੂੰ ਸਸਤੀ ਲੇਬਰ ਮਿਲੀ, ਇਹ ਸਰਕਾਰ ਦੀ ਮਨਸ਼ਾ ਵੀ ਸੀ ਕਿ ਛੋਟੇ ਕਿਸਾਨਾਂ ਨੂੰ ਮਾਰਿਆ ਜਾਵੇ, ਛੋਟੇ ਕਿਸਾਨਾਂ ਨੂੰ ਜਦੋਂ ਅਸੀਂ ਮਾਰਾਂਗੇ ਤਾਂ ਸਾਨੂੰ ਇੱਕ ਸਸਤੀ ਲੇਬਰ ਪੈਦਾ ਹੋਏਗੀ, ਤੇ ਉਹਦੇ ਲਈ ਲੇਬਰ ਨੂੰ ਤਿਆਰ ਕਰਨ ਦੇ ਲਈ ਉਹਨਾਂ ਨੇ ITIs ਖੋਲ ਦਿੱਤੀਆਂ। ਸੋ ਹੁਣ ਇਹ ਦੇਖਣ ਵਾਲੀ ਗੱਲ ਹੈਗੀ ਹੈ ਕਿ ਜਦੋਂ ਖੇਤੀ ਦੇ ਵਿੱਚ ਬਹੁਤ ਵੱਡੇ ਰਿਫਾਰਮ ਲਿਆਉਣ ਦੀ ਲੋੜ ਹੈਗੀ ਹੈ ਉਦੋਂ ਅਸੀਂ ਉਸ ਬਾਰੇ ਸਾਨੂੰ ਸੋਚਣਾ ਚਾਹੀਦਾ। ਲੇਕਿਨ ਸਰਕਾਰ ਇਕੱਲੀ ਇਸ ਬਾਰੇ ਕੁਛ ਨਹੀਂ ਕਰ ਸਕਦੀ, ਆਮ ਲੋਕ ਇਕੱਲੇ ਇਹਦੇ ਬਾਰੇ ਨਹੀਂ ਕੋਈ ਸਕਦੇ, ਇਹਦੇ ਲਈ ਜਿਹੜੇ ਕੋਈ ਕਮਿਸ਼ਨ ਬਣਨ, ਕਮਿਸ਼ਨ ਇਸ ਤਰੀਕੇ ਨਾਲ ਬਣਨ ਕਿ ਉਹ ਇਕੱਲੇ ਉਹਨਾਂ ਨੇ ਦਫ਼ਤਰਾਂ ਦੇ ਵਿੱਚ ਬੈਠ ਕੇ ਤਨਖਾਹਾਂ ਨਹੀਂ ਲੈਣੀਆਂ ਜਾਂ TADA ਨਹੀਂ ਲੈਣੇ, ਉਹ ਜ਼ਮੀਨੀ ਪੱਧਰ ਤੇ ਕੰਮ ਕਰਨ, ਤੇ ਜ਼ਮੀਨੀ ਪੱਧਰ ਤੇ ਉਹ ਹੀ ਕੰਮ ਕਰ ਸਕਦੇ ਜਿਹੜੇ ਬਹੁਤ ਵੱਡੇ ਫਾਰਮਰਸ ਹੋਣ, ਜਿਹਨਾਂ ਨੇ ਜ਼ਮੀਨ ਦੇ ਵਿੱਚੋਂ ਹੀ ਸਾਰਾ ਕੁਝ ਕਮਾਇਆ ਹੋਵੇ, ਜਾਂ ਜਿਵੇਂ ਤੁਸੀਂ ਇੱਥੇ ਖੇਤੀ ਕਰਦੇ ਹੋ ਤੇ ਤੁਹਾਡਾ ਖੇਤੀ ਮਾਡਲ, ਜਿਵੇਂ ਤੁਸੀਂ ਪਾਣੀ ਬਚਾਉਂਦੇ ਹੋ, ਤੁਸੀਂ ਇਨਵਾਇਰਮੈਂਟ ਦਾ ਖਿਆਲ ਰੱਖਦੇ ਹੋ, ਇਸ ਤਰ੍ਹਾਂ ਦੀ ਕੋਈ ਇੰਟਰਨਸ਼ਿਪ, ਕੋਈ ਟ੍ਰੇਨਿੰਗ ਵਗੈਰਾ, ਕੋਈ ਪ੍ਰੋਗਰਾਮ ਹੋਣ ਜਿਹੜੇ ਆ ਕੇ ਪੰਜਾਬ ਨੂੰ ਇਸ ਤਰ੍ਹਾਂ ਦੀ ਗੱਲ ਸੰਭਾਲ ਸਕਦੇ ਆ ਤੇ ਪੰਜਾਬ ਦੇ ਵਿੱਚੋਂ ਵੀ ਚੰਗੀ ਫਸਲ ਲੈ ਸਕਦੇ ਆ। ਹੁਣ ਮਿਡਲ ਈਸਟ ਦੇ ਵਿੱਚ ਤੁਸੀਂ ਜਾਓ ਜਾਂ ਖਾੜੀ ਮੁਲਕਾਂ ਦੇ ਵਿੱਚ ਜਾਓ, ਸਾਡੀਆਂ ਪੱਤੇਦਾਰ ਸਬਜ਼ੀਆਂ ਦੀ ਬੜੀ ਡਿਮਾਂਡ ਹੈਗੀ ਆ, ਲੇਕਿਨ ਅਸੀਂ ਉੱਥੇ ਇਹ ਚੀਜ਼ਾਂ ਨਹੀਂ, ਇੱਥੇ ਨਹੀਂ ਕਰ ਸਕਦੇ, ਨਾ ਹੀ ਅਸੀਂ ਕਰ ਰਹੇ ਹਾਂ। ਜੇ ਤੁਸੀਂ ਮੂਲੀ ਦਾ ਰੇਟ ਪੁੱਛੋ ਤਾਂ ਬਾਜ਼ਾਰ ਦੇ ਵਿੱਚੋਂ ਜੇ ਤੁਸੀਂ ਮਾਲ 'ਚ ਲੈਂਦੇ ਹੋ ਤਾਂ 20 ਰੁਪਏ ਕਿਲੋ ਮਿਲਦੀ ਹੈ, ਤੇ ਜੇ ਤੁਸੀਂ ਕਿਸਾਨ ਨੂੰ ਪੁੱਛੋ ਤਾਂ ਉਹ ਕਹਿੰਦਾ ਜੀ ਜਿਹੜੀ ਮੈਂ ਅੱਜ ਮੂਲੀ ਖੇਤ 'ਚੋਂ ਲੈ ਕੇ ਆਇਆ ਤੇ ਉਹਦੀ ਸਾਰੀ ਪੰਡ ਦਾ ਹੀ ਮੈਨੂੰ 700 ਰੁਪਇਆ ਮਿਲਿਆ, ਜਿਹਦੇ 'ਚ 400 ਰੁਪਇਆ ਮੈਨੂੰ ਖਰਚਾ ਪੈ ਗਿਆ ਤੇ 300 ਰੁਪਇਆ ਮੇਰੀ ਦਿਹਾੜੀ ਹੈ, ਤੇ ਮੇਰੇ ਜਿਹੜਾ ਫਸਲ 'ਚ ਜਿਹੜਾ ਮੇਰੇ ਖੇਤ 'ਚ ਬੰਦਾ ਕੰਮ ਕੀਤਾ ਤੇ ਉਹਦੀ ਤਨਖਾਹ ਵੀ ਮੈਨੂੰ ਜੇਬ 'ਚੋਂ ਦੇਣੀ ਪੈ ਰਹੀ ਹੈ। ਸੋ ਮਾਰਕੀਟਿੰਗ ਔਰ ਜਿਹੜੀ ਪ੍ਰੋਡਿਊਸ ਔਰ ਇਹਦੀ ਜਿਹੜੀ ਗੁਣਵੱਤਾ ਹੈਗੀ ਹੈ ਉਹਨੂੰ ਦੇਖਣਾ ਪੈਣਾ ਤੇ ਤਾਂ ਜੋ ਸਾਡਾ ਇਨਵਾਇਰਮੈਂਟ ਵੀ ਬਚ ਸਕੇ। ਹੁਣ ਤੁਸੀਂ ਦੇਖੋ ਵੀ ਡਾਰਕ ਜ਼ੋਨ ਪੰਜਾਬ ਦੇ ਵਿੱਚ ਜਿੱਥੇ ਪਾਣੀ ਬਹੁਤ ਜ਼ਿਆਦਾ ਨੀਵਾਂ ਜਾ ਚੁੱਕਿਆ ਹੈ, ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਏਗਾ? ਹੁਣ ਲੁਧਿਆਣੇ ਦੀ ਗੱਲ ਕਰ ਲਓ ਤਾਂ ਹਰ ਸਾਲ ਘੱਟੋ ਘੱਟ ਵੀ ਅਸੀਂ ਕਹਿ ਸਕਦੇ ਹਾਂ ਕਿ 10 ਫੁੱਟ ਪਾਣੀ ਜਿਹੜਾ ਉਹ ਨੀਵਾਂ ਹੁੰਦਾ ਜਾ ਰਿਹਾ ਹੈ। ਲੇਕਿਨ ਸਾਡੀ ਸਰਕਾਰ ਜਾਂ ਸਾਡੇ ਕੋਲ ਕੋਈ ਬਦਲ ਹੀ ਨਹੀਂ ਗਾ, ਨਾ ਹੀ ਅਸੀਂ ਬਦਲ ਲਿਆਉਣਾ ਚਾਹੁੰਦੇ ਹਾਂ। ਜੇ ਸਰਕਾਰ ਕੋਈ ਸਾਨੂੰ ਦੱਸਦੀ ਹੈ ਤਾਂ ਉਹ ਕਾਗਜ਼ੀ ਗੱਲਾਂ ਕਰਦੀ ਹੈ, ਪ੍ਰੈਕਟੀਕਲ ਗੱਲਾਂ ਦੇ ਵਿੱਚ ਜਦੋਂ ਅਸੀਂ ਉਹਨੂੰ ਜ਼ਮੀਨ ਤੇ ਲੈ ਕੇ ਆਉਂਦੇ ਹਾਂ ਤਾਂ ਉਹਦਾ ਨੁਕਸਾਨ ਹੁੰਦਾ।
ਮਿੱਟਾ ਸਾਹਿਬ, ਇੱਕ ਹੋਰ ਆਬਜ਼ਰਵੇਸ਼ਨ ਮੈਂ ਕੀਤੀ ਸੀ ਆਪਣੇ ਪਿਛਲੇ ਇੰਡੀਆ ਦੇ ਟੂਰ ਦੇ ਦੌਰਾਨ, ਉੱਥੇ ਨਾ ਆਪਾਂ ਇਹ ਗੱਲ ਸ਼ਾਇਦ ਤੁਸੀਂ ਵੀ ਸੁਣੀ ਹੋਊਗੀ, ਲਓ ਜੀ ਜਿਹੜੇ ਪੂਰਬਈਏ ਆ ਜਾਂ ਜਿਹੜੇ ਆਪਾਂ ਬਈਏ ਕਹਿੰਦੇ ਹਾਂ, ਉਹ ਆ ਕੇ ਸਬਜ਼ੀਆਂ ਲਾਉਂਦੇ ਨੇ, ਹੈ ਨਾ, ਛੋਟੀ ਖੇਤੀ ਕਰਦੇ ਨੇ ਅਤੇ ਫਿਰ ਉਹ ਬੜੇ ਪੈਸੇ ਕਮਾਉਂਦੇ ਨੇ ਇਹਦੇ ਵਿੱਚ, ਅਤੇ ਫਿਰ ਉਹ ਆਪਣੀ ਵੇਚਣ ਚੱਲ ਜਾਂਦੇ ਨੇ ਕਿ ਉਹਨਾਂ ਨੇ ਟੀਮਾਂ ਬਣਾਈਆਂ ਹੋਈਆਂ, ਗਰੁੱਪ ਬਣਾਏ ਹੋਏ ਆ, ਵੀ ਕਿਸੇ ਨੇ ਗੋਭੀ ਲਾਈ ਹੋਈ ਆ, ਕਿਸੇ ਨੇ ਮੂਲੀਆਂ ਲਾਈਆਂ, ਕਿਸੇ ਨੇ ਧਨੀਆ ਲਾਇਆ ਹੋਇਆ, ਫਿਰ ਉਹ ਇਕੱਠੇ ਹੋ ਕੇ ਫਿਰ ਉਹ ਰੇਹੜੀਆਂ ਲੈ ਕੇ ਫਿਰ ਉਹ ਵੇਚਦੇ ਨੇ ਪਿੰਡਾਂ ਦੇ ਵਿੱਚ। ਇਹ ਤੁਸੀਂ ਸੁਣਿਆ ਹੋਣਾ ਕਿ ਕਾਫੀ ਪੈਸੇ ਬਣਾ ਰਹੇ ਨੇ, ਬਣਾ ਵੀ ਰਹੇ ਨੇ। ਹੁਣ ਉੱਥੇ ਜਿਹੜੀ ਨਵੀਂ ਸਿਚੁਏਸ਼ਨ ਪੰਜਾਬ ਦੇ ਵਿੱਚ ਇਸ ਸਾਲ ਦੇਖਣ ਨੂੰ ਮਿਲੀ ਆ ਕਿ ਉਹ ਜਿਹੜੇ ਭਈਏ ਵੀ ਖੇਤੀ ਕਰਦੇ ਸੀ ਸਬਜ਼ੀਆਂ ਦੀ, ਉਹ ਵੀ ਛੱਡ ਰਹੇ ਨੇ, ਉਹ ਵੀ ਛੱਡ ਰਹੇ ਨੇ ਬਿੱਟਾ ਸਾਹਿਬ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਖੇਤੀ ਦੇ ਵਿੱਚ ਇੰਨੇ ਪੈਸੇ ਨਹੀਂ ਜਿੰਨਾ ਰੀਟੇਲ ਵੇਚਣ ਦੇ ਵਿੱਚ ਪੈਸੇ ਆ। ਸੋ ਉਹ ਵੀ ਦੂਸਰਿਆਂ ਤੋਂ ਖਰੀਦ ਕੇ ਉਹਦੇ ਵਿੱਚ ਪੈਸੇ ਕਮਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਇਹ ਵੀ ਇੱਕ ਜਿਹੜੀ ਸਮੱਸਿਆ ਆ ਰਹੀ ਹੈ ਕਿ ਗਰਾਊਂਡ ਲੈਵਲ 'ਤੇ ਜਿਹੜੀ ਆ ਉਹ ਵਿਚਾਲੇ ਮਿਡਲਮੈਨ ਹੀ ਪੈਸੇ ਜ਼ਿਆਦਾ ਬਣਾ ਰਿਹਾ ਆ। ਬਿੱਟਾ ਜੀ ਤੁਸੀਂ ਨਾਲ ਹੋ ਮੇਰੇ?
ਬਿਲਕੁਲ ਜੀ, ਹਾਂ ਬਿਲਕੁਲ, ਇਹੀ ਸਮਝਣ ਵਾਲੀ ਗੱਲ ਤਾਂ ਇਹੀ ਹੈ ਵੀ ਜਦੋਂ ਮਾਝੀ ਮਰ ਗਈ ਤਾਂ ਫਿਰ ਤਾਂ ਜੂਆਂ ਤਾਂ ਮਰ ਹੀ ਜਾਣਗੀਆਂ ਨਾ ਜੀ। ਜਦੋਂ ਤੁਸੀਂ ਖੇਤੀ ਮਾਰ ਲਈ ਫਿਰ ਤੁਸੀਂ ਮਾਰਕੀਟਿੰਗ ਕਿੱਥੋਂ ਕਰ ਲਓਗੇ? ਜੇ ਮੈਂ ਕਹਾਂ ਵੀ ਮੈਂ ਮੱਝਾਂ ਵੇਚਦਿਆਂ ਤੇ ਮੈਂ ਕਿਸੇ ਕੰਪਨੀ ਤੋਂ ਦੁੱਧ ਚੱਕ ਲਾਂ ਜਾਂ ਕਿਸੇ ਸਮੂਹ ਤੋਂ ਜਾਂ ਕਿਸੇ ਮਿਲਕ ਸੁਸਾਇਟੀ ਤੋਂ ਤੇ ਮੈਂ ਜਾ ਕੇ ਸਿੱਧਾ ਜਿਹੜੀ ਹੈਗੀ ਹੈ ਕੋਈ ਨੈਸਲੇ ਕੰਪਨੀ ਨੂੰ ਦੇ ਦਾਂ ਮੋਗੇ ਜਾ ਕੇ ਤੇ ਫਿਰ ਅਸਲੀਅਤ ਕੀ ਹੋਊਗੀ? ਹੁਣ ਡੁਪਲੀਕੇਟ ਦੁੱਧ ਹੀ ਆਊਗਾ ਨਾ ਜੀ ਫਿਰ ਤਾਂ, ਫਿਰ ਅਸੀਂ ਉਹ ਕੈਮੀਕਲ ਵਾਲਾ ਦੁੱਧ ਬਣਾਵਾਂਗੇ।
ਇੱਕ ਨਾ ਚੁਟਕਲਾ ਵੀ ਆ ਰਿਹਾ ਸੀਗਾ, ਦੇਖੋ ਸ਼ਹਿਰਾਂ ਦੇ ਵਿੱਚ ਜ਼ਿਆਦਾ ਲੋਕ ਜਿਹੜੇ ਅਨਅਵੇਅਰ ਹੁੰਦੇ, ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਖਾਣਾ ਕਿੱਥੋਂ ਆ ਰਿਹਾ, ਕਣਕ ਜਿਹੜੀ ਆ ਉਹ ਉੱਪਰ ਛਿੱਟੇ ਨੂੰ ਲੱਗਦੀ ਆ ਜਾਂ ਜੜ੍ਹਾਂ ਨੂੰ ਲੱਗਦੀ ਆ ਜਾਂ ਆਲੂ ਉੱਪਰ ਹੁੰਦਾ ਜਾਂ ਹੇਠਾਂ ਹੁੰਦਾ। ਉਹ ਨਾ ਇੱਕ ਥੋੜ੍ਹੀ ਸਰਕਾਰ ਪੱਖੀ ਔਰਤ ਹੁੰਦੀ ਆ ਅਤੇ ਦੂਸਰੀ ਉਹਨੂੰ ਕੁਐਸਚਨ ਪੁੱਛਦੀ ਆ ਵੀ ਜਿਹੜਾ ਕਿਸਾਨ ਮੋਰਚਾ ਨਾ, ਜੇ ਕਿਸਾਨ ਨਹੀਂ ਰਹਿਣਗੇ ਤਾਂ ਅਸੀਂ ਖਾਣਾ ਕਿੱਥੋਂ ਲਿਆਵਾਂਗੇ? ਅਤੇ ਉਹ ਕਹਿੰਦੀ ਐਡੀ ਵੀ ਕਿਹੜੀ ਗੱਲ ਹੈ, ਜੇ ਕਿਸਾਨ ਨਹੀਂ ਹੋਣਗੇ ਤਾਂ ਅਸੀਂ ਕਹਿੰਦੇ ਜ਼ੋਮੈਟੋ ਤੋਂ ਜਾਂ ਸਵਿਗੀ ਤੋਂ ਆਰਡਰ ਕਰ ਲਵਾਂਗੇ ਖਾਣਾ, ਉਹ ਸਾਨੂੰ ਦੇ ਜਾਣਗੇ।
ਬਿਲਕੁਲ,
ਤੇ ਇਹ ਵੀ ਇੱਕ ਮਤਲਬ
ਰਿਐਲਿਟੀ ਹੈ ਜੀ।
ਹਾਂ, ਲੈਕ ਆਫ ਐਜੂਕੇਸ਼ਨ, ਲੈਕ ਆਫ ਅਵੇਅਰਨੈਸ, ਖਾਸ ਕਰਕੇ ਜਿਹੜਾ ਸਾਡਾ ਅਰਬਨ ਕਲਚਰ ਹੈ, ਅਰਬਨ ਇੰਡੀਆ ਆ, ਉਹਨੇ ਤਾਂ ਆਪਣੇ ਆਪ ਨੂੰ ਇੰਨਾ ਕੁ ਖੋਪੇ ਲਾ ਲਏ ਆ ਕਿ ਉਹ ਉੰਨੀ ਕੁ ਹੀ ਸੋਚਣਾ ਚਾਹੁੰਦੇ ਆ, ਔਰ ਉਹ ਆਪਣੇ ਆਪ ਨੂੰ ਸਕਿੱਲਡ ਕਹਿੰਦੇ ਕਿ ਅਸੀਂ ਸਕਿੱਲਡ ਹਾਂ, ਅਸੀਂ ਡਿਗਰੀਆਂ ਕੀਤੀਆਂ, ਅਸੀਂ ਸਕਿੱਲਡ ਹਾਂ, ਅਤੇ ਜਿਹੜਾ ਫਾਰਮਰ ਹੈ ਉਹ ਅਨਸਕਿੱਲਡ ਹੈ। ਆਸਟ੍ਰੇਲੀਆ ਦੇ ਵਿੱਚ ਵੀ ਅੱਜ ਤੋਂ 10 ਸਾਲ ਪਹਿਲਾਂ ਫਾਰਮਿੰਗ ਨੂੰ ਅਨਸਕਿੱਲਡ ਕਹਿੰਦੇ ਸੀ, ਸਕਿੱਲ ਹੀ ਹੈ ਨਹੀਂ। ਅਸਲ ਦੇ ਵਿੱਚ ਕੀ ਹੈ, ਕਹਿ ਉਹ ਰਹੇ ਸੀਗੇ ਜਿਨ੍ਹਾਂ ਨੇ ਛੋਟੀ ਮੋਟੀ ਡਿਗਰੀ ਕੀਤੀ ਹੋ, ਪਰ ਅਸੀਂ ਡਿਗਰੀ ਕਰ ਲਈ, ਅਸੀਂ ਸਕਿੱਲਡ ਹਾਂ ਅਤੇ ਬਾਕੀ ਸਾਰੇ ਅਨਸਕਿੱਲਡ ਹੈ। ਪਰ ਹਾਲਾਂਕਿ ਜਿਹੜਾ ਫਾਰਮਰ ਹੈ ਉਹ ਬਹੁਤ ਜ਼ਿਆਦਾ ਸਕਿੱਲਡ ਹੈ, ਉਸਨੂੰ ਹਰ ਚੀਜ਼ ਦਾ ਪਤਾ ਹੁੰਦਾ ਆ। ਅਤੇ ਇਹ ਜਿਹੜਾ ਇੱਕ ਸਟੀਰੀਓਟਾਈਪਿੰਗ ਬਣਾ ਲਈ ਲੋਕਾਂ ਨੇ ਮਨ ਦੇ ਵਿੱਚ, ਧਾਰਨਾ ਬਣਾ ਲਈ ਵੀ ਕਿਸਾਨ ਤਾਂ ਬਸ ਐਨ ਬੋਟਮ 'ਤੇ ਆ, ਲਿਬੜਿਆ ਪਿਆ, ਉਹਨੂੰ ਕੁਛ ਨਹੀਂ ਪਤਾ, ਨਾ ਉਹਨੂੰ ਪੜ੍ਹਨਾ ਆਉਂਦਾ, ਨਾ ਉਹਨੂੰ ਲਿਖਣਾ ਆਉਂਦਾ। ਹਾਲਾਂਕਿ ਤੁਸੀਂ ਆਸਟ੍ਰੇਲੀਆ ਵੀ ਦੇਖ ਗਏ ਹੋ, ਇੰਡੀਆ 'ਚ ਵੀ ਹੁਣ ਖੇਤੀ ਜਿਹੜੀ ਆ ਉਹ ਪੜ੍ਹੇ ਲਿਖਿਆਂ ਦੀ ਰਹਿ ਗਈ ਆ, ਕਿੰਨੀ ਜ਼ਿਆਦਾ ਇੰਟੈਂਸ ਹੈ। ਖੈਰ ਬਿੱਟਾ ਸਾਹਿਬ, ਕੁਛ ਸੁਨੇਹੇ ਆਪਾਂ ਲੈਂਦੇ ਹਾਂ। ਬਲਰਾਜ ਸਿੰਘ ਜੁੜੇ ਨੇ, ਉਹ ਕਹਿੰਦੇ ਨੇ ਕਿ ਹਾਂਜੀ, ਅਤੇ ਬਾਕੀ NRI ਬ੍ਰਦਰ ਸਟੇ ਫੋਰ ਪੋਜ਼ਿਟਿਵ, ਦੈਟ ਇਜ਼ ਮੋਰ ਇੰਪੋਰਟੈਂਟ ਦੈਨ ਸਕਸੈਸ। ਦੂਜੀ ਮਲਕੀਤ ਸਿੰਘ ਸਾਡੇ ਨਾਲ ਜੁੜੇ ਨੇ ਕੈਨਬਰਾ ਤੋਂ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਾਂ ਬਿੱਟਾ ਸਾਹਿਬ, ਹੁਣ ਜਿਹੜਾ ਜਿਹੜਾ ਉੱਧਰ ਨੂੰ ਰਿਜ਼ਲਟ ਆਏਗਾ, ਮਤਲਬ ਫੋਰ ਐਗਜ਼ਾਮਪਲ ਯੈਸ ਅਤੇ ਨੋ ਦਾ ਆ ਜਾਂਦਾ, ਨੋ ਦਾ ਆ ਜਾਂਦਾ, ਉਹ ਤੁਸੀਂ ਦੱਸ ਚੁੱਕੇ ਹਾਂ ਕਿ ਸਰਕਾਰ ਦੇ ਲਈ ਬਹੁਤ ਵੱਡੀ ਹਾਰ ਹੋਏਗੀ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜੇ ਓਵਰਨਾਈਟ ਰਾਤ ਵਿਚਾਲੇ ਬਿੱਲ ਪਾਸ ਕਰਨ ਦੀ ਇਹਨਾਂ ਨੇ ਪਰੰਪਰਾ ਸ਼ੁਰੂ ਕਰ ਲਈ, ਉਹ ਬੰਦ ਹੋ ਜਾਏਗੀ। ਹੁਣ ਮੰਨ ਲਓ ਕਿ ਕਿਸਾਨ ਜਿੱਤ ਜਾਂਦੇ ਆ, 100% ਇਹਦੇ 'ਚੋਂ ਜਿੱਤ ਕੇ ਬਾਹਰ ਆ ਜਾਂਦੇ ਆ, ਅਤੇ ਇੱਕ ਮੇਰੇ ਮਨ ਦੇ ਵਿੱਚ ਇਹ ਰੱਖ ਲਓ ਕਿ ਗੱਲ ਆਉਂਦੀ ਹੈ ਕਿ ਤੁਹਾਨੂੰ ਨਹੀਂ ਲੱਗਦਾ ਆਉਣ ਵਾਲੇ ਟਾਈਮ ਦੇ ਵਿੱਚ ਇਸ ਦਾ ਵੀ, ਇਸ ਦੀ ਦੁਰਵਰਤੋਂ ਵੀ ਕੀਤੀ ਜਾਵੇਗੀ ਕਿ ਹਰ ਕੋਈ ਬੰਦਾ ਫਿਰ ਚਲੋ ਦਿੱਲੀ, ਚਲੋ ਦਿੱਲੀ, ਚਲੋ ਦਿੱਲੀ, ਛੋਟੀ ਛੋਟੀ ਗੱਲ 'ਤੇ? ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਨਹੀਂ, ਇਸ ਤਰ੍ਹਾਂ ਦਾ ਜਿਹੜਾ ਮਾਹੌਲ ਤੁਸੀਂ ਦੇਖੋ, 32 ਸਾਲਾਂ ਬਾਅਦ ਬਣਿਆ। ਮਹਿੰਦਰ ਸਿੰਘ ਟਕੈਤ ਜਿਹੜੇ ਨੇ, ਉਹਨਾਂ ਨੇ 32 ਸਾਲ ਪਹਿਲਾਂ ਬੋਰਡ ਕਲੱਬ ਦੇ ਵਿੱਚ 10 ਸੂਬਿਆਂ ਦੇ 5 ਲੱਖ ਕਿਸਾਨ ਇਕੱਠੇ ਕੀਤੇ ਸੀ, ਔਰ 32 ਸਾਲਾਂ ਬਾਅਦ ਇੱਕ ਕਿਸਾਨ ਅੰਦੋਲਨ ਹੋਇਆ ਜਿਹੜਾ ਖੇਤੀ ਕਾਨੂੰਨਾਂ ਦਾ ਵਿਰੋਧ ਹੋਇਆ, ਔਰ ਮੁਸ਼ਕਿਲ ਹਾਲਾਤਾਂ ਦੇ ਬਾਵਜੂਦ ਵੀ ਦਿੱਲੀ ਦੇ ਬਾਰਡਰ ਤੇ ਜਿਹੜੇ ਕਿਸਾਨ ਡਟੇ ਨੇ ਦਸੰਬਰ ਦੀਆਂ ਠੰਡ ਦੀਆਂ ਰਾਤਾਂ ਹੈ। ਇਸ ਤਰ੍ਹਾਂ ਦਾ ਮਾਹੌਲ ਕਿਸੇ ਹੋਰ ਐਜੂਕੇਸ਼ਨ ਚ ਨਾ ਤਾਂ ਬਣਿਆ ਤੇ ਨਾ ਹੀ ਬਣਨਾ, ਜੇ ਅਸੀਂ ਰਿਕਾਰਡ ਇਤਿਹਾਸ ਦੇਖੀਏ, ਗਵਾਹ ਦੇਖੀਏ। ਤਾਂ ਦੂਜੀ ਗੱਲ ਇਹ ਹੈ ਕਿ ਖੇਤੀ ਜਿਹੜੀ ਹੈਗੀ ਹੈ ਇਹ ਸਾਰੀ ਹਰ ਬੰਦੇ ਨਾਲ, ਹਰ ਬੰਦੇ ਦੀ ਲਾਈਫ ਨਾਲ ਜੁੜੀ ਹੋਈ ਹੈ। ਦੂਜੇ ਜਿਹੜੇ ਬਿੱਲ ਨੇ ਉਹ ਕਿਸੇ ਸੂਬੇ ਦੇ ਹੋ ਸਕਦੇ ਨੇ, ਜੰਮੂ ਕਸ਼ਮੀਰ ਦੇ ਹੋ ਸਕਦੇ ਨੇ, ਰਾਜਸਥਾਨ ਦੇ ਹੋ ਸਕਦੇ ਨੇ, ਉੱਧਰ ਤ੍ਰਿਪੁਰਾ ਦੇ ਹੋ ਸਕਦੇ ਨੇ, ਪੱਛਮੀ ਬੰਗਾਲ ਦੇ ਹੋ ਸਕਦੇ ਨੇ, ਉਹਦਾ ਪ੍ਰੈਸ਼ਰ ਇਹਨਾਂ ਨੇ ਜਾਊਗਾ। ਹੁਣ ਤੁਸੀਂ ਦੇਖੋ, ਇਦੋਂ ਪਹਿਲਾਂ ਕੀ ਸੀਗਾ, ਜਦੋਂ ਅਸੀਂ ਪੰਜਾਬ ਦੇ ਵਿੱਚ ਸੰਘਰਸ਼ ਕਰ ਰਹੇ ਸੀ, 60 ਦਿਨ ਅਸੀਂ ਪੰਜਾਬ 'ਚ ਬੈਠੇ ਰਹੇ ਹਾਂ, ਤਾਂ ਸਾਡੀ ਦਿੱਲੀ ਦੇ ਮੀਡੀਆ ਨੇ, ਨੈਸ਼ਨਲ ਮੀਡੀਆ ਨੇ ਕੋਈ ਖਬਰ ਨਹੀਂ ਲਾਈ। ਉਹਨਾਂ ਨੇ ਇੱਥੇ ਕਿ ਇੱਕ ਸੂਬੇ ਦਾ ਰੌਲਾ ਹੈ, ਤੇ ਇਹੀ ਗੱਲ ਪਲੀਜ਼ ਜਿਹੜੀ ਕੇਂਦਰ ਸਰਕਾਰ ਵੀ ਲੈਂਦੀ ਰਹੀ ਵੀ ਬਾਕੀ 36 ਸੂਬਿਆਂ ਦੇ ਵਿੱਚ ਜਦੋਂ ਅਸੀਂ ਲਾਗੂ ਕਰ ਰਹੇ ਹਾਂ ਤੇ ਕੱਲਾ ਪੰਜਾਬ ਨੂੰ ਇਤਰਾਜ਼ ਕਿਉਂ ਹੈ, ਅਸੀਂ ਬਾਕੀਆਂ ਲਈ ਕਿਵੇਂ ਸਾਰਿਆਂ ਨੂੰ ਖੂਹ ਖਾਤੇ ਚ ਸੁੱਟ ਦਈਏ। ਇੱਕ ਗੱਲ ਤਾਂ ਇਹ ਹੈਗੀ ਹੈ। ਦੂਜੀ ਗੱਲ ਇਹ ਹੈ ਕਿ ਜਦੋਂ ਲੋਕਾਂ ਨੂੰ ਇਹ ਸਮਝ ਲੱਗ ਗਈ ਵੀ ਜੇ ਪੰਜਾਬ ਦੇ ਵਿੱਚੋਂ ਇਹ ਰਿਫੋਰਮ ਉੱਠੇ ਨੇ ਜਾਂ ਸੁਧਾਰਾਂ ਦੀ ਗੱਲ ਉੱਠੀ ਹੈ ਤਾਂ ਹਰਿਆਣੇ ਵਾਲਿਆਂ ਨੂੰ ਵੀ ਹੋ ਗਿਆ ਵੀ ਸਾਡੇ ਵੀ ਬਾਜਰੇ ਦਾ ਜਾਂ ਜਿਹੜੀਆਂ ਬਾਕੀ ਫਸਲਾਂ ਮੱਕੀ ਦਾ ਉਹਦਾ ਰੇਟ ਵੀ ਇੰਨਾ ਹੀ ਮਿਲਦਾ ਜਾਂ ਗੰਨੇ ਦੀ ਉੱਥੇ ਕਾਸ਼ਤ ਕਾਫੀ ਹੁੰਦੀ ਹੈ ਉਹਦਾ ਰੇਟ ਵੀ ਇੰਨਾ ਹੀ ਮਿਲਦਾ। ਫਿਰ ਇਹੀ ਗੱਲ ਜਦੋਂ ਬਿਹਾਰ ਦੇ ਲੋਕਾਂ ਨੂੰ ਸਮਝ ਲੱਗੀ, ਉੱਤਰਾਂਚਲ ਦੇ ਲੋਕਾਂ ਨੂੰ ਸਮਝ ਲੱਗੀ, ਉੱਤਰਾਖੰਡ ਦੇ ਲੋਕਾਂ ਨੂੰ ਸਮਝ ਲੱਗੀ, ਤਾਂ ਫਿਰ ਇਹ ਕਿਸਾਨੀ ਸੰਘਰਸ਼ ਹੈ ਜਿਹੜਾ ਉਹ ਪਾਰਲੀਮੈਂਟ ਤੱਕ ਪਹੁੰਚ ਗਿਆ। ਪਾਰਲੀਮੈਂਟ ਦੇ ਵਿੱਚ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਸਨ ਉਹਨਾਂ ਨੂੰ ਵੀ ਜਵਾਬ ਦੇਣਾ ਔਖਾ ਹੋ ਗਿਆ। ਫਿਰ ਸਰਕਾਰ ਨੇ ਜਿਹੜਾ ਆਪਣਾ ਸਰਵੇਖਣ ਕੱਢਿਆ ਉਹਨਾਂ ਨੇ ਕਿਹਾ ਕਿ 55% ਜਿਹੜੇ ਕਿਸਾਨ ਹੈਗੇ ਨੇ ਇਹਨਾਂ ਦਾ ਅਸੀਂ ਵਿਰੋਧ ਕਿਵੇਂ ਕਰ ਲੈ ਸਕਦੇ ਹਾਂ। ਇਸ ਕਰਕੇ ਪਹਿਲਾਂ ਉਦੋਂ ਵੱਡੀ ਗੱਲ ਜਦੋਂ ਇਹ ਹੋ ਗਈ ਕਿ ਜਦੋਂ ਸਾਰੇ ਕਿਸਾਨ ਸਾਰੀਆਂ ਜਥੇਬੰਦੀਆਂ ਨੇ ਇਕਜੁੱਟਤਾ ਕਰ ਲਈ ਤਾਂ ਕੇਂਦਰ ਸਰਕਾਰ ਦੇ ਵਿੱਚ ਜਿਹੜੇ ਬੈਠੇ ਸੀ ਆਗੂ ਉਹਨਾਂ ਨੂੰ ਵੀ ਇਹ ਗੱਲ ਸੋਚਣੀ ਤੇ ਸਮਝਣੀ ਪਈ। ਤਾਂ NDA ਤੁਸੀਂ ਦੇਖੋ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਹਮੇਸ਼ਾ ਇਕੱਲਾ ਕਿਸਾਨਾਂ ਦੀ ਰਾਜਨੀਤੀ ਕਰਦਾ, ਭਾਵੇਂ ਕਹਿਣ ਨੂੰ ਉਹ ਇਹ ਕਹਿ ਸਕਦੇ ਆ ਕਿ ਅਸੀਂ ਜੀ ਖੇਤ ਮਜ਼ਦੂਰ ਵੀ ਸਾਡੇ ਨਾਲ ਹੈ ਜਾਂ ਜਿਹੜੇ ਛੋਟੇ ਵਰਗ ਨੇ ਜਾਂ ਜਿਹੜੇ ਪਛੜੇ ਵਰਗ ਆ ਉਹ ਵੀ ਸਾਡੇ ਨਾਲ ਹੈ, ਲੇਕਿਨ ਉਹਨਾਂ ਦੀ ਕਿਸਾਨੀ ਦੇ ਹਾਲਾਤਾਂ ਦੇ ਕਰਕੇ ਉਹ ਜਿਹੜੀ ਹੈ ਸੱਤਾਧਾਰੀ ਧਿਰ ਦੇ ਵਿੱਚ ਆਉਂਦੇ ਨੇ। ਇਸ ਕਰਕੇ ਇਹ ਇਸ ਤਰ੍ਹਾਂ ਦਾ ਸੰਘਰਸ਼ ਕੋਈ ਹੋਰ ਨਹੀਂ ਬਣ ਸਕੇਗਾ ਜਿਹੜਾ ਇਹ ਸੰਘਰਸ਼ ਬਣਿਆ ਹੈ। ਅੱਜ ਤਾਂ ਤੁਸੀਂ ਇਹ ਵੀ ਦੇਖ ਲਓ ਜੇ ਅੱਜ ਕਿਸਾਨ ਜਥੇਬੰਦੀਆਂ ਇਹ ਵੀ ਕਹਿ ਦੇਣ ਕਿ ਅਸੀਂ ਕੇਂਦਰ ਸਰਕਾਰ ਦੇ ਫੁੱਲ ਚੜਾਉਣੇ ਆ, ਜਿਵੇਂ ਕੇਂਦਰ ਸਰਕਾਰ ਦੇ ਖੇਤੀ ਮੰਤਰੀ ਕਹਿ ਰਹੇ ਨੇ ਕਿ ਬਜ਼ੁਰਗ ਚਲੇ ਜਾਣ, ਬੱਚੇ ਚਲੇ ਜਾਣ, ਠੰਡ ਦਾ ਮੌਸਮ ਹੈ, ਅੱਜ ਉੱਥੇ ਲੀਡਰਲੈਸ ਹੋਇਆ ਪਿਆ, ਉਹਨਾਂ ਦੇ ਉੱਤੋਂ ਦੀ ਗੱਲ ਜਿਹੜੀ ਕਿ ਲੰਘ ਚੁੱਕੀ ਹੈ। ਇਸੇ ਕਰਕੇ ਕਿਸਾਨ ਜਥੇਬੰਦੀਆਂ ਨੂੰ ਪਤਾ ਹੈ ਕਿ ਅਸੀਂ ਜੇ ਮਾੜੀ ਮੋਟੀ ਵੀ ਅਸੀਂ ਆਪਣੀ ਜਿਹੜੀ ਕੋਈ ਲੂਜ਼ ਪੁਆਇੰਟ ਰੱਖ ਦਿੱਤਾ ਤੇ ਕੱਲ ਨੂੰ ਸਾਨੂੰ ਲੋਕ ਬਖਸ਼ਣਗੇ ਨਹੀਂ। ਇਸ ਦੂਜੀ ਗੱਲ ਇਹਦੇ ਨਾਲ ਕਿਸੇ ਹੋਰ ਸੰਘਰਸ਼ ਨੂੰ ਤੁਸੀਂ ਨਹੀਂ ਜੋੜ ਸਕਦੇ, ਨਾ ਅੱਜ ਨਾ ਕੱਲ ਨਾ ਪਰਸੋਂ, ਮੇਰੀ ਲਾਈਫ ਦੇ ਵਿੱਚ ਤਾਂ ਨਹੀਂ ਹੋ ਸਕਦਾ। ਆਉਣ ਵਾਲੇ ਸਮੇਂ ਦੇ ਵਿੱਚ ਕੋਈ 50 ਸਾਲਾਂ ਬਾਅਦ ਕੋਈ ਇਸ ਤਰ੍ਹਾਂ ਦਾ ਜਿਹੜੀ ਲਹਿਰ ਉੱਠੇ ਤਾਂ ਮੈਂ ਕਹਿ ਨਹੀਂ ਸਕਦਾ।
ਜੀ ਚਲੋ, ਪਰਮਾਤਮਾ ਭਲੇ ਕਰੇ, ਆਉਣ ਵਾਲੇ ਸਮਾਂ ਵਧੀਆ ਲੈ ਕੇ ਆਵੇ ਤੇ ਸਾਰੇ ਦੁਨੀਆਂ ਦੇ ਜਿਹੜੇ ਪੰਜਾਬੀ ਨੇ, ਭਾਰਤੀ ਨੇ, ਸਾਰਿਆਂ ਦੀ ਨਿਗਾਹ ਇੱਥੇ ਲੱਗੀ ਹੋਈ ਆ। ਈਵਨ ਇੰਟਰਨੈਸ਼ਨਲ ਮੀਡੀਆ ਵੀ ਲੱਗਾ ਹੋਇਆ, ਇੰਟਰਨੈਸ਼ਨਲ ਕਮਿਊਨਿਟੀਜ਼ ਵੀ ਲੱਗੀਆਂ ਹੋਈਆਂ, ਦੇਸ਼ ਵਿਦੇਸ਼ ਵਿੱਚ ਮੁਜ਼ਾਹਰੇ ਚੱਲ ਰਹੇ ਨੇ। ਸੋ ਬਹੁਤ ਬਹੁਤ ਧੰਨਵਾਦ ਬਿੱਟਾ ਜੀ, ਥੈਂਕ ਯੂ ਬਹੁਤ ਬਹੁਤ, ਤੁਸੀਂ ਵੱਡੇ ਤੜਕੇ ਉੱਠੇ, ਸਾਡੇ ਨਾਲ ਜੁੜੇ ਔਰ ਸਾਂਝਾਂ ਪਾਈਆਂ ਅਤੇ ਨਿਗਾਹ ਰੱਖੋਗੇ ਔਰ ਫੇਸਬੁੱਕ ਅਤੇ ਹਰਮਨ ਰੇਡੀਓ ਦਾ ਪੇਜ ਅਪਡੇਟ ਕਰਦੇ ਰਹਿਣਾ ਕੋਈ ਵੀ ਜਾਣਕਾਰੀ ਆਉਂਦੀ ਆ। ਸੋ ਜਾਂਦੇ ਜਾਂਦੇ ਕੁਛ ਕਹਿਣਾ ਚਾਹੋ?
ਬਿਲਕੁਲ, ਤੁਸੀਂ ਆਪ ਹੀ ਖੁਦ ਹੀ ਦੱਸਿਆ ਕਿ ਦੇਸ਼ ਭਰ ਦੇ ਵਿੱਚ ਜਦੋਂ ਕਿਸਾਨਾਂ ਦੇ ਹੱਕ ਵਿੱਚ ਰੋਸ ਮੁਜ਼ਾਹਰੇ ਹੋ ਰਹੇ ਹੈ, ਉਦੋਂ ਤੁਸੀਂ ਦੇਖੋ ਵੀ ਬਰਤਾਨੀਆ ਦੇ ਮੈਂਬਰ ਪਾਰਲੀਮੈਂਟਾਂ ਨੇ ਵੀ ਕਿਸਾਨ ਅੰਦੋਲਨ ਤੇ ਚਿੰਤਾ ਪ੍ਰਗਟਾਈ ਹੈ, 36 ਮੈਂਬਰ ਪਾਰਲੀਮੈਂਟਾਂ ਨੇ ਕਿਸਾਨਾਂ ਨੂੰ ਹਮਾਇਤ ਦਿੱਤੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਦੋਂ ਇੰਟਰਵੀਨ ਕਰ ਰਹੇ ਨੇ ਇਹਦੇ ਮਾਮਲੇ ਦੇ ਵਿੱਚ ਤਾਂ ਉਦੋਂ ਭਾਰਤ ਸਰਕਾਰ ਉਹਦੇ ਇਤਰਾਜ਼ ਪ੍ਰਗਟ ਕਰ ਰਹੀ ਹੈ। ਤੁਸੀਂ ਆਪੇ ਅੰਦਾਜ਼ਾ ਲਾ ਲਓ ਕਿ ਜਿੱਥੇ ਜਿੱਥੇ ਵੀ ਪੰਜਾਬੀ ਬੈਠਾ, ਜੇ ਤੁਸੀਂ ਉਹ ਫੇਸਬੁੱਕ ਖੋਲੋਗੇ ਤਾਂ ਸਾਨੂੰ ਸਾਰੀ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦੀਆਂ ਫੋਟੋਆਂ ਦਿਸ ਜਾਣਗੀਆਂ ਕਿ ਸੰਘਰਸ਼ ਹੋ ਰਿਹਾ, ਉਹਨਾਂ ਦੇ ਹੱਕ ਦੇ ਵਿੱਚ ਸਮਰਥਨ ਹੋ ਰਿਹਾ, ਉਹਨਾਂ ਦੇ ਹੱਕ ਦੇ ਵਿੱਚ ਪੋਸਟਾਂ ਪਾਈਆਂ ਜਾ ਰਹੀਆਂ ਔਰ ਇਹ ਦੁਨੀਆਂ ਭਰ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜੇ ਇਹ ਇਸ ਤਰ੍ਹਾਂ ਦੀ ਲਹਿਰ ਬਣੀ ਹੈ, ਮੈਨੂੰ ਨਹੀਂ ਲੱਗਦਾ ਕਿ ਇਸ ਮਸਲੇ ਦੇ ਉੱਤੇ ਕਦੇ ਅਸੀਂ ਦੁਬਾਰਾ ਇਸ ਤਰ੍ਹਾਂ ਦੀ ਲਹਿਰ ਦੇਖ ਸਕਾਂਗੇ।
ਜੀ ਬਹੁਤ ਬਹੁਤ ਧੰਨਵਾਦ ਬਿੱਟਾ ਸਾਹਿਬ, ਸ਼ੁਕਰਾਨਾ
ਜੀ, ਮਿਹਰਬਾਨੀ, ਸ਼ੁਕਰੀਆ,
ਸਤਿ ਸ਼੍ਰੀ ਅਕਾਲ। ਸੋ ਜਸਵਿੰਦਰ ਸਿੰਘ ਬਿੱਟਾ ਮੁਕਤਸਰ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੋਏ ਸੀ, ਗੱਲਾਂ ਬਾਤਾਂ ਅਸੀਂ ਕੀਤੀਆਂ। ਮਾਫ਼ੀ ਚਾਹੁੰਦੇ ਹਾਂ ਅਗਰ ਕੋਈ ਵਿੱਚ ਇੰਟਰਪਸ਼ਨ ਆਈ ਹੋਵੇ, ਅਤੇ ਇਹ ਸਾਡੇ ਆਪਣੇ ਵਿਚਾਰ ਨੇ ਅਤੇ ਤੁਹਾਡੇ ਵੀ ਸਾਡੇ ਵਿਚਾਰ ਸਾਨੂੰ ਮਿਲਦੇ ਰਹਿੰਦੇ ਨੇ, ਅਸੀਂ ਸ਼ੇਅਰ ਨਸ਼ਰ ਕਰਦੇ ਹਾਂ। ਅਤੇ ਮਲਕੀਤ ਸਿੰਘ ਹੁਣਾਂ ਨੇ ਪ੍ਰਗਟ ਸਿੰਘ ਬੜਿੰਗ ਦਾ ਇੱਕ ਵਿਚਾਰ ਸਾਂਝਾ ਕੀਤਾ ਸੀ ਕਿ ਜਿਨ੍ਹਾਂ ਨੇ ਤੁਹਾਡਾ ਸੰਘਰਸ਼ ਦੇਖਿਆ ਆ ਉਹ ਤੁਹਾਡੀ ਕੀਮਤ ਜਾਣਦੇ ਹਨ, ਨਹੀਂ ਤਾਂ ਦੂਜਿਆਂ ਲਈ ਤੁਸੀਂ ਸਿਰਫ ਕਿਸਮਤ ਵਾਲੇ ਹੋ। ਬਿਲਕੁਲ ਸਹੀ ਗੱਲ ਹੈ ਜੀ। ਅਤੇ ਕੁਲਵੀਰ ਸਿੰਘ ਸੰਧੂ ਹੁਣੀ ਕਹਿੰਦੇ ਬਹੁਤ ਨਾਈਸ ਗੱਲਬਾਤ ਜੀ, ਰਿਸਪੈਕਟਿਡ ਜਰਨਲਿਸਟ। ਅਤੇ ਬਲਰਾਜ ਸਿੰਘ ਹੁਣੀ ਸੁਝਾਅ ਭੇਜਿਆ ਸੀ ਕਿ ਇਟ ਸ਼ੁੱਡ ਬੀ ਐਨੀ ਲਾਅ ਵੇਅਰ ਫਾਰਮਰ ਕੈਨ ਯੂਜ਼ 50% ਲੈਂਡ ਓਨਲੀ ਔਨ ਪੈਡੀ ਐਂਡ ਵੀਟ, ਅਤੇ ਬਾਕੀ ਜਿਹੜੇ 50% ਆ ਉਹ ਵੈਜੀਟੇਬਲ, ਫਰੂਟ ਅਤੇ ਹਰਬਸ ਲਾਉਣ, ਇਸ ਤਰ੍ਹਾਂ ਫਿਊਚਰ ਸੇਵ ਹੋ ਸਕਦਾ। ਦੇਖੋ ਬਹੁਤ ਸਾਰੇ ਜਿਹੜੇ ਇਲਾਕੇ ਆ ਨਾ ਉੱਥੇ ਫਰੂਟ ਵੇਚਣ ਦੀ ਪ੍ਰੋਵੀਜ਼ਨ ਹੈ ਨਹੀਂ, ਕੋਲਡ ਸਟੋਰੇਜ ਹੈ ਨਹੀਂ, ਲੋਜਿਸਟਿਕਸ ਹੈ ਨਹੀਂ, ਸਰਕਾਰ ਨੇ ਕੋਈ ਡਿਵੈਲਪ ਨਹੀਂ ਕੀਤਾ ਹੋਇਆ ਉਹ ਸਿਸਟਮ। ਪੰਜਾਬ ਦੇ ਵਿੱਚ ਜਿੱਦਾਂ ਗੰਨਾ ਮਿੱਲਾਂ ਆ ਉਹਦੇ ਦੁਆਲੇ ਗੰਨਾ ਹੀ ਲੱਗ ਸਕਦਾ ਆ, ਉੱਥੇ ਸੜਕਾਂ ਇੱਦਾਂ ਦੀਆਂ ਜਾਂ ਬਿਜਲੀ ਨਹੀ�ਂ ਆਉਂਦੀ, ਜੇ ਫਰੂਟ ਲਾ ਵੀ ਲਿਆ ਉਹਨੂੰ ਤੋੜਨਾ ਕਿੱਦਾਂ, ਉਹਦੀ ਮੰਡੀਕਰਨ ਕੀ ਕਰਨਾ, ਇੱਕ ਬਹੁਤ ਵੱਡੀ ਸਮੱਸਿਆ ਹੈ। ਇਹ ਸਾਰੀ ਜਿਹੜੀ ਸਮੱਸਿਆ ਦਾ ਕਾਰਨ ਹੈ ਉਹ ਹੈਗਾ ਜੀ ਜਿਹੜਾ ਪਾਕਿਸਤਾਨ ਅਤੇ ਪੰਜਾਬ ਦਾ ਬਾਰਡਰ ਹੈ, ਅਗਰ ਉਹ ਬਾਰਡਰ ਦੇ ਵਿੱਚ ਟ੍ਰੇਡ ਚੱਲ ਪਵੇ ਤਾਂ ਮਿਡਲ ਜਿਹੜਾ ਸੈਂਟਰਲ ਏਸ਼ੀਆ ਤੱਕ ਜਿਹੜਾ ਸਾਡਾ ਫਰੂਟ ਸਮਾਨ ਉਹ ਸਾਰਾ ਵਿਕ ਸਕਦਾ ਜਿਸ ਹਿਸਾਬ ਨਾਲ ਸਾਡੀ ਖੇਤੀ ਡਿਵੈਲਪ ਹੈ। ਸੋ ਬਹੁਤ ਸਾਰਾ ਟ੍ਰੇਡ ਹੋ ਸਕਦਾ ਹੈ। ਅੰਮ੍ਰਿਤਸਰ ਦੇ ਵਿੱਚ ਕਹਿੰਦੇ ਹੋਟਲ ਦੇ ਕਮਰੇ ਨਹੀਂ ਸੀ ਮਿਲਦੇ ਹੁੰਦੇ ਟ੍ਰੇਡ ਕਰਨ ਦੇ ਲਈ, ਇੰਨੇ ਉੱਧਰੋਂ ਸੈਂਟਰਲ ਏਸ਼ੀਆ ਤੋਂ ਅਫਗਾਨਿਸਤਾਨ ਤੋਂ ਟ੍ਰੇਡਰ ਆਉਂਦੇ ਹੁੰਦੇ ਸੀ। ਉਹ ਸਾਰਾ ਬੰਦ ਕੀਤਾ ਪਿਆ ਆ, ਸਾਰਾ ਇੱਧਰੋਂ ਬਾਇਓ ਬੰਬੇ ਹੀ ਜਾਂਦਾ, ਇਹਨਾਂ ਦੀਆਂ ਸਾਰੀਆਂ ਇਨਫਰਾਸਟ੍ਰਕਚਰ ਯੂਜ਼ ਕਰਨਾ ਪੈਂਦਾ, ਇਹਨਾਂ ਦੇ ਬਿਜ਼ਨਸ ਚੱਲਦੇ ਨੇ ਇੱਧਰੋਂ। ਸੋ ਬੜੀ ਸਮੱਸਿਆ ਆ, ਇੱਕ ਸਮੱਸਿਆ ਨਹੀਂ, ਇਹ ਬਹੁਤ ਪੱਖੀ ਸਮੱਸਿਆ ਵਾ। ਪੰਜਾਬ ਨੂੰ ਬਿਲਕੁਲ ਕੋਰਨਰ 'ਤੇ ਰੱਖਿਆ ਗਿਆ ਹਾਸ਼ੀਏ 'ਤੇ, ਔਰ ਉੱਥੋਂ ਫਿਰ ਜਿਹੜੀ ਆ ਸਿਰਫ ਵੀਟ ਦੇ ਇੱਦਾਂ ਦੀਆਂ ਵੱਡੀਆਂ ਜਿਹੜੀਆਂ ਮੈਸਿਵ ਫਸਲਾਂ ਆ ਉਹੀ ਪੰਜਾਬ ਦੇ ਵਿੱਚ, ਪੰਜਾਬ ਤੋਂ ਬਾਹਰ ਜਾ ਸਕਦੀਆਂ ਨੇ। ਬਾਕੀ ਅਗਰ ਕੋਈ ਚੀਜ਼ ਬਾਹਰ ਭੇਜਣੀ ਆ ਤਾਂ ਉਹ ਦਿੱਲੀ ਏਅਰਪੋਰਟ ਕਸਟਮ ਜੋ ਨਾ ਸੋ ਕਿੰਨੀ ਬਿਊਰੋਕਰੇਸੀ ਕਿਸ ਦੇ ਥਰੂ, ਉਹ ਸਾਰੀ ਖਰਾਬ ਹੋ ਜਾਂਦੀ ਆ। ਸੋ ਹੋਰ ਵੀ ਸਮੱਸਿਆਵਾਂ ਨੇ। ਖੈਰ ਆਪਾਂ ਗੱਲਬਾਤ ਜਾਰੀ ਰੱਖਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ, ਨਿਗਾਹ ਰੱਖਾਂਗੇ। ਹਰਮਨ ਰੇਡੀਓ ਨੂੰ ਤੁਸੀਂ ਫੋਲੋ ਕਰਦੇ ਰਹੋ, ਪੇਜ ਦੇ ਉੱਤੇ ਬਹੁਤ ਕੁਛ ਹੈ ਅਤੇ ਬਾਕੀ ਪ੍ਰੋਗਰਾਮ ਵੀ ਚੱਲਦੇ ਆ ਅਤੇ ਅਪਡੇਟਸ ਤੁਹਾਨੂੰ ਮਿਲਦੀਆਂ ਰਹਿੰਦੀਆਂ, ਬਿੱਟਾ ਸਾਹਿਬ ਦੀ ਨਿਊਜ਼ ਆਉਂਦੀ ਰਹਿੰਦੀ ਆ। ਸੋ ਮੈਨੂੰ ਲੱਗਦਾ ਕਿ ਸਮਾਂ ਹੋ ਗਿਆ ਅਤੇ ਆਪਾਂ ਇਜਾਜ਼ਤ ਲਈਏ ਅਤੇ ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਬੜੀ ਛੇਤੀ ਪੈ ਜਾਵੇਗਾ, ਤੁਸੀਂ ਸੁਣ ਸਕਦੇ ਹੋ, ਸ਼ੇਅਰ ਕਰ ਸਕਦੇ ਹੋ। ਤਹਿ ਦਿਲੋਂ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਅਤੇ ਆਪ ਸਭ ਨੂੰ ਸ਼ੁਭਕਾਮਨਾਵਾਂ ਭੇਟ ਕਰਦਾ ਕਿ ਤੁਹਾਡਾ ਦਿਨ, ਤੁਹਾਡਾ ਆਉਣ ਵਾਲਾ ਸਮਾਂ ਬਹੁਤ ਵਧੀਆ ਲੰਘੇ। ਇੰਨਾ ਕੁਛ ਕਹਿੰਦੇ ਖਿਮਾ ਦਾ ਜਾ ਚੁੱਕਾ, ਰੱਬ ਰਾਖਾ।